Yo vi que te
Harman Radio.
ਹਰਮਨ ਰੇਡੀਓ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿਚ ਤੁਹਾਡਾ ਸਵਾਗਤ ਹੈ ਜੀ। ਮਾਈਗ੍ਰੇਸ਼ਨ ਮੈਟਰਸ ਤੇ ਇਹ ਪ੍ਰੋਗਰਾਮ ਸ਼ਨਿਚਰਵਾਰ ਨੂੰ ਚੱਲਦਾ ਅਕਸਰ 11 ਵਜੇ ਤੋਂ ਲੈ ਕੇ 12 ਵਜੇ ਆਸਟ੍ਰੇਲੀਆ ਟਾਈਮ ਦੇ ਮੁਤਾਬਿਕ। ਔਰ ਇਸ ਵਕਤ ਮੇਰੇ ਨਾਲ ਸ਼ਾਮਲ ਨੇ ਜੀ ਜਸਪਾਲ ਸੰਧੂ, ਤੇ ਮੈਂ ਉਨ੍ਹਾਂ ਦਾ ਸਵਾਗਤ ਕਰਦਾ। ਸਾਰੇ ਹੀ ਜਾਣਦੇ ਆ ਜਸਪਾਲ ਸੰਧੂ ਨੂੰ, ਕਿਉਂਕਿ ਸ਼ੁਰੂ ਤੋਂ ਹਰਮਨ ਰੇਡੀਓ ਦੇ ਨਾਲ ਨੇ। ਸੰਧੂ ਸਾਹਿਬ, ਪ੍ਰੋਗਰਾਮ ਦੇ ਵਿਚ ਸਵਾਗਤ ਹੈ ਜੀ ਆਇਆਂ ਨੂੰ।
ਸ਼ੁਕਰੀਆ ਸਿੱਧੂ ਵੀਰ ਜੀ, ਤੇ ਬਾਕੀ ਹਰਮਨ ਰੇਡੀਓ ਸੁਣ ਰਹੇ ਸਾਰੇ ਵੀਰਾਂ ਭੈਣਾਂ ਨੂੰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਲੱਗਦਾ ਜੀ ਸਾਰਿਆਂ ਦਾ ਟਾਈਮ ਬਹੁਤ ਵਧੀਆ ਲੰਘ ਰਿਹਾ ਹੋਣਾ ਜੀ।
ਜੀ ਜੀ,
ਬਾਕੀ ਤੁਹਾਡਾ ਵੀ ਸਿੱਧੂ ਸਾਹਿਬ ਬਹੁਤ ਬਹੁਤ ਥੈਂਕਸ ਕਿ ਤੁਸੀਂ ਬੈਡ ਦੇ ਵਿਚ ਪਏ ਦੀ ਇੰਟਰਵਿਊ ਲੈ ਲੈਂਦੇ ਹੋ।
ਬਾਕੀ ਬੈਡ ਦੇ ਵਿਚ ਤਾਂ ਤੁਸੀਂ ਪੈਣਾ ਹੀ ਅੱਜ, ਕਿਉਂਕਿ ਤੁਹਾਡਾ ਅੱਜ ਜਨਮ ਦਿਨ ਹੈ। ਤੇ ਪਹਿਲਾਂ ਤਾਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਜਨਮ ਦਿਨ ਦੀਆਂ ਮੁਬਾਰਕਾਂ ਤੁਹਾਨੂੰ ਹਰਪ੍ਰੀਤ ਕੋਹਲੀ ਹੋਣਾ ਨੇ ਵੀ ਭੇਜੀਆਂ ਸਨ, ਤੇ ਸਾਡੇ ਕਾਹਲੋਂ ਭਾਜੀ ਅਜੀਤ ਦੇ ਆਪਣੇ ਮਿੰਦਰਪਾਲ ਕਾਹਲੋਂ ਬ੍ਰਿਸਬੇਨ, ਉਨ੍ਹਾਂ ਨੇ ਵੀ ਭੇਜੀਆਂ ਨੇ। ਸੋ ਜਨਮ ਦਿਨ ਦੀਆਂ ਮੁਬਾਰਕਾਂ, ਤੇ ਤੁਸੀਂ ਇਹਦੇ ਬੈੱਡ ਚ ਹੀ ਪਏ ਜੱਚਦੇ ਹੋ ਜੀ ਅੱਜ ਦੇ ਦਿਨ।
ਨਹੀਂ ਜੀ, ਮੈਂ ਤਾਂ ਸਵੇਰ ਦਾ 4 ਵਜੇ ਦਾ ਉੱਠਿਆ ਹੋਇਆ ਜੀ, ਪਰ ਉਹ ਮੋਬਾਈਲ ਦੀ ਬੈਟਰੀ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਉਹ ਘੱਟ ਸੀ, ਮੈਂ ਬੰਦ ਨਾ ਹੋ ਜਾਏ ਕਿਤੇ ਜੀ।
ਜੀ ਜੀ ਜੀ,
ਚਾਰਜ ਤੇ ਲਾ ਕੇ ਫਿਰ ਨਾਲ ਮੈਂ ਚੱਲ ਇੱਥੇ ਬੈੱਡ ਤੇ ਪੈ ਕੇ ਭਾਜੀ ਨਾਲ ਗੱਲ ਕਰਦੇ
ਜੀ। ਮੈਨੂੰ ਲੱਗਦਾ ਇਹ ਬੀਪ ਵੀ ਉਹਦੀ ਆਉਂਦੀ ਹੈ, ਜੇ ਥੋੜੀ ਦੇਰ ਲਾ ਦੇ ਤਾਂ ਜ਼ਿਆਦਾ ਬੈਟਰ। ਬਾਕੀ ਏਦਾਂ ਕਿ ਗੱਲਾਂ ਬਾਤਾਂ ਜਦੋਂ ਆਪਾਂ ਕਰਨੀਆਂ, ਚਲੋ ਬੈਟਰੀ ਦਾ ਖਤਮ ਹੋਣੀ ਆ, ਅਗਲੇ ਅਸੀਂ 50 ਮਿੰਟ ਗੱਲ ਕਰਾਂਗੇ ਵੱਖਰੇ ਵੱਖਰੇ ਮੁੱਦਿਆਂ ਦੇ ਉੱਤੇ, ਵੱਖਰੇ ਵੱਖਰੇ ਸਿਚੁਏਸ਼ਨਸ ਦੇ ਉੱਤੇ, ਮਾਈਗ੍ਰੇਸ਼ਨ ਦੇ ਉੱਤੇ ਕੀ ਹੋ ਰਿਹਾ। ਤੇ ਕੁੱਲ ਮਿਲਾ ਕੇ ਇਸ ਪ੍ਰੋਗਰਾਮ ਦੇ ਵਿਚ ਆਪਾਂ ਦੱਸ ਦਈਏ ਕਿ ਸਾਡੇ ਜਿਹੜੇ ਸਰੋਤੇ ਨੇ ਉਹ ਵੀ ਜੁਆਇਨ ਇਨ ਕਰ ਸਕਦੇ ਨੇ, request@harmanradio.com ਤੇ ਜਾਂ ਈਮੇਲ ਸਾਨੂੰ ਭੇਜ ਸਕਦੇ ਨੇ, ਜਾਂ ਟੈਲੀਗ੍ਰਾਮ ਤੇ ਉੱਤੇ ਆਪਣੇ ਸੁਨੇਹੇ ਭੇਜ ਸਕਦੇ ਨੇ। ਕੋਈ ਵੀ ਉਹ ਟਿੱਪਣੀ ਕਰਨਾ ਚਾਹੁਣ ਜਾਂ ਕੁਐਸਚਨ ਪੁੱਛਣਾ ਚਾਹੁਣ, ਗੱਲਬਾਤ ਪੁੱਛਣਾ ਚਾਹੁਣ, ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਸੋ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਚੱਲੀਏ ਜੀ, ਪਹਿਲਾਂ ਇੱਕ ਮੈਨੂੰ ਲੱਗਦਾ ਆਪਾਂ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਫਿਰ ਅਸੀਂ ਗੱਲਾਂ ਬਾਤਾਂ ਮਾਈਗ੍ਰੇਸ਼ਨ ਦੀਆਂ ਸ਼ੁਰੂ ਕਰਾਂਗੇ। ਤੇ ਇਹ ਜਿਹੜਾ ਗੀਤ ਮੈਂ ਚੁਣਿਆ ਜੀ, ਇਹ ਪਹਿਲਾਂ ਹਰਮੇਸ਼ ਮੇਸ਼ੀ ਨੇ ਗਾਇਆ, ਬੜਾ ਪੁਰਾਣਾ ਗੀਤ ਹੈ, ਤੇ ਇਸ ਨੂੰ ਦੁਬਾਰਾ ਗਾਇਆ ਸੀ, ਤੇ ਮੈਕ ਜੀ ਨੇ ਇਸ ਦਾ ਮਿਊਜ਼ਿਕ ਦਿੱਤਾ ਸੀ। ਅੰਬਰਸਰੀਆ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜ।
ਮਾਰੇ ਗੇੜੇ ਆਉਣ ਨੂੰ ਫਿਰਦਾ ਹੀ ਨੇੜੇ, ਕਦੇ ਪਰਖਦਾ ਨੈਣ ਮੇਰੇ ਤੂੰ ਕਦੇ ਪਰਖਦਾ ਹੀ ਤੋੜ। ਅੰਬਰ ਸਰੀਆ ਕੁੜੀਆਂ ਵੇ ਕੱਚੀਆਂ ਕਲੀਆਂ ਨਾ ਤੋੜ, ਤੇਰੀ ਮਾਂ ਨੇ ਬੋਲੇ ਵੇ ਸਾਨੂੰ ਮੰਗਣੇ ਵੇ ਬੋਲ। ਅੰਬਰ ਸਰੀਆ ਮੇਰੀ ਅਲੜ ਉਮਰ ਨਿਆਣੀ, ਨਿੱਕੀ ਜਿੰਨੀ ਜਿੰਦ ਮੇਰੀ ਗਏ ਜੋਬਨ ਹਲਦਾ ਪਾਣੀ, ਜਦੋਂ ਦੀ ਚੜੀ ਜਵਾਨੀ ਢੂੰਡਦੀ ਦਿਲ ਦਾ ਜਾਨੀ, ਮੈਂ ਹੁਣ ਤਾਰੂ ਨੂੰ ਏ ਪਾਣੀ ਲੈ ਨਾ ਜਾਏ ਰੋੜ। ਅੰਬਰ ਸਰੀਆ ਮੈਂ ਅੰਬਰ ਸਰੀਆ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜ। ਅੰਬਰ ਸਰੀਆ ਕਾਲੀਆਂ ਕਾਲੀਆਂ ਵੰਗਾਂ, ਸ਼ੀਸ਼ੇ ਮੋਰੇ ਮੈਂ ਸ਼ਰਮਾਉਂਦੀ ਸੁਰਮਾ ਪਾਉਂਦੀ ਸੰਗਾਂ, ਨਹੀਂ ਮੈਂ ਸੁਰਮਾ ਪਾਉਣਾ ਰੂਪ ਨਾ ਸਾਣ ਤੇ ਲਾਉਣਾ, ਮੈਂ ਨਚੀਲੇ ਹੋਣ ਜਦੋਂ ਫਿਰ ਕੀ ਸੁਰਮੇ ਦੀ ਲੋੜ। ਅੰਬਰ ਸਰੀਆ ਮੈਂ ਅੰਬਰ ਸਰੀਆ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜ, ਤੇਰੀ ਮਾਂ ਨੇ ਬੋਲੇ ਵੇ ਸਾਨੂੰ ਮੰਗਣੇ ਨੇ ਬੋਲ। ਅੰਬਰ ਸਰੀਆ ਤੰਗ ਗਲੀ ਵਿੱਚ ਮੇਨ ਕੋ
ਗਿਆ ਖੜ ਗਿਆ ਬਾਹੋਂ ਫੜ ਕੇ ਖੜੀ ਖੜੋਤੀ ਪਿਘਲ ਗਈ ਮੈਂ ਨਰਮ ਕਾਲ ਜਾ ਤੜ ਕੇ ਹੇ ਮੈਂ ਕਹਿੰਦੀ ਸੰਗਾ ਤੋੜਨਾ ਦੇਨੀ ਬੰਗਾ ਨਾਜ਼ਕ ਨਰਮ ਕੜਾਈ ਮੇਰੀ ਬੀਣੀ ਨਾਮ ਚ ਕੋੜ ਅੰਬਰ ਸਰੀਆ ਹੇ ਅੰਬਰ ਸਰੀਆ ਮੁੰਡਿਆ ਵੇ ਕੱਚੀਆਂ ਗਲੀਆਂ ਨਾ ਤੋੜ ਅੰਬਰ ਸਰੀਆ ਗਲੀ ਵਿਚ ਮਾਰੇ ਗੇੜੇ ਆਉਣ ਨੂੰ ਫਿਰਦਾ ਹੀ ਨੇੜੇ ਵਿੱਚ ਮਾਰੇ ਗੇੜੇ ਆਉਣ ਨੂੰ ਫਿਰਦਾ ਹੀ ਨੇੜੇ ਕਦੇ ਪਰਖਦਾ ਨੈਣ ਮੇਰੇ ਤੂੰ ਕਦੇ ਪਰਖਦਾ ਹੀ ਤੋੜ ਅੰਬਰ ਸਰੀਆ ਕੁੜੀਆਂ ਵੇ ਕੱਚੀਆਂ ਗਲੀਆਂ ਨਾ ਤੋੜ ਤੇਰੀ ਮਾਂ ਨੇ ਬੋਲੇ ਵੇ ਸਾਨੂੰ ਮੰਗਣੇ ਨੇ ਬੋਲ ਅੰਬਰ ਸਰੀਆ ਕੁੜੀਆਂ ਵੇ ਕੱਚੀਆਂ ਗਲੀਆਂ ਨਾ ਤੋੜ ਤੇਰੀ ਮਾਂ ਨੇ ਬੋਲੇ ਵੇ ਸਾਨੂੰ ਮੰਗਣੇ ਨੇ ਬੋਲ ਅੰਬਰ ਸਰੀਆ ਕੁੜੀਆਂ ਵੇ ਕੱਚੀਆਂ ਗਲੀਆਂ ਨਾ ਤੋੜ ਤੇਰੀ ਮਾਂ ਨੇ ਬੋਲੇ ਵੇ ਸਾਨੂੰ ਮੰਗਣੇ ਨੇ ਬੋਲ ਅੰਬਰ ਸਰੀਆ
ਲਓ ਜੀ ਗੀਤ ਚੱਲ ਰਿਹਾ ਸੀ ਹਰਮੇਸ਼ ਮੇਸ਼ੀ ਦੀ ਆਵਾਜ਼ ਦੇ ਵਿਚ ਤੇ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ ਜਸਪਾਲ ਸੰਧੂ ਹੋਣਾ ਨਾਲ ਤੇ ਸਾਡੇ ਨਾਲ ਜੁੜ ਚੁੱਕੇ ਨੇ ਸੰਧੂ ਸਾਹਿਬ ਸੁਣਿਆ ਕਿ ਵੀਜ਼ਾ ਜਿਹੜਾ ਸਟੂਡੈਂਟ ਵੀਜ਼ਾ ਆ ਉਸ ਦੀ ਕਲਾਸ ਚੇਂਜ ਕਰ ਦਿੱਤੀ ਗਈ ਨਵਾਂ ਵੀਜ਼ਾ ਆ ਰਿਹਾ ਤੇ ਇਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਹੁੰਦਾ ਸੀ 572 573 ਇਸ ਤਰ੍ਹਾਂ ਹੁੰਦੇ ਸੀ ਨਾ
ਬਿਲਕੁਲ ਜੀ ਸਿੱਧੂ ਸਾਹਿਬ ਤੁਸੀਂ ਆ ਨਹੀਂ ਰਿਹਾ ਜੀ ਉਹ ਆਲਰੇਡੀ
ਆ ਚੁੱਕਾ ਜੀ ਚਲੋ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਇਹ ਗੱਲ ਕਰਨੀ ਹੈ ਕਿ ਜਿਹੜੀ ਐਜੂਕੇਸ਼ਨ ਹੈ ਐਜੂਕੇਸ਼ਨ ਦੇ ਨਾਲ ਤੁਹਾਡਾ ਕਾਫੀ ਸਬੰਧ ਹੈ ਤੁਸੀਂ ਜਿਹੜੀ ਮੇਜਰ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਉਹ ਐਜੂਕੇਸ਼ਨ ਬੇਸ ਤੇ ਹੋ ਰਹੀ ਹੈ ਪੜ੍ਹਾਈ ਦੇ ਬੇਸ ਦੇ ਉੱਤੇ ਹੁਣ ਕੈਨੇਡਾ ਵੀ ਅਸੀਂ ਜਾ ਕੇ ਆਏ ਹਾਂ ਅਮਰੀਕਾ ਵੀ ਜਾ ਕੇ ਆਏ ਹਾਂ ਤੇ ਉਥੋਂ ਵੀ ਪੰਜਾਬ ਜਾਂ ਉੱਤਰੀ ਭਾਰਤ ਤੋਂ ਬਹੁਤ ਜਿਹੜੇ ਨੌਜਵਾਨ ਹੈ ਲੜਕੀਆਂ ਨੇ ਮੁਟਿਆਰਾਂ ਨੇ ਉਹ ਪੜ੍ਹਨ ਜਾਂਦੀਆਂ ਨੇ ਦੂਸਰੇ ਦੇਸ਼ਾਂ ਦੇ ਵਿੱਚ ਐਜ਼ ਏ ਐਜੂਕੇਸ਼ਨ ਇੰਡਸਟਰੀ ਦੇ ਵਿੱਚ ਪਰ ਦੇਖਣ ਦੇ ਵਿੱਚ ਆਇਆ ਕਿ ਸਾਡੇ ਜਿਹੜੇ ਨੌਜਵਾਨ ਨੇ ਖਾਸ ਕਰ ਤੇ ਆਪਾਂ ਪੰਜਾਬੀਆਂ ਦੀ ਗੱਲ ਕਰਦੇ ਹਾਂ ਤੇ ਹਰਿਆਣੇ ਦੇ ਜਿਹੜੇ ਸਾਡੇ ਨੌਜਵਾਨ ਨੇ ਉਨ੍ਹਾਂ ਦੇ ਵਿੱਚ ਜਿਹੜਾ ਪੜ੍ਹਾਈ ਦਾ ਸਿੱਖਣ ਦਾ ਕਲਚਰ ਹੈ ਉਹ ਬਹੁਤ ਘੱਟ ਹੈ ਤੇ ਅਕਸਰ ਅਸੀਂ ਮਤਲਬ ਫੀਸਾਂ ਵੀ ਦਿੰਦੇ ਹਾਂ ਕਾਲਜਾਂ ਦੀਆਂ ਬਹੁਤ ਮਤਲਬ ਜੱਦੋਜਹਿਦ ਵੀ ਕਰਦੇ ਹਾਂ ਤੇ ਪੜ੍ਹਦੇ ਫੇਰ ਨਹੀਂ ਹੈਗੇ ਤਰੀਕੇ ਦੇ ਨਾਲ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ
ਸਿੱਧੂ ਸਾਹਿਬ ਲਾਈਕ ਜਿਹੜੀ ਤੁਸੀਂ ਬੜਾ ਮੈਂ ਅੱਜ ਪਹਿਲੇ ਲਾ ਲਿਆ ਸੀਗਾ ਹਿਸਾਬ ਕਿਤਾਬ ਸਵੇਰੇ ਜੀ ਮੈਂ ਵੀ ਅੱਜ ਸਿੱਧੂ ਭਾਜੀ ਆਉਣਗੇ ਤੇ ਅੱਜ ਥੋੜਾ ਜਿਹਾ ਹੋਰ ਹੀ ਨੇਚਰ ਦੀ ਮਾਈਗ੍ਰੇਸ਼ਨ ਨੂੰ ਹਟ ਕੇ ਜ਼ਿਆਦਾ ਆਪਣੀਆਂ ਗੱਲਾਂ ਹੋਣੀਆਂ ਨੇ ਜੀ ਭਾਜੀ ਤੁਹਾਡਾ ਬਹੁਤ ਹੀ ਸੋਹਣਾ ਬਹੁਤ ਹੀ ਵਧੀਆ ਲਾਈਕ ਇਹ ਪੁਆਇੰਟ ਆ ਜੀ ਮੈਂ ਭਾਜੀ ਇੱਕ ਮੇਰੀ ਇੱਕ ਨੋਰਮਲੀ ਜਿਹੜੇ ਮੇਰੇ ਬਹੁਤ ਖਾਸ ਨੇੜੇ ਦੇ ਜਿਹੜੇ ਮੇਰੇ ਦੋਸਤ ਨੇ ਜਿਹੜੇ ਲਾਈਕ ਪਰਸਨਲ ਲਾਈਫ ਚ ਵਿਚਰਦੇ ਆ ਜੀ ਉਹਨਾਂ ਅੱਗੇ ਬਹੁਤ ਇੱਕ ਸਟੈਂਡਰਡ ਡਾਇਲੋਗ ਹੁੰਦਾ ਭਾਜੀ ਮੇਰਾ ਜੀ ਉਹ ਰਿਹਾ ਅੱਜ ਤੱਕ ਜੀ ਜਿਵੇਂ ਹੁਣ ਫਾਰ ਐਗਜ਼ਾਮਪਲ ਆਪਾਂ ਆਸਟ੍ਰੇਲੀਆ ਦੇ ਵਿੱਚ ਆਏ ਹੋਏ ਹਾਂ
ਜੀ
ਮੈਂ ਆਸਟ੍ਰੇਲੀਆ ਦੇ ਵਿੱਚ ਆਇਆ ਜੀ ਮੈਂ ਮਾਈਗ੍ਰੇਟ ਹੋਇਆ ਜੀ ਇੱਕ ਪੇਂਡੂ ਸਕੂਲ ਤੋਂ ਪੜ੍ਹ ਕੇ ਜੀ ਇੱਕ ਪੇਂਡੂ ਬੈਕਗ੍ਰਾਉਂਡ ਪੇਂਡੂ ਫੈਮਿਲੀ ਚੋਂ ਨਿਕਲ ਕੇ ਭਾਜੀ ਮੈਂ ਚਲੋ ਇੱਥੇ ਆਸਟ੍ਰੇਲੀਆ ਸੈਟਲਡ ਆ ਜੀ ਹਨਾ
ਜੀ
ਮੈਂ ਇੱਕ ਗੱਲ ਕਰਦਾ ਨਾ ਵੀ ਇਸ ਕੰਟਰੀ ਦੇ ਵਿੱਚ ਭਾਜੀ ਤੁਹਾਨੂੰ ਕਿਹੜੀ ਚੀਜ਼ ਅੱਗੇ ਲੈ ਕੇ ਜਾ ਸਕਦੀ ਅੱਗੇ ਲਿਜਾਣ ਦਾ ਮਤਲਬ ਸਕਸੈਸ ਲਾ ਲਓ ਸੈਟਲਮੈਂਟ ਲਾ ਲਓ ਜਾਂ ਡੀਸੈਂਟ ਵੇ ਨਾਲ ਤੁਸੀਂ ਆਪਦੇ ਫੈਮਿਲੀ ਲਈ ਆਪਣੇ ਲਈ ਬ੍ਰੈਡ ਐਂਡ ਬਟਰ ਜਿਹੜਾ ਅਰਨ ਕਰ ਸਕੋ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਅੱਗੇ ਲੈ ਕੇ ਜਾ ਸਕਦੀ ਹੈ ਲਾਈਕ ਇੰਡੀਆ ਜਾਂ ਹੋਰ ਕੰਟਰੀ ਚ ਉੱਥੇ ਭਾਜੀ ਨਾ ਤਾਂ ਕੋਈ ਆਪਣਾ ਇੱਥੇ ਚਾਚਾ ਤਾਇਆ ਮਾਮਾ ਨਾਨਾ ਕੋਈ ਮਨਿਸਟਰ ਹੁੰਦਾ ਜੀ ਕਈ ਨਾ ਕੋਈ ਯਾਰ ਦੋਸਤ ਭੈਣ ਭਾਈ ਕਿਸੇ ਦੀ ਕੋਈ ਸਿਫਾਰਿਸ਼ ਚੱਲੇ ਜੀ ਨਾ ਤਾਂ ਉਹ ਚੀਜ਼ ਆਪਾਂ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਤੇ ਚਲੋ ਤੁਸੀਂ ਤਾਂ ਪੁਰਾਣੇ ਆਏ ਸੀ ਥੈਂਕਸ ਟੂ ਅੰਕਲ ਜੀ ਜਾਂ ਕੋਈ ਹੋਰ ਸੀਗੇ ਜੀ ਹਨਾ ਤੁਸੀਂ ਆਪ ਵੀ ਬਹੁਤ ਹਾਰਡ ਵਰਕ ਕੀਤਾ ਜਿਹੜੇ ਹੁਣ ਸਾਡੇ ਵਰਗੇ ਜਿਹੜੀ ਪਹਿਲੀ ਜਨਰੇਸ਼ਨ ਹੈ ਜਿਹੜੇ ਪਹਿਲੀ ਵਾਰ ਅਸੀਂ ਮਾਈਗ੍ਰੇਟ ਹੋਏ ਹਾਂ ਖਾਸ ਤੌਰ ਤੇ ਸਾਡਾ ਵਿਚਾਰਾ ਮਾਲਵਾ ਰੀਜਨ ਲਾ ਲਓ ਸਾਰਾ ਹਨਾ ਜੀ ਨਾ ਉਹਨਾਂ ਦਾ ਇੱਥੇ ਕੋਈ ਬਜੁਰਗ ਸੀਗੇ ਪਹਿਲੇ ਜਿਹੜੇ ਉਹਨਾਂ ਨੂੰ ਕੋਈ ਬਣਿਆ ਬਣਾਇਆ ਕੋਈ ਮੋਰਗੇਜ ਫ੍ਰੀ ਘਰ ਛੱਡ ਗਏ ਹੋਣ ਜਾਂ ਉਹਨਾਂ ਨੂੰ ਕੋਈ ਪ੍ਰੋਪਰਟੀ ਛੱਡ ਗਏ ਹੋਣ ਜਾਂ ਬਣਿਆ ਬਣਾਇਆ ਉਹਨਾਂ ਨੂੰ ਬਿਜਨਸ ਛੱਡ ਗਏ ਹੋਣ
ਜੀ
ਫਿਰ ਤੁਹਾਡਾ ਇਸ ਕੰਟਰੀ ਚ ਕਾਮਯਾਬ ਹੋਣ ਦਾ ਫਿਰ ਬੇਸ ਕੀ ਹੈ ਜੀ ਉਹ ਬੇਸ ਮੇਰੀ ਨਜ਼ਰ ਚ ਦੋ ਹੀ ਨੇ ਜੀ ਤੀਜਾ ਬੇਸ ਨੀ ਹੈਗਾ
ਜੀ
ਪਹਿਲਾ ਬੇਸ ਹੈ ਕਿ ਤੁਸੀਂ ਇੰਟਲੈਕਚੁਅਲੀ ਕਿੰਨੀ ਕੁ ਨੌਲੇਜ ਰੱਖਦੇ ਹੋ ਕਿੰਨੀ ਕੁ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਕਿੰਨੀ ਕੁ ਤੁਸੀਂ ਮਤਲਬ ਥੋੜਾ ਦਿਮਾਗ ਕੰਮ ਕਰਦਾ
ਜੀ
ਜਿਹੜਾ ਦਿਮਾਗ ਹੈ ਜੀ ਉਹ ਨੌਲੇਜ ਦੇ ਨਾਲ ਕੰਮ ਕਰਦਾ ਨੌਲੇਜ ਐਜੂਕੇਸ਼ਨ ਸਟੱਡੀ ਤੋਂ ਆਉਂਦੀ ਹੈ ਜੀ
ਜੀ
ਤੇ ਦੂਸਰਾ ਤੁਹਾਡਾ ਜਿਹੜਾ ਮੇਜਰ ਜਿਹੜਾ ਫੈਕਟਰ ਹੈ ਜਿਹੜਾ ਕੰਟੈਂਟ ਹੈ ਜੀ ਉਹ ਹੈਗਾ ਜੀ ਤੁਸੀਂ ਕਿੰਨੀ ਕੁ ਹਾਰਡ ਵਰਕਿੰਗ ਹੋ ਜੀ ਹਾਰਡ ਸਮਾਰਟ ਵਰਕਿੰਗ ਇੱਕੋ ਗੱਲ ਹੈ ਜੀ
ਜੀ ਜੀ
ਤੇ ਦੋ ਹੀ ਫੈਕਟ ਨੇ, ਇੱਕ ਹੈ ਜੀ ਤੁਸੀਂ ਕਿੰਨੇ ਹਾਰਡ ਵਰਕਿੰਗ ਹੋ, ਤੁਹਾਡੇ ਆਪਦੇ ਹੱਥ ਚ ਕੰਟਰੋਲ ਹੈ ਜੀ, ਜੇਕਰ ਸਵੇਰੇ ਤੁਸੀਂ 4 ਵਜੇ ਉੱਠਦੇ ਹੋ ਜਾਂ 12 ਵਜੇ ਉੱਠਦੇ ਹੋ ਜੀ, ਤੇ ਉਹ ਤੁਹਾਡੇ ਹੱਥ ਚ ਆਪਦੀ ਆ ਗਿਆ ਜੀ। ਤੇ ਪਹਿਲਾ ਪੁਆਇੰਟ ਹੈ ਵੀ ਤੁਹਾਡੇ ਕੋਲ ਕਿੰਨੀ ਕੁ ਜ਼ਿਆਦਾ ਨੌਲੇਜ ਹੈ, ਕਿੰਨੀ ਕੁ ਜ਼ਿਆਦਾ ਤੁਸੀਂ ਅੰਡਰਸਟੈਂਡਿੰਗ ਹੈ
ਜੀ।
ਤੇ ਇਹ ਦੋ ਚੀਜ਼ਾਂ ਨੇ ਹੀ ਇਸ ਕੰਟਰੀ ਦੇ ਵਿੱਚ ਤੁਹਾਨੂੰ ਕਾਮਯਾਬ ਕਰਨਾ ਜੀ। ਤੀਜਾ ਪੁਆਇੰਟ ਹੈ ਨੀ ਨਾ ਤੁਹਾਡਾ ਕੋਈ ਆਪਣੇ ਖਾਸ ਤੌਰ ਤੇ, ਮੈਂ ਲਾ ਲਿਆ ਜੀ ਕੋਈ ਤੁਹਾਨੂੰ ਬਣੀ ਬਣਾਈ ਕੋਈ ਪ੍ਰੋਪਰਟੀ ਛੱਡ ਕੇ ਕੋਈ ਇਨਵੈਸਟਰ ਪ੍ਰੋਪਰਟੀ ਮਿਲ ਗਈ, ਗੱਲ ਵੱਖਰੀ ਹੈ ਜੀ। ਪਰ ਉਹਨੂੰ ਤਾਂ ਤੁਸੀਂ ਕਾਟੇ ਮਾਰ ਦੋ ਨਾ ਜੀ ਇਸ ਕੰਟਰੀ ਦੇ ਵਿੱਚ, ਨਾ ਕੋਈ ਆਪਾਂ ਨੂੰ ਕੋਈ ਹੋਰ ਕਿਸੇ ਪ੍ਰਕਾਰ ਦੀ ਸਿਫਾਰਸ਼ ਜਾਂ ਕਿਸੇ ਤਰੀਕੇ ਦਾ ਕੋਈ ਹੋਰ ਵੇਸ ਹੈ, ਤਾਂ ਦੋ ਹੀ ਤਰੀਕੇ ਰਹਿ ਜਾਂਦੇ। ਪਹਿਲਾਂ ਹੀ ਤੁਹਾਡੀ ਕਿੰਨੀ ਨੌਲੇਜ ਹੈ, ਕਿੰਨੀ ਅੰਡਰਸਟੈਂਡਿੰਗ ਹੈ, ਨੌਲੇਜ ਤੁਹਾਡੀ ਪੜ੍ਹਾਈ ਤੋਂ ਆਉਣੀ ਹੈ। ਅਨਫੋਰਚੁਨੇਟਲੀ ਮੈਨੂੰ ਸਿੱਧੂ ਸਾਹਿਬ ਆਮ ਸੋਰੀ ਟੂ ਸੇ, ਠੀਕ ਹੈ ਜੀ, ਇਸ ਚੀਜ਼ ਨੂੰ ਵੈਲਿਊ ਨਹੀਂ ਦਿੱਤੀ ਜਾ ਰਹੀ।
ਸੰਧੂ ਸਾਹਿਬ ਮੈਂ ਤੁਹਾਡੀ ਥੋੜੀ ਜਿਹੀ ਗੱਲ ਦੇ ਵਿੱਚ ਵਾਧਾ ਕਰਨਾ ਚਾਹੁੰਦਾ ਕਿ ਰਾਤੀ ਮੇਰੀ ਮਿੰਟੂ ਬਰਾੜ ਹੋਣਾ ਨਾਲ ਗੱਲ ਹੋ ਰਹੀ ਸੀ, ਸਾਡਾ ਮਤਲਬ ਕੁਛ ਅਸੀਂ ਕੰਮ ਕਰ ਰਹੇ ਸੀ ਪ੍ਰੋਜੈਕਟ ਦੇ ਉੱਤੇ, ਤੇ ਉਹ ਨਾਲ ਦੀ ਨਾਲ ਮੈਂ ਕਿਹਾ ਤੁਸੀਂ ਕੀ ਕਰ ਰਹੇ ਹੋ, ਕਹਿੰਦੇ ਮੈਂ ਕੋਰਸ ਕਰ ਰਿਹਾ ਜੀ। ਠੀਕ ਹੈ, ਤੇ ਮੈਂ ਕਿਹਾ ਕੋਰਸ ਕਰ ਰਿਹਾ, ਤੁਸੀਂ ਤਾਂ ਪਹਿਲਾਂ ਹੀ ਮਤਲਬ 50-60 ਕੋਰਸ ਕੀਤੇ ਹੋਏ ਨੇ, ਬੜੇ ਸਰਟੀਫਿਕੇਟ ਲਏ ਹੋਏ ਨੇ। ਉਹ ਕਹਿੰਦੇ ਨਹੀਂ ਜੀ, ਮੇਰੀ ਕੰਪਨੀ ਚੇਂਜ ਹੋ ਗਈ ਆ, ਉਹਨਾਂ ਦੇ ਵੱਖਰੇ ਨਵੇਂ ਜਿਹੜੇ OHS ਦੇ ਆ ਗਏ ਨੇ, ਮਤਲਬ ਕਸਟਮਰ ਹੈਂਡਲਿੰਗ ਦੇ ਆ ਗਏ ਨੇ, ਉਹ ਮੈਨੂੰ ਕਰਨੇ ਪੈਣੇ ਆ, ਸੋ ਉਹ ਕਰ ਰਹੇ ਨੇ। ਸੋ ਮਤਲਬ ਦੇਖ ਲਓ ਬਈ, ਮਤਲਬ 48 ਸਾਲ ਦੀ ਉਮਰ ਹੋ ਗਈ ਆ, ਤੇ ਹਜੇ ਵੀ ਉਹ ਜੋਬ ਦੇ ਲਈ ਆਪਣੇ ਆਪ ਨੂੰ ਐਜੂਕੇਟ ਕਰ ਰਹੇ ਨੇ, ਇਟਸ ਅ ਆਨ ਗੋਇੰਗ ਪ੍ਰੋਸੈਸ। ਪਰ ਜਿਹੜੀ ਗੱਲ ਅਸੀਂ ਮਤਲਬ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਡੈਡੀਕੇਟਡ ਹੁਣ, ਉਹਨਾਂ ਦੇ ਪੇਰੈਂਟਸ ਨੇ ਪੈਸੇ ਲਾਏ ਹੁੰਦੇ ਹਨਾ, 18-20 ਹਜ਼ਾਰ ਜਿੰਨੇ ਵੀ, 50 ਹਜ਼ਾਰ ਹੀ ਲੱਗ ਜਾਂਦਾ 2 ਸਾਲਾਂ ਦਾ, ਤੇ ਉਹ ਪੜ੍ਹਦੇ ਫੇਰ ਨਹੀਂ ਹੈਗੇ, ਮਤਲਬ ਫੇਰ ਕਦੋਂ ਪੜ੍ਹਨਗੇ, ਮਤਲਬ ਕਦੋਂ ਆਪਣੇ ਆਪ ਨੂੰ ਐਜੂਕੇਟ ਕਰਨਗੇ
ਉਹ। ਉਹਦਾ ਜੀ ਸਿੱਧੂ ਸਾਹਿਬ ਬਹੁਤ ਇੱਕ ਫੈਕਟ ਨੀ ਹੈ ਕਿ ਇਕੱਲੇ ਉਹ ਪੜ੍ਹਨਾ ਨੀ ਚਾਹੁੰਦੇ ਜਾਂ ਉਹਨਾਂ ਨੂੰ ਲਾਈਕ ਉਹਨਾਂ ਦਾ ਮਨ ਨੀ ਕਰਦਾ ਪੜ੍ਹਨ ਨੂੰ ਜੀ, ਇਹੋ ਜਿਹੀ ਗੱਲ ਵੀ ਨਹੀਂ ਹੈ ਸਾਰਿਆਂ ਦਾ, ਆਪਾਂ ਮਤਲਬ ਆਪਾਂ ਹਰ ਇੱਕ ਬ੍ਰੈਕਟ ਤਾਂ ਰੱਖ ਨਹੀਂ ਸਕਦੇ।
ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਮਤਲਬ ਫੇਰ ਵੀ ਮੈਨੂੰ ਲੱਗਦਾ ਕਿ 60-70% ਇਹੋ ਜਿਹੇ ਹੋਣਗੇ ਜਿਹੜੇ ਨਹੀਂ ਪੜ੍ਹਨਾ
ਇਹਦੇ ਚ ਭਾਜੀ। ਫੇਰ ਲਾਈਕ ਜੇ ਮੈਂ ਰੋਲ ਸਟਾਰਟ ਕਰਦਾ ਜੀ, ਆਪਾਂ ਪੰਜਾਬ ਦੀ ਮਾਈਗ੍ਰੇਸ਼ਨ ਦੀ ਗੱਲ ਕਰੀਏ ਤਾਂ ਹਰ ਬੰਦਾ ਫੇਰ ਇਨਵੋਲਵ ਹੋ ਗਿਆ ਜੀ। ਅਸਲ ਦੇ ਵਿੱਚ ਕੀ ਹੈ ਜੀ, ਜਿਹੜੀ ਤੁਹਾਡੀ ਮਾਈਗ੍ਰੇਸ਼ਨ ਹੈ ਕਿਸੇ ਵੀ ਕੰਟਰੀ ਨੂੰ ਮਾਈਗ੍ਰੇਟ ਹੋਣਾ, ਜੀ ਉਹਦੀ ਉਮਰ ਤਾਂ ਕੋਈ ਨਹੀਂ ਹੁੰਦੀ ਜੀ, ਪਰ ਫੇਰ ਵੀ ਜੇ ਆਪਾਂ ਐਜੂਕੇਸ਼ਨ ਦੇ ਬੇਸਿਸ ਤੇ ਗੱਲ ਕਰੀਏ, ਜਿਹੜਾ ਆਲਵੇਜ਼ ਇੱਕ ਟਾਈਮ ਹੈ ਜੀ ਕਦੋਂ ਤੁਸੀਂ ਉੱਥੋਂ ਆਪਦੀ ਪ੍ਰੋਸੈਸ ਸਟਾਰਟ ਕਰੋ, ਕਦੋਂ ਤੁਸੀਂ ਉੱਥੋਂ ਨਿਕਲਣਾ ਸਟਾਰਟ ਕਰੋ ਜੀ, ਉਹਦਾ ਵੀ ਇੱਕ ਪੁਆਇੰਟ ਹੈ ਜੀ। ਹੁਣ ਫਾਰ ਐਗਜ਼ਾਮਪਲ ਬੰਦੇ ਨੇ ਉੱਥੇ ਸਾਰੀ ਸਟੱਡੀ ਤਾਂ ਉੱਥੇ ਕਰ ਲਈ, ਗ੍ਰੈਜੂਏਸ਼ਨ ਕਰ ਲਈ, ਮਾਸਟਰਸ ਕਰ ਲਈ, ਉਹਦਾ 2-2 ਸਾਲਾਂ ਦਾ ਐਕਸਪੀਰੀਅੰਸ ਹੋ ਗਿਆ ਜੀ, ਉਹ ਬੰਦਾ ਸਟੂਡੈਂਟ ਵੀਜ਼ਾ ਲੈ ਕੇ ਇੱਥੇ ਆ ਰਿਹਾ ਜੀ। ਦੂਜੇ ਸਿੰਘ ਭਾਜੀ ਕਿ ਉਹ ਸਟੱਡੀ ਕਰੂਗਾ ਜੀ, ਉਹਦਾ ਦਿਮਾਗ ਤਾਂ ਭਾਜੀ ਸੈਟਲਮੈਂਟ ਚ ਪਿਆ ਜੀ, ਉਹਦਾ ਦਿਮਾਗ ਤਾਂ ਪਿਆ ਕਿ ਪਿੱਛੇ ਚਲੋ ਮੈਰਿਜ ਕਰਾਉਣੀ ਹੈ, ਕੋਈ ਕੋਠੀ ਖੜੀ ਕਰਨੀ ਹੈ ਜੀ, ਉਹਨਾਂ ਚਿਰ ਵਿਆਹ ਨੀ ਕਰਾਉਣਾ ਲਾਈਕ ਦੀ ਸਟੱਫ ਨਾ ਜੀ, ਜਾਂ ਤੁਸੀਂ ਲਾ ਲਓ ਉਹਦੇ ਸੈਟਲਮੈਂਟ ਸਾਈਡ ਜ਼ਿਆਦਾ ਜੀ, ਕਿਉਂਕਿ ਜਿਹੜੀ ਉਹਦੀ ਇੱਕ ਏਜ ਵੀ ਹੁੰਦੀ ਆ ਭਾਜੀ, ਜੇ ਆਪਾਂ ਬਿਕਨਿੰਗ ਦੀ ਗੱਲ ਕਰੀਏ ਸਟੱਡੀ ਦੀ, ਉਹ ਬੇਚਾਰੇ ਉੱਥੇ ਟਪਾ ਕੇ ਆ ਜਾਂਦੇ ਆ
ਜੀ।
ਤੇ ਦੂਸਰਾ ਪੁਆਇੰਟ ਇੱਥੇ ਆ ਕਿ ਜੇ ਫਿਰ ਮਾਈਗ੍ਰੇਸ਼ਨ ਦੇ ਐਂਗਲ ਤੋਂ ਦੇਖਣ ਜੀ, ਮੈਂ ਦੇਖਿਆ ਭਾਜੀ ਕਿ ਤੁਹਾਨੂੰ ਪਤਾ ਹੀ ਆ ਭਾਜੀ ਕਿ ਮੈਂ ਸਰਬਜੀਤ ਨਾਲ ਮਿਲ ਕੇ ਸੋਫਟਵੇਅਰ ਵਗੈਰਾ ਨਾਲ ਪੰਗੇ ਲੈਂਦਾ ਰਿਹਾ ਸੀ ਰੀਸੈਂਟਲੀ ਜੀ, ਤੇ ਉਹ ਚਲੋ ਇੱਕ ਸਕਿਓਰ ਸੀਆਰਮ ਭਾਜੀ ਕਰਤਾ ਸੈਟਅਪ ਅਸੀਂ ਤੁਹਾਡੀ ਨਾਲ ਜਿਹੜੀ
ਜੀ,
ਤੇ ਉਦੋਂ ਭਾਜੀ ਮੁੰਡਿਆਂ ਨੇ ਆਉਣਾ ਜੀ ਜਿਨ੍ਹਾਂ ਨੇ ਮਾਸਟਰ ਇਨ ਆਈ ਟੀ ਕੀਤੀ ਹੋਈ ਹੈ ਜੀ, ਜਾਂ ਲਾਈਕ ਬੈਚਲਰ ਇਨ ਆਈ ਟੀ ਇੱਥੇ ਕੀਤੀ ਆ, ਇੱਥੇ ਆ ਗਈ ਭਾਜੀ, ਉਹ ਦੇ ਡੋਂਟ ਨੋ ਵਿਦ ਦੀ ਵੈਰੀ ਬੇਸਿਕਸ ਭਾਜੀ, ਠੀਕ ਹੈ ਨਾ ਜੀ, ਇਹਦਾ ਮਤਲਬ ਉਹ ਸਟੱਡੀ ਹੈ ਜਿਹੜੀ ਜੀ ਉਹਨਾਂ ਨੇ ਪੜ੍ਹੀ ਜ਼ਰੂਰ ਹੈ ਜੀ, ਪਰ ਲਰਨ ਉਹਦੇ ਤੋਂ ਉਹਨੂੰ ਲਰਨ ਨਹੀਂ ਕੀਤਾ ਗਿਆ
ਜੀ,
ਪਾਸ ਜ਼ਰੂਰ ਕਰ ਦਿੱਤੀ ਗਈ ਹੈ ਵੀ ਪ੍ਰੈਕਟੀਕਲ ਕੀ ਐਸਪੈਕਟ ਨੇ। ਇਸ ਕਰਕੇ ਤਾਂ ਭਾਜੀ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਵੈਨ ਵੀ ਮਾਈਗ੍ਰੇਟਿੰਗ ਤਾਂ ਜਿਹੜੇ ਪੇਰੈਂਟਸ ਨੇ ਨਾ ਭਾਜੀ ਉਹਨਾਂ ਨੂੰ ਸਹੀ ਉਮਰ ਦੇ ਵਿੱਚ ਜਿਵੇਂ ਕਿ ਈਅਰ 11-12 ਉਦੋਂ ਉਹਨਾਂ ਦਾ ਪਲਾਨਿੰਗ ਕਰਨ ਵੀ ਜੇ ਉਹਨਾਂ ਨੇ ਬਾਕੀ ਓਵਰਸੀਜ਼ ਉਹਨਾਂ ਨੂੰ ਪੜ੍ਹਾਈ ਦੀ ਭੇਜਣਾ
ਜੀ,
ਤਾਂ ਸਹੀ ਟਾਈਮ ਤੇ ਸਹੀ ਕੋਰਸ ਦੇ ਵਿੱਚ ਜਿਵੇਂ ਕਿ ਹੁਣ ਇੰਜੀਨੀਅਰਿੰਗ ਵਗੈਰਾ ਨੇ ਭਾਜੀ, ਜੇ ਆਪਾਂ PR ਦੀ ਗੱਲ ਕਰੀਏ, ਲੋਕ ਕਹਿੰਦੇ ਆ ਕਿ ਭਾਜੀ PR ਨਹੀਂ ਹੈਗੀ ਜੀ ਆਸਟ੍ਰੇਲੀਆ ਚ, ਕੌਣ ਕਹਿੰਦਾ ਭਾਜੀ PR ਨਹੀਂ ਹੈ,
ਹਾਂਜੀ
ਪਹਿਲਾ ਪੁਆਇੰਟ ਇਜ਼ ਦਿਸ ਵਨ
ਜੀ,
ਪਰ ਪੁਆਇੰਟ ਇਜ਼ ਦਿਸ ਵਨ ਭਾਜੀ ਕਿ ਤੁਸੀਂ ਉਹਦਾ ਜਿਹੜਾ ਪਾਥ ਹੈ, ਜਿਹੜੇ ਗੌਰਮੈਂਟ ਦੀਆਂ ਪਾਲਿਸੀਜ਼ ਨੇ ਜਾਂ ਉਹਨਾਂ ਦੀ ਜਿਹੜੀ ਜਿਹਦਾ ਉਹਨਾਂ ਦਾ ਮਾਪਦੰਡ ਨੇ, ਉਹਨਾਂ ਨੂੰ ਨਾ ਫੋਲੋ ਕੀਤੇ ਜਾ ਰਹੇ, ਇੱਕ ਉਹਨਾਂ ਨੇ ਇੱਕ ਪਰਟੀਕੁਲਰ ਕੈਟਾਗਰੀ ਨੂੰ ਟਾਰਗੇਟ ਕਰਨਾ ਚਾਹੁੰਦੇ ਆ ਜੀ, ਉਹ ਜਿਹੜੀ ਕੈਟਾਗਰੀ ਹੈ ਜੀ ਉਹਨਾਂ ਲਈ ਉਹ ਆਲਵੇਜ਼ ਆਪਸ਼ਨ
ਜੀ,
ਉਹ ਇਹਨੇ ਭਾਜੀ ਕਿ ਕੋਈ ਆਉਂਦਾ ਇੰਜੀਨੀਅਰਿੰਗ ਸਾਈਡ ਆਉਂਦਾ ਜਾਂ ਕੋਈ ਨਰਸਿੰਗ ਆਉਂਦਾ ਲਾਈਕ ਦੀ ਫੀਲਡ ਆਉਂਦੀ ਆ, ਜੋ ਰਿਮੋਟ ਏਰੀਏ ਚ ਜਾਂਦੇ ਆ ਜੀ, ਉੱਥੇ ਜਾ ਕੇ ਜੀ ਇੱਕ ਟੋਪ ਲੈਵਲ ਦੀ ਇੰਗਲਿਸ਼ ਉਹਨਾਂ ਨੇ ਉਸ ਟਾਈਮ ਚ ਡਿਵੈਲਪ ਕਰਦੇ ਆ ਭਾਜੀ, ਕਿਉਂਕਿ ਜਿਹੜੀ ਇੰਗਲਿਸ਼ ਡਿਵੈਲਪ ਕਰਨ ਲਈ ਘੱਟੋ ਘੱਟ 2-3-4 ਸਾਲ ਤਾਂ ਮਿਲੀ ਗਏ ਨਾ ਜੀ, ਤੇ ਉੱਥੇ ਸੈਟਲਮੈਂਟ ਦੀ ਭਾਜੀ ਮੈਨੂੰ ਨੀ ਲੱਗਦਾ ਕਿ ਕਿਸੇ ਵੀ ਨਜ਼ਰੀਏ ਤੋਂ ਕਿਸੇ ਨੇ ਇੰਜੀਨੀਅਰਿੰਗ ਕੀਤੀ ਆ ਜਾਂ ਨਰਸਿੰਗ ਕੀਤੀ ਆ ਜੀ, ਰਿਮੋਟ ਏਰੀਏ ਚ ਰਹਿੰਦਾ ਤੇ ਟੋਪ ਦੀ ਇੰਗਲਿਸ਼ ਉਹਨੂੰ ਕੋਈ ਸੈਟਲਮੈਂਟ ਦੀ ਪ੍ਰੋਬਲਮ ਹੈ ਬਿਲਕੁਲ ਹੀ ਨਹੀਂ ਹੈ ਜੀ। ਸੋ ਇਹ ਭਾਜੀ ਕਈ ਫੈਕਟਰ ਨੇ ਜੀ ਜਿਨ੍ਹਾਂ ਕਰਕੇ ਸ਼ਾਇਦ
ਇਹ ਤਾਂ ਅਕਸਰ ਅਸੀਂ ਇੱਥੇ ਵੀ ਕਹਿੰਦੇ ਇੰਗਲਿਸ਼ ਡਿਵੈਲਪ ਕਰਨੀ ਹੈ, ਦੇਖੋ ਅੰਗਰੇਜ਼ੀ ਦੀਆਂ ਖਬਰਾਂ ਦੇਖਿਆ ਕਰੋ, ABC ਤੇ ਦੇਖਿਆ ਕਰੋ, ਰੇਡੀਓ ਸੁਣਿਆ ਕਰੋ, ਗੋਰਿਆਂ ਨਾਲ ਗੱਲਾਂ ਕਰੋ। ਜਦੋਂ ਹੁਣ ਤੁਸੀਂ ਮਤਲਬ ਹਰ ਵਕਤ ਆਪਣੀ ਭਾਸ਼ਾ ਚ ਗੱਲ ਕਰਨੀ ਆ, ਪੰਜਾਬ ਵਰਗਾ ਮਾਹੌਲ ਬਣਾਉਣਾ ਆ ਤੇ ਪੰਜਾਬੀ ਦਾ ਹੀ, ਤੇ ਫਿਰ ਜਿਹੜੀ ਉਹ ਇੰਗਲਿਸ਼ ਦੀ ਬੇਸਿਕ ਉਹ ਠੀਕ ਆ, ਵਧੀਆ ਆ, ਬਣਾਉਣਾ ਚਾਹੀਦਾ ਆ, ਪਰ ਜਿਹੜੀ ਜਿਸ ਮਕਸਦ ਮੁੱਦੇ ਲਈ ਆਏ ਆ ਉਹ ਤਾਂ ਪਹਿਲਾਂ ਪੂਰਾ ਹੋਣਾ ਚਾਹੀਦਾ ਹੈ ਨਾ, ਆਪਣੇ ਆਪ ਨੂੰ ਡਿਵੈਲਪ ਕੀਤਾ।
ਇੰਡੀਆ ਦੇ ਵਿਚ ਜੇਕਰ ਭਾਜੀ ਕਿਸੇ ਬੰਦੇ ਨੇ ਇਕ ਛੋਟਾ ਜਿਹਾ ਵੀ ਕੰਮ ਕਰਨਾ ਨਾ ਭਾਜੀ, ਖੇਤ ਦੇ ਵਿਚ ਤੁਸੀਂ ਖੂਹ ਵੀ ਪੱਟਣਾ ਨਾ ਭਾਜੀ, ਉਹਦੀ ਵੀ ਪਹਿਲਾਂ ਪਲਾਨਿੰਗ ਸਟਾਰਟ ਹੋ ਜਾਂਦੀ ਹੈ ਵੀ ਕਦੋਂ ਪੱਟਣਾ ਜੀ, ਅੱਛਾ ਇਸ ਟਾਈਮ ਤੇ ਕਣਕ ਆਈ ਹੋਊਗੀ, ਇਸ ਟਾਈਮ ਤੇ ਮੀਂਹ ਜ਼ਿਆਦਾ ਪੈਂਦੇ ਆ, ਲਾਈਨ ਦੀ ਪਲਾਨਿੰਗ ਦੇ ਨਾਲ ਜਾਂਦਾ। ਦੂਸਰੇ ਪਾਸੇ ਭਾਜੀ ਜੇ ਕਿਸੇ ਨੇ ਓਵਰਸੀਜ਼ ਕੰਟਰੀ ਚ ਜਾਣਾ ਜੀ, ਜਿਵੇਂ ਲਾਈਕ ਆਸਟ੍ਰੇਲੀਆ ਵੀ ਆਉਣਾ ਜੀ, ਉਹਦੀ ਕੋਈ ਪਲਾਨਿੰਗ ਨਹੀਂ ਹੈ ਭਾਜੀ, ਸਿੱਧਾ ਏਜੰਟਾਂ ਦੇ ਦਫ਼ਤਰਾਂ ਚ ਗੇੜੇ ਆ ਭਾਜੀ। ਕਈ ਵਾਰੀ ਕੀ ਹੁੰਦਾ ਵੀ ਇਨਫੋਰਮੇਸ਼ਨ ਭਾਜੀ ਤੁਹਾਡੇ ਟਿਪਸ ਤੇ ਪਈ ਹੁੰਦੀ ਆ, ਤੁਹਾਡੇ ਸਾਹਮਣੇ ਪਈ ਹੁੰਦੀ ਆ, ਉਹਨੂੰ ਰੀਡ ਕਰਨ ਦੀ ਬਜਾਏ ਭਾਜੀ ਬੰਦਾ ਇਧਰ ਉਧਰ ਭਜਦਾ ਰਹਿੰਦਾ ਜੀ। ਇਹ ਲਿਟਰਲੀ ਇਹ ਆਪਣੀ ਭਾਜੀ ਯੂਥ ਨਾਲ ਮੇਨਲੀ ਹੁੰਦਾ ਜੀ ਭਾਈ, ਇਹੋ ਜੀ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਜਿਹੜੀ ਗੂਗਲ ਤੇ ਨਾ ਪਈ ਹੋਵੇ ਜੀ। ਜਦੋਂ ਤੁਸੀਂ ER12 ਕਰ ਲਿਆ ਜੀ ਤੇ ਤੁਹਾਨੂੰ ਬੇਸਿਕ ਈਮੇਲ ਜਾਂ ਗੂਗਲ ਸਰਚ ਕਰਨਾ ਹੁੰਦਾ ਤਾਂ ਦੈਨ ਲਾਈਕ ਉਹ ਜਾਣਗੇ ਭਾਜੀ, ਉਹਨਾਂ ਦਾ ਵੈਰੀ ਸਿੰਪਲ ਹੁੰਦਾ ਭਾਜੀ ਵੀਜ਼ੇ ਦੀ ਗਰੰਟੀ ਆ ਫਾਰ ਐਗਜ਼ਾਮਪਲ ਭਾਜੀ, ਠੀਕ ਹੈ ਜੀ। ਜਿਹੜਾ ਚੰਗਾ ਏਜੰਟ ਉਹ ਕਹਿੰਦਾ ਨਹੀਂ ਸੋਰੀ ਭਾਜੀ, ਕਿਉਂਕਿ ਉਹ ਓਨੈਸਟ ਹੈ, ਉਹਨੂੰ ਪਤਾ ਵੀ ਮੇਰੇ ਹੱਥ ਚ ਕੁਛ ਹੈ ਨੀ, ਵੀ ਕੈਨ ਪ੍ਰਿਪੇਅਰ ਦੀ ਐਪਲੀਕੇਸ਼ਨ ਇਨ ਅ ਬੈਟਰ ਵੇ, ਪ੍ਰੈਜੈਂਟ ਦੀ ਕੇਸ ਪ੍ਰੋਪਰ ਵੇ, ਜਿਹੜਾ ਉਹਨਾਂ ਦਾ ਐਕਸਪੈਕਟਡ ਮੋਡ ਹੈ, ਬਟ ਐਟ ਦੀ ਸੇਮ ਟਾਈਮ ਸੋਰੀ ਵੀ ਆਰ ਨੋਟ ਦੀ ਡਿਸੀਜਨ ਮੇਕਰ, ਠੀਕ ਹੈ ਨਾ ਜੀ। ਉਹ ਜਦੋਂ ਓਨੈਸਟਲੀ ਦੱਸ ਦਿੰਦਾ ਭਾਜੀ ਤੇ ਉਹ ਕਹਿੰਦੇ ਨਹੀਂ ਤਾਂ ਵੀਜ਼ੇ ਦੀ ਗਰੰਟੀ ਨਹੀਂ ਦਿੰਦਾ। ਦੂਸਰੇ ਕਲੋਟੋ ਉੱਥੇ ਭਾਜੀ ਕੇਸ ਕਨਵਰਟ ਦਾ ਮੇਜਰ ਤਰੀਕਾ ਹੀ ਵੀਜ਼ੇ ਦੀ ਗਰੰਟੀ ਹੈ ਜਾਂ ਨਹੀਂ ਹੈ, ਉੱਥੋਂ ਸਟਾਰਟ ਹੋ ਜਾਂਦਾ ਜੀ।
ਸੋਰੀ ਮਾਫ਼ ਕਰਨਾ, ਤੁਹਾਡੀ ਗੱਲ ਕੱਟ ਰਹੇ ਹਾਂ ਤੇ ਨਾਲ ਦੀ ਨਾਲ ਆਪਾਂ ਮੈਸੇਜ ਵੀ ਲਈ ਜਾਣੇ ਆ, ਕਿਉਂਕਿ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਕਈ ਕੁਛ ਪੁੱਛਣਾ ਚਾਹੁੰਦੇ। ਕਾਫੀ ਦੇਰ ਬਾਅਦ ਆਏ ਹੋ ਤੁਸੀਂ ਤੇ ਆਪਾਂ ਥੋੜਾ ਜਿਹਾ ਅਕਨੋਲੇਜ ਕਰ ਲਈਏ। ਸਾਡੇ ਨਾਲ ਸੁਖਦੀਪ ਸਿੰਘ ਵੀ ਜੁੜੇ ਨੇ, ਰਾਜਨਦੀਪ ਕੌਰ ਵੀ ਜੁੜੇ ਨੇ, ਉਨ੍ਹਾਂ ਦਾ ਮੈਸੇਜ ਆਪਾਂ ਲੈਣੇ ਆ। ਤੇ ਪਹਿਲਾਂ ਸੁਖਦੀਪ ਸਿੰਘ ਹੁਣੀ ਵੀ ਸਾਨੂੰ ਪੁੱਛਣਾ ਚਾਹੁੰਦੇ ਸੀਗੇ ਕਿ ਇੰਪਲੋਇਰ ਸਪੋਂਸਰਸ਼ਿਪ ਟ੍ਰੇਨਿੰਗ ਵੀਜ਼ਾ ਫਰੋਮ ਇੰਡੀਆ ਦੇ ਬਾਰੇ ਕੋਈ ਜਾਣਕਾਰੀ ਹੈ ਜੀ?
ਬਿਲਕੁਲ ਜੀ, ਸਾਰੀਆਂ ਜਾਣਕਾਰੀਆਂ ਨੇ ਜੀ, ਉਹਦੀ ਕੋਈ ਪ੍ਰੋਬਲਮ ਨਹੀਂ ਹੈ ਜੀ। ਬਟ ਹੈਵਿੰਗ ਸੈਡ ਦੈਟ, ਵਾਈ ਟ੍ਰੇਨਿੰਗ ਵੀਜ਼ਾ ਜੀ?
ਹਾਂਜੀ,
ਹੁਣ ਦੂਸਰੀ ਭਾਜੀ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਵੀ ਕੋਈ ਵੀ ਵੀਜ਼ਾ ਨਾ ਭਾਜੀ ਇੱਕ ਬੰਦੇ ਦੇ ਲਈ ਸੂਟੇਬਲ ਨਹੀਂ ਹੋ ਸਕਦਾ, ਹਰੇਕ ਬੰਦੇ ਦੀਆਂ ਸਰਕਮਸਟੈਂਸਿਸ ਅਲੱਗ ਨੇ
ਜੀ।
ਜਿਹੜਾ ਟ੍ਰੇਨਿੰਗ ਵੀਜ਼ਾ ਭਾਜੀ ਇਟਸ ਅ ਗੁੱਡ ਆਪਸ਼ਨ, ਬਟ ਮੈਂ ਫਿਰ ਵੀ ਭਾਜੀ ਕਿਸੇ ਰੀਜ਼ਨ ਕਰਕੇ ਮੈਂ ਟ੍ਰੇਨਿੰਗ ਵੀਜ਼ੇ ਦੇ ਬਜਾਏ ਸਟੂਡੈਂਟ ਵੀਜ਼ਾ ਇਜ਼ ਮੋਰ ਪ੍ਰੈਫਰਡ ਇਨ ਮਾਈ
ਹਾਂਜੀ। ਸੰਧੂ ਸਾਹਿਬ, ਅਸੀਂ ਟਰਾਈ ਕੀਤਾ ਸੀ 4-5 ਸਾਲ ਪਹਿਲਾਂ, ਸਾਰੀ ਇੰਡਸਟਰੀ ਨੇ ਪੇ ਟ੍ਰੇਨਿੰਗ ਵੀਜ਼ਾ ਦੇ ਲਈ ਇਸ ਏਰੀਏ ਨੂੰ, ਆਈ ਥਿੰਕ ਉਦੋਂ 442 ਕਹਿੰਦੇ ਹੁੰਦੇ ਸੀ ਇਹਨੂੰ ਸ਼ਾਇਦ, ਤੇ
402
ਤੇ ਉਦੋਂ ਕਾਫੀ ਦਿੱਕਤ ਆਈ ਸੀ। ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਖੁਦ ਰੈਕਮੈਂਡ ਕੀਤਾ ਸੀ ਵੀ ਇਹ ਜ਼ਿਆਦਾ ਬਹੁਤਾ ਵਧੀਆ ਵਾਇਬਲ ਵੀਜ਼ਾ ਨਹੀਂ ਹੈਗਾ, ਪਰ ਇਹ ਜ਼ਿਆਦਾ ਸੂਟ ਕਰਦਾ ਬਹੁਤ ਵੱਡੀ ਵੱਡੀ ਕੰਪਨੀਆਂ ਜਿਹੜੀਆਂ ਉਹਨਾਂ ਨੂੰ, ਤੇ ਉਹ ਇੰਪਲੋਇਰ ਜਿਹੜੇ ਰਿਕੁਆਇਰਮੈਂਟ ਚ ਇੰਪਲੋਇਰ ਦੀ ਰਿਕੁਆਇਰਮੈਂਟ ਵੀ ਕਾਫੀ ਆ ਜਾਂਦੀ ਹੈ ਉਹਨਾਂ ਦੀ ਨਾਲ,
ਇੰਪਲਾਇਰਮੈਂਟ ਦੀ ਵੀ ਆ ਜਾਂਦੀ ਹੈ ਭਾਜੀ। ਦੂਸਰੀ ਬਾਤ ਭਾਜੀ, ਇੰਪਲਾਇਰ ਨੂੰ ਛੱਡ ਕੇ ਇੰਡੀਪੈਂਡੈਂਟਲੀ ਤੁਸੀਂ ਪਰਮਾਨੈਂਟ ਵੀਜ਼ਾ ਲੈਣ ਦੀ ਆਪਸ਼ਨਾਂ ਵੀ ਆਲਮੋਸਟ ਉਹਨਾਂ ਨੇ
ਜੀ।
ਦੂਸਰਾ ਪੁਆਇੰਟ ਇਹ ਵੀ ਆ ਜਾਂਦਾ ਭਾਜੀ, ਐਂਡ ਅਬਾ ਬਾਲ ਭਾਜੀ, ਇੰਪਲਾਇਰਮੈਂਟ ਦੇ ਕੇਸ ਦੇ ਵਿਚ ਵੀ ਐਕਸਪਲਾਈਟੇਸ਼ਨ ਬਹੁਤ ਹਾਈ ਲੈਵਲ ਦੀ ਹੈ ਜੀ, ਤੁਹਾਨੂੰ ਪਤਾ ਹੀ ਹੈ ਉਹਦੇ ਚ
ਜੀ ਜੀ।
ਤੇ ਉਹ ਅਸਲ ਦੇ ਵਿਚ ਚੀਪ ਲੇਬਰ ਪਲਾਉਣ ਦਾ ਇੱਕ ਮੋਡ ਜ਼ਰੂਰ ਹੋ ਸਕਦਾ, ਬਟ ਅਲਟੀਮੇਟਲੀ ਕੇਸ ਬਾਏ ਕੇਸ ਸਿਨੈਰੀਓ ਭਾਜੀ ਮੈਂ ਅੱਗੇ ਮੈਂ ਰਿਪੀਟ ਕਰ ਰਿਹਾ ਜੀ, ਠੀਕ ਹੈ ਨਾ ਜੀ। ਜਿਵੇਂ ਇੰਡੀਆ ਤੋਂ ਭਾਜੀ ਡੇਲੀ ਕਾਲ ਆ ਜਾਂਦੀ ਹੈ ਭਾਜੀ, ਸਾਨੂੰ ਸ਼ਿਪਿੰਗ ਕੰਪਨੀ ਨੇ ਟਾਰਗੇਟ ਕੀਤਾ ਜੀ, ਮੈਂ ਪੁੱਛਦਾ ਨਾ ਭਾਜੀ ਕੀ ਮੰਗਦੇ ਆ ਉਹ
ਜੀ,
ਕਹਿੰਦਾ ਭਾਜੀ ਉਹ ਮੰਗਦੇ ਆ ਜੀ 20,000 ਰੁਪਏ ਇੰਡੀਆ ਦਾ ਮੰਗਦੇ, ਮਾ ਯਾਰ ਫਰੋਡ ਆ, ਜੇ ਸਾਡਾ 50,00,000 ਰੁਪਏ ਮੰਗਣ ਨਾ ਤਾਂ ਮੰਨ ਸਕਦੇ ਆ ਵੀ ਬੰਦਾ ਤੁਹਾਨੂੰ ਟੁੱਕੀ ਟਿੱਕੀ ਲਾ ਕੇ ਕੋਈ ਸੈਟਲ ਕਰਾਉਂਦਾ ਹੋਵੇ, ਠੀਕ ਹੈ ਨਾ ਜੀ। ਇਹ ਤਾਂ ਮਾ ਯਾਰ ਨਹੀਂ, ਕਨਵਿੰਸਿੰਗ ਨਹੀਂ ਹੈਗਾ 20,000 ਵਾਲਾ ਤੁਸੀਂ ਛੱਡੋ, ਕਿਉਂਕਿ ਅਸਲ ਦੇ ਵਿਚ ਕੀ ਹੈ ਭਾਜੀ, ਜੇ ਉਹਨਾਂ ਦਾ ਤੁਸੀਂ ਕਾਲ ਨਾ ਅਟੈਂਡ ਕਰੋ ਭਾਜੀ, ਉਹਨਾਂ ਦੀ ਲੈਂਗੁਏਜ ਉਹਨਾਂ ਲਈ ਗੱਲ ਨਾ ਕਰੋ ਭਾਜੀ, ਤਾਂ
ਉਹਦੇ ਵਿਚ ਮੈਂ ਥੋੜਾ ਵਾਧਾ ਕਰਨਾ ਚਾਹੁੰਦਾ, ਜਿਹੜੇ ਸ਼ਿਪਿੰਗ ਵਾਲੇ ਆ ਉਹ ਕੀ ਕਰਦੇ ਨੇ, ਏਦਾਂ ਕਾਲਾਂ ਕਰਕੇ ਮਾਰਕੀਟਿੰਗ ਕਰਦੇ ਨੇ ਕਿ ਐਪਲੀਕੇਸ਼ਨਾਂ ਦੇ ਦਿਓ, ਉਹ ਕੀ ਆ ਕਿ 5-7,000 ਐਪਲੀਕੇਸ਼ਨਾਂ ਲੈ ਲੈਂਦੇ ਨੇ 20,000 ਦੀਆਂ, ਤੇ ਉਹਦੇ ਵਿਚੋਂ ਲੱਗਦਾ ਕਿਸੇ ਦਾ ਨੀ, ਫਿਰ ਕੰਪਨੀ ਜਿਹੜੀ ਆ ਉਹ ਮੁੜ ਕੇ ਤੂੰ ਕੌਣ ਤੇ ਮੈਂ ਕੌਣ, ਰਾਈਟ
ਭਾਜੀ। ਮੈਨੂੰ ਭਾਜੀ ਪ੍ਰਪੋਜ਼ਲ ਆਈ ਕਿਸੇ ਬੰਦੇ ਦੀ ਇਸੇ ਤਰੀਕੇ ਦੀ ਜੀ, ਹੁਣ ਸ਼ੇਅਰ ਨੀ ਕਰਨਾ ਚਾਹੁੰਦਾ ਜੀ।
ਚਲੋ,
ਐਂਡ ਹੀ ਸੈਡ ਵੀ ਜੇ ਸੰਧੂ ਸਾਹਿਬ ਜਿੰਨਾ ਤੁਸੀਂ ਤੁਹਾਡੀ ਸਾਲ ਦੀ ਅਰਨਿੰਗ ਆ ਮੈਂ ਤੁਹਾਨੂੰ ਇੱਕ ਮੰਥ ਚ ਕਮਾ ਕੇ ਦਿੰਦਾ, ਮੈਂ ਕਿਹਾ ਵਟ, ਕਹਿੰਦਾ ਬਸ ਤੁਹਾਨੂੰ ਕਹਿੰਦਾ ਵੀ ਜਦੋਂ ਤੁਹਾਡਾ ਕੋਈ ਰੇਡੀਓ ਤੇ ਪ੍ਰੋਗਰਾਮ ਹੁੰਦਾ ਜਾਂ 2-4 ਸਟੇਟਮੈਂਟ ਇਸ ਤਰੀਕੇ ਦਾ ਦੇ ਦਿਓ ਤੇ ਅੱਗੇ ਮੈਂ ਆਹ ਐ ਕਰ ਦੇਣਾ ਭਾਜੀ। ਹੈਵਿੰਗ ਸੈਡ ਦੈਟ ਭਾਜੀ, ਮੈਂ ਅਗੇਨ ਆਪਣਾ ਜਿਹੜਾ ਮੇਨ ਕੰਸੈਪਟ ਸੀ ਉਹ ਤੇ ਆ ਰਿਹਾ ਜੀ, ਅਵੇਅਰਨੈਸ ਆ ਜਿਹੜੀ ਭਾਜੀ, ਜਿਹੜੀ ਤੁਹਾਡੀ ਲਰਨਿੰਗ ਹੈ, ਜਿਹੜੀ ਤੁਹਾਡੀ ਅੰਡਰਸਟੈਂਡਿੰਗ ਹੈ, ਜਿਹੜੀ ਤੁਹਾਡੀ ਨੌਲੇਜ ਆ ਭਾਜੀ ਉਹ ਮਸਟ ਹੈ ਜੀ, ਅਦਰਵਾਈਜ਼ ਭਾਜੀ ਤੁਹਾਨੂੰ ਹਰ ਸਟੇਜ ਤੇ ਲੋਕਾਂ ਨੇ ਲੁੱਟਦਾ ਹੀ ਰਹਿਣਾ ਭਾਜੀ। ਮੈਂ ਕੀ ਕੀਤਾ ਜੀ, ਮੇਰੇ ਤੇ ਲਾਓ ਭਾਜੀ, ਮੈਨੂੰ ਆਪ ਭਾਜੀ ਬੰਦਾ $4,00,000 ਚ ਰਗੜ ਕੇ ਗਿਆ ਜੀ, ਉਦੋਂ ਤੇ ਵੀ ਹੋ ਸਕਦਾ ਜੀ।
ਠੀਕ ਹੈ ਜੀ,
ਉਹ ਲੇਵਲ ਆ ਭਾਜੀ, ਤੁਸੀਂ ਕਿਹੜੇ ਲੇਵਲ ਤੇ ਅਪਰੇਟ ਕਰਦੇ ਹੋ, ਜਿਹੜੇ ਲੇਵਲ ਤੇ ਅਪਰੇਟ ਕਰਦੇ ਹੋ ਭਾਜੀ, ਉਸ ਅਪਰੇਟ ਤੇ ਲੇਵਲ ਦੀ ਤੁਹਾਡੇ ਕੋਲ ਅੰਡਰਸਟੈਂਡਿੰਗ ਨੌਲੇਜ ਹੈ। ਇਸੇ ਤਰੀਕੇ ਨਾਲ ਭਾਜੀ ਇੰਡੀਆ ਤੋਂ ਸਟਾਰਟ ਹੋ ਗਿਆ ਵੀ, ਜਾਂ ਸਾਰੀਆਂ ਫੈਮਲੀਆਂ ਭਾਜੀ ਗੂਗਲ ਸਾਹਮਣੇ ਪਈ ਆ, ਫੇਸਬੁੱਕ ਤੇ ਸਾਰਾ ਬੰਦਾ ਦਿਨ ਆਪਾਂ ਟਾਈਮ ਖਰਾਬ ਕਰਦੇ ਹੋ, ਖਰਾਬ ਮੰਨਣਾ ਭਾਜੀ
ਜੀ।
ਠੀਕ ਹੈ ਵੀ ਸੋਸ਼ਲ ਇੰਗੇਜਮੈਂਟ ਇੱਕ ਲਿਮਿਟਡ ਲੈਵਲ ਤੱਕ ਆ ਭਾਜੀ, 24 ਆਵਰ ਤੱਕ ਕੋਈ ਸੋਲੂਸ਼ਨ ਨਾ ਹੋਇਆ ਜੀ।
ਜੀ ਬਿਲਕੁਲ, ਜਿਹੜੀ ਆਪਾਂ ਸ਼ੁਰੂ ਪ੍ਰੋਗਰਾਮ ਇੱਥੋਂ ਕੀਤਾ ਸੀ, ਆਪਣੇ ਆਪ ਨੂੰ ਐਜੂਕੇਟ ਕਰਨਾ ਸੀ, ਵੀ ਕੀਪ ਔਨ ਐਜੂਕੇਟਿੰਗ,
ਮਸਟ ਐਜੂਕੇਟ ਭਾਜੀ। ਐਜੂਕੇਸ਼ਨ ਤੋਂ ਬਿਨਾਂ, ਤੁਹਾਡੇ ਹਾਰਡ ਵਰਕ ਤੋਂ ਬਿਨਾਂ ਤੀਸਰਾ ਫੈਕਟਰੀ ਨੀਗਾ ਇਸ ਕੰਟਰੀ ਚ ਭਾਜੀ, ਜਿਹੜਾ ਤੁਹਾਨੂੰ ਸਕਸੈਸਫੁਲ ਕਰ ਦੇ। ਇੰਡੀਆ ਚ ਹੋ ਸਕਦਾ ਕੋਈ ਹੋਰ ਹੋਵੇ, ਮੈਂ ਭਾਜੀ ਉਹਦੇ ਤੇ ਚਲੋ ਨੌਲੇਜ ਨੂੰ ਫਿਰ ਪ੍ਰੈਕਟੀਕਲ ਚੀਜ਼ ਕਨਵਰਟ ਕਰਨਾ ਵੀ ਆਉਣਾ ਚਾਹੀਦਾ ਭਾਜੀ, ਉਹ ਥੋੜਾ ਜਿਹਾ ਵਰਕ ਐਕਸਪੀਰੀਅੰਸ ਦੇ ਨਾਲ ਆਉਂਦਾ ਜੀ।
ਬਿਲਕੁਲ,
ਬਟ ਹੈਵਿੰਗ ਸੈਡ ਦੈਟ ਭਾਜੀ, ਜਦੋਂ ਤੁਸੀਂ ਇੰਡੀਆ ਤੋਂ ਆ ਗਏ, ਹੁਣ ਮੈਂ ਮੇਨ ਪੁਆਇੰਟ ਤੇ ਆ ਰਿਹਾ ਭਾਜੀ, ਜਦੋਂ ਤੁਸੀਂ ਇੰਡੀਆ ਤੋਂ ਆ ਗਏ ਜੀ, ਆ ਕੇ ਡਜ਼ਨਟ ਮੈਟਰ ਜਿਹੜੇ ਕੋਰਸ ਦੇ ਵਿੱਚ ਤੁਸੀਂ ਇਨਰੋਲ ਹੋ ਗਏ, ਜਦੋਂ ਤੁਸੀਂ $20,000 ਫੀਸ ਵੀ ਭਰਤੀ ਹੈ ਤੇ 6 ਮਹੀਨੇ ਫੜਿਆ, ਰੈਦਰ ਦੈਨ ਯੂਨੀਵਰਸਿਟੀ ਦੇ ਬਾਹਰ ਖੜ ਕੇ ਮੱਥੇ ਤੇ ਸਟ੍ਰੈਸ ਪਾ ਕੇ ਜੀ, ਠੀਕ ਹੈ ਜੀ, ਉੱਥੇ ਤੁਸੀਂ 4 ਘੰਟੇ ਖਰਾਬ ਕਰਕੇ ਆਓ,
ਹੁਣ
ਪੈਸੇ ਤੁਸੀਂ ਦੇ ਚੁੱਕੇ ਹੋ, ਟਾਈਮ ਤੁਸੀਂ ਆਪਦਾ ਨਾਲ ਲੱਗਦੇ ਹੱਥ ਕਿੱਲ ਕਰ ਹੀ ਰਹੇ ਹੋ, ਤਾਂ ਫਿਰ ਵਾਏ ਜੋ ਤੁਸੀਂ ਚੇਂਜ ਕਰ ਨਹੀਂ ਪਾ ਰਹੇ ਜਾਂ ਕਿਸੇ ਰੀਜਨ ਕਰਕੇ ਉਹਨੂੰ ਸ਼ੈੱਡ ਨਹੀਂ ਕਰ ਰਹੇ, ਤਾਂ ਉਹਦੇ ਕੰਸਨਟ੍ਰੇਟ ਕਰਕੇ ਉਹਨੂੰ ਲਰਨ ਕਰਨ ਦੀ ਕੋਸ਼ਿਸ਼
ਸਿੱਖ ਤਾਂ ਲਓ। ਜੇ ਹੁਣ ਮੈਂ ਤਾਂ ਕੁੱਕਰੀ ਵਾਲੇ ਸਟੂਡੈਂਟਸ ਨੂੰ ਕਹਿੰਦਾ ਹੁੰਦਾ, ਆਪਣੇ ਮਿੱਤਰ ਸੱਜਣਾਂ ਨੂੰ, ਉਹ ਜੇ ਤੁਸੀਂ ਜੋਬ ਨਹੀਂ ਕਰਨੀ, ਕਮ ਸੇ ਕਮ ਤੁਹਾਡੀਆਂ 22 ਤਾਂ ਖੁਸ਼ ਹੋਣਗੀਆਂ ਕਿ ਘਰ ਵਾਲਾ ਰੋਟੀ ਬਣਾ ਲੈਂਦਾ, ਜਿਹੜਾ ਤੁਹਾਡਾ ਗ੍ਰਸਤ ਜੀਵਨ ਹੈ ਉਹ ਤਾਂ ਸੁਖੀ ਬਚੂਗਾ।
ਭਾਜੀ ਜੇ ਘਰ ਵਾਲੀ ਦਾ ਨੀ ਕਰੂਗਾ ਜੀ, ਰੱਬ ਨਾ ਕਦੇ ਘਰੇ ਘਰ ਵਾਲੀ ਛੱਡ ਕੇ ਚੱਲ ਗਈ, ਫੇਰ ਵੀ ਆਪਦੇ ਕੰਮ ਆਊ।
ਚਲੋ ਉਹ ਤਾਂ ਫੇਰ ਨਹੀਂ, ਅੱਜ ਕੱਲ ਤਾਂ ਕੁੜੀਆਂ ਲੱਭਦੀਆਂ ਮੁੰਡੇ ਨੂੰ ਰੋਟੀ ਬਣਾਉਣੀ ਆਉਂਦੀ ਹੋਵੇ,
ਬੇਸਿਕ ਰਿਕੁਆਇਰਮੈਂਟ। ਮੇਰੇ ਨਾ ਭਾਜੀ, ਮੈਂ ਤੁਹਾਨੂੰ ਪਤਾ ਭਾਜੀ, ਪਿੰਡ ਕੌਣ ਦਾ ਪਤਾ
ਜੀ,
ਮੇਰੇ ਟੀਚਰ ਹੋਇਆ ਕਰਦੇ ਸੀਗੇ ਜੀ, ਸੋਹਨ ਲਾਲ ਸੰਧਾ ਜੀ, ਮੈਂ ਉਹਨਾਂ ਨੂੰ ਯਾਦ ਕਰਦਾ
ਜੀ,
ਲਾਈਕ ਪੇਰੈਂਟਸ ਹੀ ਨੇ ਜੀ, ਜਿਹੜੇ ਟੀਚਰ ਨੇ ਤੁਹਾਡੀ ਜ਼ਿੰਦਗੀ
ਬਣਾਉਂਦੇ,
ਜੋ ਤੁਹਾਡੇ ਪੇਰੈਂਟਸ ਹੀ ਹੁੰਦੇ ਨੇ ਜੀ, ਤੇ ਸਲੂਟ ਆ ਜੀ ਉਹਨਾਂ ਸਾਰੇ ਟੀਚਰਾਂ ਨੂੰ ਜਿਨ੍ਹਾਂ ਨੇ ਕਿਸੇ ਮੇਰੇ ਵਰਗੇ ਅਨਪੜ੍ਹ ਨੂੰ ਜੀ ਪਿੰਡਾਂ ਚੋਂ ਕੱਢ ਕੇ ਸ਼ਹਿਰਾਂ ਚ ਪਾੜਿਆ ਜੀ। ਤੇ ਪਰ ਐਨੀ ਹੋ ਜੀ, ਉਹਨਾਂ ਨੇ ਉਹ ਕਿਹਾ ਕਰਦੇ ਸੀ ਵੀ ਜਸਪਾਲ, ਜਿਹੜੀ ਕਿਤਾਬ ਹੁੰਦੀ ਹੈ ਨਾ, ਜਿਹੜੀ ਬੁੱਕ ਹੁੰਦੀ ਹੈ, ਕਿਤੋਂ ਮਰਜ਼ੀ ਬਾਏ ਕਰ ਲਓ, ਡਜ਼ਨਟ ਮੈਟਰ ਕਿਹੜੇ ਫੀਲਡ ਦੇ ਨਾਲ ਰਿਲੇਟ ਹੈ
ਜੀ।
ਤੁਸੀਂ ਕਾਮਰਸ ਕਰੀ ਜਾਂਦੇ ਹੋ, ਤੁਸੀਂ ਨਾਨ ਮੈਡੀਕਲ ਦੀ ਬੁੱਕ ਬਾਏ ਕਰ ਲਈ, ਤੁਸੀਂ ਨਾਨ ਮੈਡੀਕਲ ਕਰੀ ਜਾਂਦੇ ਕਾਮਰਸ ਦੀ ਬੁੱਕ ਬਾਏ ਕਰ ਲਈ, ਜਾਂ ਡਜ਼ਨਟ ਮੈਟਰ ਜਿਹੜੀ ਐਜੂਕੇਸ਼ਨ ਦੇ ਰਿਲੇਟਡ ਹੈ, ਜੋ ਵੀ ਕਿਤਾਬ ਤੁਸੀਂ ਕੰਮ ਕਰ ਲਈ, ਉਹਨੂੰ ਸੁਣੋ, ਜ਼ਿੰਦਗੀ ਚ ਕੰਮ ਦੇਣਾ ਹੀ ਦੇਣਾ। ਇਸ ਕਰਕੇ ਨੌਲੇਜ ਕਹਿੰਦਾ ਵੀ ਕਦੇ ਵੀ ਜ਼ਿੰਦਗੀ ਚ ਵੇਸਟ ਨਹੀਂ ਜਾਂਦੀ, ਇਹ ਮੈਟਰ ਕਰਦਾ ਵੀ ਤੁਹਾਡੇ ਕੰਮ ਕਦੋਂ ਆਏ।
ਜੀ 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 ਬਿਲਕੁਲ,
ਜਦੋਂ ਅਸੀਂ CA ਕਰਦੇ ਹੁੰਦੇ ਸੀ ਨਾ ਜੀ,
ਜੀ
ਉਹਦੇ ਵਿੱਚ ਕੀ ਹੁੰਦਾ ਸੀ, ਲਾਈਕ ਸਟੈਟ ਵਗੈਰਾ ਹੁੰਦਾ ਜੀ, ਹਨਾ
ਜੀ,
ਮੈਥਮੈਟਿਕਸ ਦੇ ਨਾਲ ਜਿਹੜੇ ਉਹ ਮੀਨ ਕੱਢ ਲਓ, ਮੀਡੀਅਮ ਕੱਢ ਲਓ, ਮੋਡ ਕੱਢ ਲਓ, ਡੇਵੀਏਸ਼ਨ ਕੱਢ ਲਓ, ਠੀਕ ਹੈ ਜੀ। ਮੈਂ ਬੜਾ ਸੋਚਣਾ ਵੀ ਯਾਰ ਸਾਲਾ ਪਿੰਡ ਕਿੱਥੇ ਆਉਣਾ ਜ਼ਿੰਦਗੀ ਜੀ, ਇਹੋ
ਜਿਹੀ
ਇਸੇ ਤਰੀਕੇ ਨਾਲ ਫਿਰ ਅੱਗੇ CA ਚ ਜਾਣਾ ਜੀ, ਬਹੁਤ ਪ੍ਰਕਾਰ ਦੀ ਇਹੋ ਜਿਹੀ ਇਨਫੋਰਮੇਸ਼ਨ ਆਉਣੀ, ਜਿਹੜੀ ਲੱਗਦੀ ਬੜੀ ਇਰਰੈਲੀਵੈਂਟ ਜੀ ਲੱਗਦੀ, ਜਿਹਦੇ ਨੇ ਕਦੇ ਕੰਮ ਨਹੀਂ ਆਉਣਾ। ਲਾਈਕ ਉਦੋਂ ਸਾਨੂੰ ਸੀ ਲੈਂਗੁਏਜ ਬੇਸਿਕ ਕੋਡਿੰਗ ਜੀ ਸਿਖਾਇਆ ਕਰਦੇ
ਸੀ
ਯਾਰ, ਵੀ ਮੈਂ ਕਾਮਰਸ ਵਾਲਾ ਬੰਦਾ, ਮੈਂ ਲਾਈਕ ਬਿਜ਼ਨਸ ਕੰਸਲਟੈਂਟ ਹਾਂ, ਜਾਂ ਲਾਈਕ ਇਹ ਮੇਰੇ ਕਿੱਥੇ ਕੰਮ ਆਉਣੀ ਆ ਜ਼ਿੰਦਗੀ ਚ, ਵੇਸਟੇਜ ਆ। ਪਰ ਐਨੀ ਵੇ ਜੀ, ਉਦੋਂ ਫਿਰ ਐਗਜ਼ਾਮ ਪਾਸ ਕਰਨ ਲਈ ਕਰਨੀ, ਪਰ ਰੱਬ ਦੀ ਮਿਹਰ ਨਾਲ ਰੱਬ ਨੇ ਮਤਲਬ ਚਲੋ ਇਹ ਜੀ ਚਲੋ ਇੱਕ ਰੱਬ ਦੀ ਮਿਹਰ ਹੋਈ ਹੋਈ ਸੀ ਕਿ ਜਿਹੜੀ ਵੀ ਸਟੱਡੀ ਕਰਦੇ ਥੋੜੀ ਜੀ ਪੜ੍ਹ ਕੇ ਕਰਦੇ ਸੀ, ਸਮਝ ਕੇ ਕਰਦੇ ਸੀ, ਰਹਿਤ ਦਿਨ ਉਹਨੂੰ ਆਪਾਂ ਉਹਦਾ ਟਾਈਮ ਬੰਦ ਕਰੀਏ। ਭਾਜੀ ਅੱਜ ਮੈਂ ਸਟੇਟਮੈਂਟ ਓਪਨ ਤੁਹਾਡੇ ਸਾਹਮਣੇ ਦੇ ਰਿਹਾ ਜੀ, ਮੇਰੀ ਅੱਜ ਤੱਕ ਦੀ ਜਿਹੜੀ ਵੀ ਸਟੱਡੀ ਕੀਤੀ, ਜਦਨ ਮੈਟਰੋ ਕਿਹੜੀ ਸੀ, ਚਾਹੇ ਉਹ ਆਪਣਾ ਮੈਥਮੈਟਿਕਸ ਸੀ, ਚਾਹੇ ਤੁਹਾਡਾ ਲਾ ਲੋ ਜੀ ਅੱਗੇ ਜਾ ਕੇ ਆਹ ਜਿਹੜੇ ਆਪਾਂ
ਕੰਪਿਊਟਰ
ਗੱਲ ਕੀਤੀ ਹੈ ਜੀ, IT ਦੀ ਸੀ, ਹਰ ਚੀਜ਼ ਮੇਰੇ ਲਿਮਿਟਡ ਆ ਲਾਈਫ ਦੇ ਜਿਹੜੇ 36-37 ਸਾਲ ਹੋ ਗਏ, ਇਹਨਾਂ ਚ ਸਾਰੀ ਚੀਜ਼ ਕੰਮ ਆਈ ਤੇ ਬਹੁਤ ਹੀ ਵਧੀਆ ਕੰਮ ਆਈ
ਜੀ। ਬਹੁਤ ਵਧੀਆ ਗੱਲ ਹੈ ਜੀ। ਅਮਰੀਕ ਸਿੰਘ ਮਹਿਰਾ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ, ਤੇ ਰਾਜਨਦੀਪ ਉਹਨਾਂ ਨੇ ਕੁਐਸਚਨ ਭੇਜਿਆ ਜੀ ਸੰਧੂ ਸਾਹਿਬ, ਤੇ ਉਹ ਕਹਿੰਦੇ ਨੇ ਕਿ ਮੇਰੇ ਕੋਲ MBA ਫਾਈਨੈਂਸ ਇੰਡੀਆ ਦੀ ਹੈ ਤੇ MPA ਆਸਟ੍ਰੇਲੀਆ ਦੇ ਵਿਚ ਹੈ, ਤੇ 55 ਪੁਆਇੰਟ ਹੈ, ਪ੍ਰੋਫੈਸ਼ਨਲ ਈਅਰ ਅਕਾਊਂਟਿੰਗ ਮੈਂ ਫਿਨਿਸ਼ ਕੀਤਾ, ਤੇ ਮੈਂ IELTS ਕਾਫੀ ਟਰਾਈ ਕੀਤੀ ਹੈ ਪਰ ਹਾਫ ਬੈਂਡ ਸ਼ਾਰਟ ਰਹਿ ਜਾਂਦਾ ਜੀ 7 ਇੰਚ ਤੋਂ, ਤੇ ਵਟ ਸ਼ੁਡ ਆਈ ਡੂ ਆਈ ਓਨਲੀ ਹੈਵ 6 ਮੰਥ ਲੈਫਟ ਔਨ 485 ਵੀਜ਼ਾ
ਪਹਿਲੀ ਗੱਲ ਤਾਂ ਸਿੱਧੂ ਭਾਜੀ ਗੱਲ ਇਹ ਹੈ ਜੀ ਇਹਨੂੰ ਕੋਈ ਸਲਾਹ ਨਹੀਂ ਦਿੱਤੀ ਜਾ ਸਕਦੀ ਓਨ ਏਅਰ ਉਹਦੇ ਲਈ ਭਾਜੀ ਵੈਰੀ ਸਿੰਪਲ ਹੈ ਕਿ ਮੈਂ ਰਿਕੁਐਸਟ ਕਰੀ ਸੀ ਜੀ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿਉਂਕਿ ਜਨੈਰਿਕ ਨੇਚਰ ਚ ਜੀ ਕਿ ਜਦੋਂ ਭਾਜੀ ਫੋਨ ਕਿਸੇ ਵੀ ਵੀਜ਼ਾ ਆ ਜਾਂਦਾ ਜੀ ਉਹ ਕਹਿੰਦਾ ਜੀ ਮੈਨੂੰ ਇੱਕ ਸਵਾਲ ਸੀ ਬਾਈ ਜੀ ਭਾਜੀ ਯਕੀਨ ਮੰਨੋ ਜੀ ਮਤਲਬ ਇੰਨੀ ਕੁ ਦਿਮਾਗ ਚ ਇਰੀਟੇਸ਼ਨ ਬਣ ਜਾਂਦੀ ਹੈ ਜਦੋਂ ਇਹ ਸਵਾਲ ਸੁਣਦੇ ਆ ਜੀ ਕੋਈ ਵੀ ਕਲਾਇੰਟ ਕਰਦਾ ਕੋਈ ਭਰਾ ਭੈਣ ਭਾਈ ਕਹਿੰਦਾ ਬਾਈ ਜੀ ਬਸ ਇੱਕ ਸਵਾਲ ਸੀ ਤੇ ਉਹਦੇ ਨਾਲ ਭਾਜੀ ਕੀ ਹੁੰਦਾ ਜੀ ਗੱਲ ਫਿਰ ਇਹ ਹੁੰਦਾ ਵੀ ਯਾਰ ਉਹਦਾ ਬੇਚਾਰੇ ਦਾ ਕੀ ਕਸੂਰ ਆ ਉਹਨੂੰ ਕੀ ਪਤਾ ਵੀ ਤੁਹਾਡਾ ਮਾਈਗ੍ਰੇਸ਼ਨ ਜਿਹੜਾ ਲੈਜਿਸਲੇਸ਼ਨ ਹੈ ਕਿੰਨਾ ਕੁ ਕੰਪਲੈਕਸ ਹੈ ਇਹਦੇ ਚ ਕੀ ਭੰਨ ਤੋੜ ਕਰਨੀ ਪੈਂਦੀ ਹੈ ਕਿੱਥੇ ਕਿੱਥੇ ਕੀ ਕਿਸ ਨੂੰ ਰਾਹ ਕੱਢਣੇ ਪੈਂਦੇ ਆ ਤਾਂ ਤੁਹਾਡੇ ਤੇ ਕਿਹੜੇ ਕਿਹੜੇ ਰੈਗੂਲੇਟਰ ਦੀਆਂ ਓਬਲੀਗੇਸ਼ਨ ਨੇ ਐਸ ਬੀਂਗ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਨੇ ਦੱਸੋ ਆਪਦੀ ਕੰਪਲਾਇੰਸ ਦੇ ਨਜ਼ਰੀ ਤੋਂ ਕੀ ਮੇਨਟੇਨ ਕਰਨੀ ਪੈਂਦੀ ਇਹਨੂੰ ਬੇਚਾਰੇ ਨੂੰ ਤਾਂ ਕੱਖ ਨੀ ਨਾ ਪਤਾ ਇੱਕ ਨੋਰਮਲ ਵਕਤ ਦਾ ਮਾਰਿਆ ਕਹਿ ਲੋ ਜੀ ਜਦੋਂ ਬੰਦਾ ਪੀ ਆਰ ਨੂੰ ਸਟਰਗਲ ਕਰ ਰਿਹਾ ਕੋਈ ਹੱਥ ਪੈ ਰਿਹਾ ਤੇ ਇਹ ਬੰਦਾ ਇੱਕ ਸਵਾਲ ਪੁੱਛ ਰਿਹਾ ਤਾਂ ਭਾਜੀ ਚਲੋ ਜਵਾਬ ਦੇਣਾ ਪਰ ਆਪਣੇ ਆਪ ਭਾਜੀ ਇਰੀਟੇਸ਼ਨ ਚ ਨਾ ਓਵਰ ਦੀ ਟਾਈਮ ਭਾਜੀ ਫਿਰ ਆਪਦਾ ਸੁਭਾਅ ਵੀ ਉਹ ਜਿਹਾ ਬਣ ਜਾਂਦਾ ਨਾ ਜੀ ਤੜਕਣ ਵੀ ਬਣ ਜਾਂਦਾ ਮਨ ਚ ਜਿਹਨੂੰ ਕਹਿੰਦੇ ਜੀ ਲਾਈਕ ਬੰਦਾ ਹੋਰ ਤਰੀਕੇ ਨਾਲ ਬਿਹੇਵ ਉਹਦਾ ਭਾਜੀ ਇੱਕ ਸੋਲੂਸ਼ਨ ਕੱਢਿਆ ਭਾਜੀ ਮੈਂ ਆਪ ਦੇਣ ਲੱਗੀ ਕੋਸ਼ਿਸ਼ ਕੀਤੀ ਹੈ ਕੱਢਣ ਦੀ ਸੋਲੂਸ਼ਨ ਇਹ ਆ ਭਾਜੀ ਕਿ ਅਸੀਂ ਬੈਂਕ ਨਾਲ ਆਫਿਸ ਰੈਡੀ ਕੀਤਾ ਹੋਇਆ ਜੀ ਜਿਹੜਾ ਵੀ ਸਾਡਾ ਕਲਾਇੰਟ ਆ ਭਾਜੀ ਉਹਨੂੰ ਕਿਹਾ ਵੀ ਦੇਖ ਮੇਰੇ ਦੋ ਆਪਸ਼ਨ ਹੈ ਇੱਕ ਤਾਂ ਆਪਸ਼ਨ ਹੈ ਸਾਡੇ ਆਫਿਸ ਚ ਆ ਜਾ ਆ ਕੇ ਤੂੰ ਡੇਢ ਘੰਟਾ ਘੰਟਾ ਲਾ ਕੇ ਤੂੰ ਪੂਰਾ ਆਪਦਾ ਪ੍ਰੋਫਾਈਲ ਬਿਲਟ ਕਰ ਲਾ ਸਾਡੇ ਆਫਿਸ ਦੇ ਸਟਾਫ ਨਾਲ ਉਹ ਤੁਹਾਡਾ ਪ੍ਰੋਫਾਈਲ ਬਿਲਟ ਕਰਨਗੇ ਪ੍ਰੋਫਾਈਲ ਬਿਲਟ ਕਰਨ ਤੋਂ ਬਾਅਦ ਅਸੀਂ ਇੱਕ ਮਾਈਗ੍ਰੇਸ਼ਨ ਏਜੰਟ ਨੂੰ ਉਹ ਐਲੋਕੇਟ ਕਰ ਦਾਂਗੇ ਦੈਨ ਦੇ ਵਿਲ ਗਿਵ ਯੂ ਐਡਵਾਈਸ ਐਸ ਪਰ ਯੂਅਰ ਇੰਡੀਵਿਜੁਅਲ ਸਰਕਮਸਟੈਂਸਿਸ ਕਿ ਤੇਰਾ ਕੀ ਹੋ ਸਕਦਾ ਕਿਹੜੀ ਕਿਹੜੀ ਤੇਰੇ ਕੋਲ ਬੈਸਟ ਆਪਸ਼ਨ ਡਿਵੈਲਪ ਹੁੰਦੀਆਂ ਨੇ ਕੀ ਹੁੰਦਾ ਭਾਜੀ ਮੈਂ ਆਪਦਾ ਜਿਹੜਾ 8-10-9 ਸਾਲ ਦਾ ਕਰੀਅਰ ਹੋ ਗਿਆ ਭਾਜੀ ਮੇਰਾ ਐਜ ਏ ਮਾਈਗ੍ਰੇਸ਼ਨ ਏਜੰਟ ਇਹਦੇ ਵਿੱਚ ਇਹੀ ਚੀਜ਼ ਲਰਨ ਕੀਤੀ ਹੈ ਭਾਜੀ ਕਿਸੇ ਨੂੰ ਐਡਵਾਈਸ ਦੇਣ ਦਾ ਜਿਹੜਾ ਟਾਈਮ ਹੈ ਭਾਜੀ ਉਹ ਤੁਹਾਡੀ ਇਨਫੋਰਮੇਸ਼ਨ ਕਲੈਕਸ਼ਨ ਕਰਨ ਦਾ ਜਸਟ 5% ਹੈ ਜੀ ਜੇ ਕਿਸੇ ਨੂੰ ਸਲਾਹ ਦੇਣ ਵਾਸਤੇ ਇਨਫੋਰਮੇਸ਼ਨ ਸਾਰੀ ਇਕੱਠੀ ਕਰਨੀ ਹੈ ਉਹ ਤੇ ਲੱਗਦਾ 95% ਟਾਈਮ ਭਾਜੀ ਉਹਨੂੰ ਸਲਾਹ ਦੇਣ ਤੇ ਤਾਂ 5% ਹੀ ਲੱਗਦਾ ਜੀ ਇਸ ਕਰਕੇ ਅਸੀਂ ਕੀ ਮਾਥਰ ਦੇ ਵਿੱਚ ਭਾਜੀ ਕੀ ਹੈਲਪ ਹੁੰਦਾ ਕਿ ਵੀ ਜਦੋਂ ਸਾਡਾ ਜਿਹੜਾ ਵੈਕੈਂਟ ਆਫਿਸ ਆ ਭਾਜੀ ਪੂਰਾ ਉਹਦਾ ਪ੍ਰੋਫਾਈਲ ਬਿਲਟ ਕਰ ਦਿੰਦਾ ਮਤਲਬ ਉਹ ਹਾਈਲੀ ਕੌਨਫੀਡੈਂਸ਼ੀਅਲ ਹੈ ਪ੍ਰਾਈਵੇਟ ਹੈ ਜੀ ਵੀ ਆਰ ਨਾਟ ਗੋਇੰਗ ਟੂ ਡਿਸਕਲੋਜ਼ ਐਨੀਵਨ ਸਾਡੇ ਕੋਲ ਪ੍ਰੋਪਰ
ਉਹ ਤਾਂ ਕਾਨੂੰਨ ਦੇ ਅਧੀਨ ਕੌਨਫੀਡੈਂਸ਼ੀਅਲ ਹੈ
ਕਾਨੂੰਨ ਦੇ ਅਧੀਨ ਹੈ ਉਹਦੇ ਨਾਲ ਕੀ ਹੁੰਦਾ ਭਾਜੀ ਪਹਿਲੀ ਗੱਲ ਤੇ ਵੀ ਸਾਡੇ ਸਟਾਫ ਦੇ ਨਾਲ 2-1.5 ਘੰਟੇ ਉਹੀ ਬੰਦਾ ਲਾਉਂਦਾ ਜਿਹੜਾ ਬੰਦਾ ਸੀਰੀਅਸ ਹੈ ਸਾਨੂੰ ਯਕੀਨ ਹੋ ਜਾਂਦਾ ਵੀ ਇਹ ਬੰਦਾ ਬਾਕੀ ਹੀ ਇਹ ਬੰਦਾ ਜੈਨੂਅਨ ਹੈ ਇਹਨੂੰ ਬੰਦੇ ਨੂੰ ਬਾਕੀ ਇਨਫੋਰਮੇਸ਼ਨ ਦੀ ਲੋੜ ਹੈ ਇਹ ਕਿਸੇ ਮਾਈਗ੍ਰੇਸ਼ਨ ਏਜੰਟ ਦੇ ਦਫ਼ਤਰ ਚ ਬੈਠਾ ਜਿਹੜਾ ਕਿ ਕੋਈ ਵਿਚਾਰਾ ਨਵਾਂ ਮਾਈਗ੍ਰੇਸ਼ਨ ਏਜੰਟ ਬਣਿਆ ਕਈ ਵਾਰੀ ਨੌਲੇਜ ਨਹੀਂ ਚੱਲ ਦੂਸਰੇ ਏਜੰਟ ਨੂੰ ਮਾਰ ਕੇ ਫੋਨ ਪੁੱਛ ਯਾਰ ਕੀ ਕਹਿੰਦਾ ਉਹ ਵੀ ਚਲੋ ਠੀਕ ਹੈ ਜੀ ਤੇ ਮੇਰੇ ਲਈ ਤਾਂ ਭਾਈ ਜੇ ਕੋਈ ਵਿਚਾਰਾ ਨਵਾਂ ਮਾਈਗ੍ਰੇਸ਼ਨ ਏਜੰਟ ਬਣਿਆ ਉਹਦੇ ਲਈ ਵੀ 24 ਆਵਰਸ ਫੋਨ ਓਪਨ ਹੈ ਕਦੋਂ ਮਰਜ਼ੀ ਫੋਨ ਕਰੋ ਆਪਣੇ ਛੋਟੇ ਵੱਡੇ ਭੈਣ ਭਰਾ ਨੇ ਜਿੰਨੀ ਆਪਾਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਰੈਡੀ ਹਾਂ ਜੀ ਚਲੋ ਐਨੀਵੇ ਭਾਈ ਉਹ ਜੇਕਰ ਭਾਈ ਉਹਦਾ ਪ੍ਰੋਫਾਈਲ ਬਿਲਟ ਕਰ ਲੈਣ ਭਾਜੀ ਤਾਂ ਸਾਨੂੰ ਸਲਾਹ ਦੇਣ ਦੇ ਵਿੱਚ ਭਾਈ 20-5 ਮਿੰਟ ਲੱਗਦੇ ਆ ਜੀ ਇੰਨੀ ਕੁ ਸੋਹਣੀ ਸਲਾਹ ਦੇ ਸਕਦੇ ਜਿਹੜੀ ਉਹਦੇ ਕੰਮ ਵੀ ਆਉ
ਸੋ ਮੈਂ ਇਸੇ ਤਰੀਕੇ ਨਾਲ ਆਪਣੇ ਸੰਧੂ ਸਾਹਿਬ ਬੇਨਤੀ ਕਰਾਂ ਰਾਜਨਦੀਪ ਕੌਰ ਨੂੰ ਕਿ ਅਗਰ ਮਤਲਬ ਆਪਣੀ ਜੇ ਕਾਲ ਕਰਕੇ ਵੀ ਆਪਣੀ ਉਹ ਪ੍ਰੋਫਾਈਲ ਦੇ ਸਕਦੇ ਨੇ ਤਾਂ ਕਿ ਮਤਲਬ ਤੁਸੀਂ ਬੈਟਰ ਉਹਨਾਂ ਨੂੰ ਸਲਾਹ ਦੇ ਸਕਦੇ ਹੋ
ਹਾਂਜੀ ਬਹੁਤ ਬਹੁਤ ਵਧੀਆ ਦੇ ਸਕਦੇ ਆ ਭਾਜੀ ਉਹਦੇ ਚ ਕੀ ਸਿੰਪਲ ਆ ਭਾਜੀ ਸਾਡਾ ਜਿਹੜਾ ਆਫਿਸ ਦਾ ਨੰਬਰ ਹੈ
ਮਾੜਾ ਜਿਹਾ ਦੱਸੋਗੇ ਉਹਨਾਂ ਦਾ ਆਪਣਾ ਨੰਬਰ ਵਗੈਰਾ
3102-1990 ਭਾਜੀ ਕੁਈਨਜ਼ਲੈਂਡ ਦਾ ਨੰਬਰ ਹੈ 07-3102-1990
ਇੱਕ ਮਿੰਟ 07-3102
ਇਹ ਲੈਣਾ ਦਾ 31 ਮਾਰਚ 1990 ਸੀ ਭਾਜੀ ਪਰ ਰਹਿ ਗਿਆ 31 ਫਰਵਰੀ 1990
ਅੱਛਾ 3102-090
3102
1990 ਚਲੋ ਮੈਂ ਇਹਨਾਂ ਨੂੰ ਨੰਬਰ ਭੇਜ ਦਿੱਤਾ ਬਾਇਆ ਈ ਮੇਲ ਹੀ ਸੋ ਕੁੱਲ ਮਿਲਾ ਕੇ ਜਦੋਂ ਉੱਥੇ ਮਤਲਬ
ਭਾਜੀ ਇਹਦਾ ਸੋਲੂਸ਼ਨ ਹੈ ਭਾਜੀ 55 ਨੰਬਰ ਲੈ ਕੇ ਬਾਈ ਜੀ ਬੈਠੇ ਆ ਅਕਾਊਂਟਿੰਗ ਵਾਲੇ ਦਾ ਭਾਜੀ ਕਈ ਵਾਰੀ ਨਾ 70% ਤੇ ਸੋਰੀ 70% ਲੈ ਕੇ ਵੀ ਇਨਵੀਟੇਸ਼ਨਾਂ ਨਹੀਂ ਆ ਰਹੀਆਂ ਪਰ ਉਹਦਾ ਇਹ ਨੀ ਕਿ ਵੀ ਬਿਲਕੁਲ ਹੀ ਨਹੀਂ ਆਉਣੀਆਂ ਉਹਦੇ ਸੋਲੂਸ਼ਨ ਨੇ ਭਾਜੀ 190 ਵੀਜ਼ਾ ਹੀ ਇਹਨਾਂ ਨੂੰ ਟਾਰਗੇਟ ਕਰਨਾ ਚਾਹੀਦਾ
ਅੱਛਾ ਜੀ
ਤੇ 190 ਦੇ ਵਿੱਚ ਇਹ ਭਾਜੀ ਕੀ ਜਿਹੜੀ ਤੁਹਾਡੀ ਇਨਵੀਟੇਸ਼ਨ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ ਜੀ ਉਹ ਤੁਹਾਨੂੰ ਲਾਈਕ ਉਹ ਸੀਲਿੰਗ ਚ ਨਹੀਂ ਆਉਂਦੀ ਭਾਈ ਸੀਲਿੰਗ ਇਨ ਦੀ ਸੈਂਸ ਹੈ ਵੀ ਤੁਹਾਡੇ ਜੇਕਰ 70 ਪੁਆਇੰਟ ਵਾਲਿਆਂ ਨੂੰ ਇਨਵੀਟੇਸ਼ਨ ਆ ਰਹੀ ਹੈ ਜੀ ਕਿਸੇ ਨੂੰ 70 ਵਾਲੀ ਆ ਰਹੀ ਹੈ ਜਦੋਂ ਇਹਨਾਂ ਨੂੰ ਕਿਸੇ ਸਟੇਟ ਗਵਰਨਮੈਂਟ ਨੇ ਸਪੋਂਸਰ ਕਰਤਾ ਤਾਂ ਆਟੋਮੈਟਿਕਲੀ ਇਨਵੀਟੇਸ਼ਨ ਆ ਜੀ ਭਾਈ ਇਸ ਕਰਕੇ ਭਾਜੀ ਮੈਂ ਜੇ ਕਿਸੇ ਬੰਦੇ ਦੇ 65 ਪੁਆਇੰਟ ਵੀ ਬਣਦੇ ਹੋਣ ਜੀ ਨੋ ਡਾਊਟ ਉਹਦਾ 189 ਵੀਜ਼ਾ ਟਰੈਗਰ ਕਰੀਦਾ ਵੀ ਕੋਸ਼ਿਸ਼ ਕਰੀਦਾ ਪਰ ਪ੍ਰੈਫਰੈਂਸ 190 ਨੂੰ ਦੀਦੀ ਹੈ
ਕਿਉਂਕਿ
ਉਹਦੇ ਚ ਈਓਈ ਲਾ ਕੇ ਕੋਈ ਗਰੰਟੀ ਨਹੀਂ ਕਿ ਤੁਹਾਨੂੰ ਇਨਵੀਟੇਸ਼ਨ ਆਊਗੀ ਆਊਗੀ ਡਿਪੈਂਡ ਕਰਦਾ ਸੋ ਮੈਨੀ ਫੈਕਟਰਸ ਕਿੰਨੇ ਬੰਦੇ ਲਾਈਨ ਚ ਨੇ ਕਿੰਨੇ ਬੰਦਿਆਂ ਨੂੰ ਉਹਨਾਂ ਨੇ ਇਨਵਾਈਟ ਕਰਨਾ ਆਉਣ ਦਿਨ ਅਦਰ ਸਟੇਟ ਜਿਹੜਾ ਸਟੇਟ ਮਾਈਗ੍ਰੇਸ਼ਨ ਪਲਾਨ ਆ ਭਾਜੀ ਸਟੇਟ 190 ਹੈ ਜਾਂ 489 ਹੈ ਉਹਦੇ ਚ ਕੀ ਹੁੰਦਾ ਕਿ ਜੇ ਤੁਹਾਨੂੰ ਸਟੇਟ ਗਵਰਨਮੈਂਟ ਨੇ ਸਪੋਂਸਰ ਕਰਤਾ ਤਾਂ ਵੈਰੀ ਨੈਕਸਟ ਡੇ ਤੁਹਾਨੂੰ ਇਨਵੀਟੇਸ਼ਨ ਆ ਜਾਂਦੀ ਹੈ ਜੀ ਉਹਦੇ ਚ ਉਹ ਤੁਸੀਂ ਕਿੰਨੇ ਬੰਦੇ ਲਾਈਨ ਚ ਲੱਗੇ ਖੜੇ ਆ ਕਿੰਨਿਆਂ ਦੇ ਤੁਹਾਡੇ ਤੋਂ ਜ਼ਿਆਦਾ ਪੁਆਇੰਟ ਆ ਉਹ ਸਾਰੀਆਂ ਚੀਜ਼ਾਂ ਮੈਟਰ ਨਹੀਂ ਕਰਦੀ ਇਸ ਕਰਕੇ ਇਹਨਾਂ ਨੂੰ ਕੀ ਕਰਨਾ ਚਾਹੀਦਾ ਜੀ 190 ਸਟੇਟ ਸਪਾਂਸਰ ਮਾਈਗ੍ਰੇਸ਼ਨ ਪਲਾਨ ਭਾਜੀ ਉਹਦੀ ਉਸ ਨੂੰ ਫਾਲੋ ਕਰਨਾ ਚਾਹੀਦਾ ਜੀ ਪਰ ਇਹ ਹੁਣ ਕਿੱਥੇ ਰਹਿੰਦੇ ਆ ਕਿਹੜੀ ਸਟੇਟ ਤੋਂ ਸਟੱਡੀ ਕੀਤੀ ਹੈ
ਇਹੀ ਮੈਂ ਕਵਾਂਗਾ ਰਾਜਨਦੀਪ ਨੂੰ ਵੀ ਤੇ ਹੋਰ ਵੀ ਸਾਰੇ ਜਿੰਨੇ ਵੀ ਇਨਕੁਆਇਰਰ ਹੈ ਕਿ ਜਿਹੜਾ ਨੰਬਰ ਸੰਧੂ ਸਾਹਿਬ ਨੇ ਦਿੱਤਾ ਵੈਸੇ jaspalsandhu.com ਤੇ ਸਾਰੇ ਨੰਬਰ ਅਵੇਲੇਬਲ ਹੋਣਗੇ ਜੀ
ਹਾਂਜੀ ਬਿਲਕੁਲ ਜੀ ਉਹ ਰੀਡਾਇਰੈਕਟ ਹੋ ਜਾਂਦੀ ਆਪਣੇ ਆਪ
ਹਾਂਜੀ ਤੇ ਉੱਥੇ ਜਾ ਕੇ ਤੁਸੀਂ ਆਪਣੀ ਪ੍ਰੋਫਾਈਲ ਬਣਵਾ ਸਕਦੇ ਹੋ ਆਪਣੀ ਇਨਫਰਮੇਸ਼ਨ ਤੁਹਾਡੇ ਕਲੈਕਟ ਕਰ ਲੈਣਗੇ ਤੇ ਤੁਹਾਨੂੰ ਫਿਰ ਬੈਟਰ ਵਧੀਆ ਸਲਾਹ ਉਹ ਦੇ ਸਕਦੇ ਨੇ ਪਰਸਨਲਾਈਜ਼ਡ ਤੇ ਵੈਸੇ ਜਨਰਲ ਆਪਾਂ ਗੱਲ ਕਰਦੇ ਹਾਂ ਸੋਲੂਸ਼ਨ ਸਾਰੇ ਹੈਗੇ ਆ ਜੀ ਤੇ ਇਧਰ ਸਾਡੇ ਨਾਲ ਜਗਵੀਰ ਸਿੰਘ ਜੁੜੇ ਹੋਏ ਸਨ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਮੇਰੇ ਕੋਲ ਪੀ ਆਰ ਵੀਜ਼ਾ ਹੈ 5 ਸਾਲ ਦਾ ਕੀ ਇਹ 5 ਸਾਲ ਬਾਅਦ ਮੈਨੂੰ ਫਿਰ ਹੋਰ ਵਧਾਉਣਾ ਪਵੇਗਾ ਜਾਂ ਫਿਰ ਲਾਈਫ ਟਾਈਮ ਵਾਸਤੇ ਹੁੰਦਾ ਆ ਜਨਮ ਦਿਨ ਦੀਆਂ ਮੁਬਾਰਕਾਂ ਜੀ
ਤੁਹਾਨੂੰ ਥੈਂਕ ਯੂ ਬਾਈ ਜੀ ਬਹੁਤ ਬਹੁਤ ਪਹਿਲੀ ਗੱਲ ਤਾਂ ਜੀ ਦੂਸਰੀ ਗੱਲ ਜਿਹੜਾ ਪਰਮਾਨੈਂਟ ਵੀਜ਼ਾ ਨਾ ਭਾਜੀ ਇਹ ਸਾਰੀ ਉਮਰ ਲਈ ਹੀ ਹੁੰਦਾ ਇਹਨੂੰ ਦੁਬਾਰਾ ਵਧਾਉਣ ਦੀ ਜ਼ਰੂਰਤ ਨਹੀਂ ਹੈਗੀ
ਜੀ ਜੀ
ਐਜ਼ ਲੌਂਗ ਐਜ਼ ਤੁਸੀਂ ਆਸਟ੍ਰੇਲੀਆ ਚ ਰਹਿਣਾ ਚਾਹੁੰਦੇ ਹੋ
ਜੀ ਜੀ ਜੀ
ਪਰ ਜੇ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ ਬਾਈ ਇੰਡੀਆ ਜਾਣਾ ਜਾਂ ਕਿਤੇ ਘੁੰਮਣ ਫਿਰਨ ਜਾਣਾ ਜਾਣਾ ਜੋ ਫਿਰ 5 ਸਾਲਾਂ ਦਾ ਹੀ ਹੁੰਦਾ ਜੀ ਉਹਦੇ ਲਈ ਫਿਰ ਤੁਹਾਨੂੰ ਜੀ ਅੱਗੇ ਫਿਰ ਐਕਸਟੈਂਡ ਕਰਾਉਣਾ ਪੈਂਦਾ ਜੀ ਨਾਰਮਲੀ ਜੇ ਤੁਸੀਂ 2 ਸਾਲ ਇੱਥੇ ਰਹਿ ਜਾਓ ਜੀ
ਜੀ
ਤੇ ਤੁਹਾਡਾ ਇਹ ਜਿਹੜਾ ਵੀਜ਼ਾ ਜਿਸ ਬਾਰੇ ਫੇਰ ਵਧਾ ਦਿੰਦੇ ਕੋਈ ਪ੍ਰੋਬਲਮ ਨਹੀਂ ਹੁੰਦੀ ਬਾਕੀ ਡਿਪੈਂਡ ਕਰਦਾ ਤੁਹਾਡੀ ਇਕਨੋਮਿਕ ਪੋਲੀਟੀਕਲ ਇਸ ਕਰਕੇ ਜਿਹੜੇ ਕਮਿਊਨਿਟੀ ਦੇ ਪ੍ਰੋਗਰਾਮ ਹੁੰਦੇ ਨਾ ਜੇਕਰ ਤੁਸੀਂ ਕੰਟਰੀ ਤੋਂ ਬਾਹਰ ਜ਼ਿਆਦਾ ਰਹਿਣਾ ਮੰਗਦੇ ਹੋ ਜੀ ਹੁਣ ਮੈਂ ਯੂਕੇ ਵਾਲੀ ਲੈਂਗੁਏਜ ਬੋਲਣ ਲੱਗਿਆ
ਜੀ ਮੰਗਦੇ ਹੋ
ਜੇ ਤੁਸੀਂ ਕੰਟਰੀ ਤੋਂ ਬਾਹਰ ਰਹਿਣਾ ਚਾਹੁੰਦੇ ਹੋ ਜੀ ਆਸਟ੍ਰੇਲੀਆ ਤੋਂ ਤਾਂ ਤੁਸੀਂ ਕੋਸ਼ਿਸ਼ ਕਰਿਆ ਕਰੋ ਜਿੰਨੀਆਂ ਪੰਜਾਬੀ ਦੀਆਂ ਸੋਸਾਇਟੀਆਂ ਬਣੀਆਂ ਆਪਣੇ ਬੇਚਾਰੇ ਇੱਥੇ ਸਾਡੇ ਬੁੱਪਾ ਰਹੇ ਭਾਜੀ ਪ੍ਰੋਗਰਾਮ ਕਰਾਉਂਦੇ ਰਹਿੰਦੇ ਆ ਜੀ ਉਹਨਾਂ ਨੂੰ ਅਟੈਂਡ ਕਰਿਆ ਕਰੋ ਤੇ ਉਹਨਾਂ ਨੂੰ ਡਾਕੂਮੈਂਟ ਕਰਿਆ ਕਰੋ ਫੋਟੋ ਖਿੱਚਿਆ ਕਰੋ ਉਹਨਾਂ ਦੀ ਕੱਲ ਨੂੰ ਸਰਬਜੀਤ ਸੋਈ ਦੀ ਬੁੱਕ ਦਾ ਪ੍ਰੋਗਰਾਮ ਹੈ ਜੀ ਬ੍ਰਿਸਬਨ ਦੇ ਵਿੱਚ ਉੱਥੇ ਆ ਸਕਦੇ ਆ ਜੀ ਉਹ ਪਰ ਡਿਪੈਂਡ ਕਰਦਾ ਤੁਹਾਡੀ ਕਮਿਊਨਿਟੀ ਅੰਗੇਜਮੈਂਟ ਕਿੰਨੀ ਕੁ ਜ਼ਿਆਦਾ ਤੁਸੀਂ ਕਿੰਨਾ ਕੁ ਇਹਨਾਂ ਚ ਹੋ ਤੁਹਾਡਾ ਸੋਸ਼ਲ ਕੰਟਰੀਬਿਊਸ਼ਨ ਕੀ ਆ ਆਸਟ੍ਰੇਲੀਆ ਨੂੰ ਤੁਹਾਡਾ ਇਕਨੋਮਿਕ ਕੰਟਰੀਬਿਊਸ਼ਨ
ਟੈਕਸ ਤੇ ਵੀ ਹੁੰਦਾ ਡਿਪੈਂਡ ਵੀ ਤੁਸੀਂ ਕੰਮ ਕਰ ਰਹੇ ਹੋ ਟੈਕਸ ਦੇ ਰਹੇ ਹੋ
ਬਿਲਕੁਲ ਜੀ ਉਹ ਸਾਰਾ ਦੇਖ ਕੇ ਜੀ ਫਿਰ ਉਹ ਅੱਗੇ ਐਕਸਟੈਂਡ ਹੋ ਜਾਂਦਾ
ਜੀ
ਤੇ ਪਰ ਵੀਜ਼ਾ ਲਾਈਫ ਲੌਂਗ ਲਈ ਹੁੰਦਾ ਜੀ
ਅੱਛਾ ਤੇ
ਕੈਂਸਲ ਜ਼ਰੂਰ ਕੈਂਸਲ ਹੋ ਸਕਦਾ ਭਾਜੀ ਕੈਂਸਲ ਹੋ ਸਕਦੀ ਹੈ ਸਿਟੀਜ਼ਨਸ਼ਿਪ ਕੈਂਸਲ ਨਹੀਂ ਹੋ ਸਕਦੀ
ਠੀਕ ਹੈ ਜੀ
ਇਨ ਨਾਰਮਲ ਸਰਕਮਸਟੈਂਸ ਜੀ ਪਰ ਪੀ ਆਰ ਤਾਂ ਭਾਜੀ ਬਹੁਤ ਕੱਚਾ ਵੀਜ਼ਾ ਜੀ ਮੈਨੂੰ ਮੈਂ ਪੱਕਾ ਵੀਜ਼ਾ ਨਹੀਂ ਮੰਗਦਾ ਜੀ ਰੱਬ ਨਾ ਕਰੇ ਤੁਹਾਡਾ ਇਹੋ ਜਿਹਾ ਕੋਈ ਵੀ ਪ੍ਰੋਵੀਜ਼ਨ ਅਟਰੈਕਟ ਹੋ ਗਈ ਜਿੱਥੇ ਮੋਰ ਦੈਨ 1 ਈਅਰ ਦੀ ਇੰਪ੍ਰਿਜ਼ਨਮੈਂਟ ਹੈ ਜਾਂ ਹੋ ਸਕਦੀ ਸੀਗੀ
ਜੀ
ਇਹ ਭਾਜੀ ਕੈਂਸਲੇਸ਼ਨ ਦਾ ਨੋਟਿਸ ਆਇਆ ਦਾ ਭਾਜੀ ਮੈਂ ਬਹੁਤ ਕੇਸ ਹੈਂਡਲ ਕੀਤੇ ਉਸ ਕੈਟਾਗਰੀ ਦੇ ਪਰ ਐਨੀਵੇ ਪੀਆਰ ਇਜ਼ ਨਾਟ ਅ ਪਰਮਾਨੈਂਟ ਵੀਜ਼ਾ ਇਹ ਕਹਿੰਦੇ ਪੀਆਰ ਆ ਜੀ
ਜੀ ਜੀ ਪਰ ਹੁੰਦਾ ਨਹੀਂ ਚਲੋ ਅਮਰੀਕ ਸਿੰਘ ਮਹਿਰਾ ਕਹਿ ਰਹੇ ਨੇ ਕੁਇਕਲੀ ਆਪਾਂ ਇਹਦਾ ਆਨਸਰ ਦੇਣਾ ਕਿ ਆਸਟ੍ਰੇਲੀਆ ਆਉਣਾ ਚਾਹੁੰਦਾ ਜੀ ਮੈਂ ਕੁਕਿੰਗ ਕਰਦਾ ਹਾਂ ਸਿੰਗਾਪੁਰ ਦੇ ਵਿੱਚ ਤੇ ਕਿੱਦਾਂ ਟਰਾਈ ਕਰ ਸਕਦਾ ਜੀ ਅਗਰ ਮੈਂ ਆਸਟ੍ਰੇਲੀਆ ਆਉਣਾ ਚਾਹਾਂ
ਬਾਈ ਜੀ ਸੇਮ ਹੈ ਰਿਕੁਐਸਟ ਹੈ ਪਰਸਨਲੀ ਬਾਈ ਜੀ
ਉਹੀ
ਬਹੁਤ ਸਾਰੀਆਂ ਆਪਸ਼ਨਾਂ ਨੇ ਤੁਸੀਂ ਪਹਿਲੀ ਗੱਲ ਤਾਂ ਸਟੂਡੈਂਟ ਵੀਜ਼ਾ ਤਾਂ ਬਾਈ ਨਾ ਸਭ ਤੋਂ ਆਖਰ ਤੇ ਦੇਖਿਆ ਕਰੋ ਜੇ ਕਿਸੇ ਨੂੰ ਦੇਖਣਾ ਪੈਂਦਾ ਇਹ ਦੈਟ ਸ਼ੁਡ ਬੀ ਯੋਰ ਲਾਸਟ ਪ੍ਰਾਇਓਰਿਟੀ
ਹਾਂਜੀ
ਕਿਉਂਕਿ ਉਹ ਇੱਕ ਵਧੀਆ ਵੀਜ਼ਾ ਨਹੀਂ ਮੰਨਦਾ ਜੀ ਮੈਂ
ਠੀਕ
ਜੀ ਉਹਦਾ ਰੀਜ਼ਨ ਇਹ ਹੈ ਵੀ ਜੇ ਹਾਂ ਤੁਸੀਂ ਈਅਰ 11-12 ਵਾਲੇ ਬੱਚੇ ਹੋ ਜੀ ਮੈਂ ਤੁਹਾਨੂੰ ਉਸ ਕੇਸ ਦੇ ਵਿੱਚ ਭਾਜੀ ਤੁਹਾਡੀ ਲਰਨਿੰਗ ਦੀ ਏਜ ਹੈ ਯਾਨੀ ਯੂ ਮਸਟ ਲਰਨ ਜੇ ਲਰਨ ਨਹੀਂ ਕਰੋਗੇ ਤਾਂ ਭਾਜੀ ਅਰਨ ਨਹੀਂ ਕਰ ਪਾਓਗੇ ਜੇ ਇੱਕ ਫੈਕਟ ਹੈ ਜੀ ਸਾਰੀ ਉਮਰ ਤੁਹਾਨੂੰ
ਸੰਧੂ ਸਾਹਿਬ ਜੇ ਇਹ ਕੁਕਿੰਗ ਕਰ ਰਹੇ ਨੇ ਵੈਸੇ ਮੇਰੇ ਦਿਮਾਗ ਦੇ ਵਿੱਚ ਆਇਆ ਜੇ ਪ੍ਰੋਫੈਸ਼ਨਲੀ ਕਰ ਰਹੇ ਹੋਣਗੇ ਕਿਤੇ ਹਨਾ ਤੇ ਉੱਥੇ ਮਤਲਬ ਸਕਿੱਲ ਦੇ ਅੰਦਰ ਵੀ ਆ ਸਕਦੇ ਨੇ
ਉਹਦੇ ਮੈਂ ਆ ਰਿਹਾ ਪੁਆਇੰਟ ਤੇ ਭਾਜੀ ਉਹਦਾ ਉਹਦੀਆਂ ਆਪਸ਼ਨਾਂ ਬਹੁਤ ਹੀ ਜ਼ਿਆਦਾ ਬਣਦੀ ਪਹਿਲੀ ਆਪਸ਼ਨ ਤਾਂ ਇਹਨਾਂ ਦੀ ਭਾਜੀ ਇਨਡਿਪੈਂਡੈਂਟ ਪਰਮਾਨੈਂਟ ਵੀਜ਼ਾ ਬਣਦਾ ਭਾਜੀ ਉਹ ਸਭ ਤੋਂ ਸੌਖਾ ਹੁੰਦਾ 489 ਗਵਰਨਮੈਂਟ ਸਪੋਂਸਰਡ ਜੀ
ਜੀ
ਪਹਿਲੀ ਗੱਲ ਤਾਂ ਉਹਦੇ ਚ ਵੀ ਇਹਨਾਂ ਦਾ ਦੇਖਿਆ ਜਾ ਸਕਦਾ ਫਿਰ ਦੂਸਰੀ ਜੇ ਪੁਆਇੰਟ ਥੋੜੇ ਜ਼ਿਆਦਾ 190 ਹੋ ਜਾਂਦਾ
ਜੀ
ਫਿਰ ਤੀਸਰੀ ਗੱਲ ਜੀ ਕਿ ਜੇ ਸ਼ੈਫ ਦੀ ਕੈਟਾਗਰੀ ਦੇਖਦੇ ਨੇ ਤਾਂ ਆਕੂਪੇਸ਼ਨ ਐਸਓਲ ਆ ਜਾਂਦਾ ਤਾਂ ਫਿਰ 189 ਵੀ ਆਪਾਂ ਟਾਰਗੇਟ ਕਰ ਸਕਦੇ ਹਾਂ
ਜੀ
ਇਹਨ ਅਬਾਬੋਲ ਕੋਈ ਇੰਪਲਾਇਰ ਸਪੋਂਸਰ ਕਰਨਾ ਚਾਹੁੰਦਾ ਰੀਜਨਲੀ
ਜੀ
ਆਰਐਸਐਮਐਸ ਵਗੈਰਾ ਪੈ ਸਕਦੀ ਹੈ ਜੀ ਸੋ ਮੈਨੀ ਫੈਕਟਰਸ ਅਗੇਨ ਭਾਜੀ ਉਹੀ 3102 ਸਾਡਾ ਸਿੰਗਾਪੁਰ ਦਾ ਵੀ ਨੰਬਰ ਹੈਗਾ ਭਾਜੀ ਮਿਲ ਜਾਣਾ ਇਹਨਾਂ ਨੂੰ ਈਮੇਲ ਕਰ ਦੇਣਾ
ਹਾਂਜੀ ਜਸਪਾਲ ਸੰਧੂ ਹਾਂਜੀ jaspalsandhu.com ਤੇ ਜਾਓ ਜੀ ਤੇ ਆਪਣੇ ਡਿਟੇਲ ਕਿਉਂਕਿ ਕਾਫੀ
ਉੱਥੇ ਨਹੀਂ ਪਾਏ ਉੱਥੇ ਇਕੱਲਾ ਭਾਜੀ ਬ੍ਰਿਸਬਨ ਵਾਲਾ ਨੰਬਰ ਹੀ ਹੈ ਜੀ
ਹਾਂਜੀ ਨਹੀਂ ਪਰ ਉਹ
ਡ੍ਰੌਪ ਕਰ ਦੇਣ
ਫਰਦਰ ਹਾਂਜੀ ਨੰਬਰ ਮਿਲ ਸਕਦੇ ਆ ਤੇ ਆਪਾਂ ਸੰਧੂ ਸਾਹਿਬ ਟਾਈਮ ਕਿਉਂਕਿ ਈਮੇਲ ਚ ਕਾਫੀ ਆ ਮੈਸੇਜ ਆਪਾਂ ਥੋੜੇ ਥੋੜੇ ਸਾਰੇ ਟੱਚ ਕਰਨੇ ਆ ਤੇ ਸਨੀ ਮਜੋਕਾ ਸ਼ੈਪਟਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਨਮ ਦਿਨ ਦੀਆਂ ਵਧਾਈਆਂ ਜੀ ਤੁਹਾਨੂੰ ਤੇ
ਸ਼ੁਕਰੀਆ ਬਾਈ ਜੀ
ਕਹਿੰਦੇ ਕਿ ਅਸੀਂ ਆਸਟ੍ਰੇਲੀਆ ਚ ਸਟੱਡੀ ਵੀਜ਼ੇ ਤੇ ਆਏ ਆ ਤੇ ਆਪਣੀ ਮਦਰ ਦਾ ਵੀਜ਼ਾ ਅਪਲਾਈ ਕਰਨਾ ਕਿ ਮਦਰ ਦੇ ਵੀਜ਼ੇ ਲਈ ਫੰਡਿੰਗ 3 ਮੰਥ ਓਲਡ ਜ਼ਰੂਰੀ ਹੈ ਜਾਂ ਕਰੰਟ ਚੱਲ ਜਾਏਗੀ ਜੀ ਕੀ ਮੈਂ ਇਥੋਂ ਆਪਣੇ ਅਕਾਊਂਟ ਚ ਪੈਸੇ ਸ਼ੋ ਕਰ ਸਕਦਾ? ਪਲੀਜ਼ ਫੰਡਿੰਗ ਬਾਰੇ ਦੱਸਿਓ ਥੋੜਾ ਜਿਹਾ। ਇਕ ਗੱਲ ਹੋਰ ਹੈ ਕਿ ਕੁੱਕਰੀ ਤੋਂ ਬਾਅਦ ਟੀ ਆਰ ਅਸੈਸ ਕਰਾਉਣ ਦੇ ਲਈ ਪੀ ਟੀ ਈ ਚੱਲ ਜਾਏਗੀ ਜਾਂ ਆਈਲੈਟਸ ਜ਼ਰੂਰੀ ਹੈ ਤੇ ਹਾਊ ਮੈਨੀ ਬੈਂਡਸ?
ਭਾਜੀ ਪਹਿਲੀ ਗੱਲ ਤਾਂ ਜੀ ਇਹ ਹੈ ਪੁਆਇੰਟ ਕਿ ਜਿਹੜਾ ਇਹ ਮਾਤਾ ਜੀ ਦੀ ਗੱਲ ਕਰ ਰਿਹਾ
ਜੀ ਜੀ,
ਉਹਦੇ ਲਈ ਇਹ ਹੈ ਕਿ ਜੇ ਫੰਡ ਜੇ ਸਟੂਡੈਂਟ ਵੀਜ਼ੇ ਤੇ ਆਏ ਨੇ ਜੀ, ਖੁਦ ਸਟੂਡੈਂਟ ਨੇ
ਜੀ,
ਪ੍ਰੋਬਲਮ ਕੀ ਹੁੰਦੀ ਆ ਭਾਜੀ ਕਿ ਬੇਸਿਕਲੀ ਜਿਹੜੀਆਂ ਐਪਲੀਕੇਸ਼ਨਾਂ ਨੇ ਭਾਜੀ ਇੱਕ ਦੂਸਰੇ ਦੇ ਨਾਲ ਅਟੈਚ ਨਹੀਂ ਹੁੰਦੀਆਂ ਜੀ, ਹਰ ਐਪਲੀਕੇਸ਼ਨ ਇਜ਼ ਅਸੈਸਡ ਸੈਪਰੇਟਲੀ ਜੀ। ਸਟੂਡੈਂਟ ਵੀਜ਼ੇ ਨਾਲ ਆਪਦਾ ਪ੍ਰੋਫਾਈਲ ਹੈ, ਉਹ ਟੂਰਿਸਟ ਵੀਜ਼ੇ ਐਪਲੀਕੇਸ਼ਨ ਅਲੱਗ ਲੱਗਣੀ ਹੈ ਜੀ। ਪਰ ਜੇ ਇੱਥੇ ਬੈਠ ਕੇ ਭਾਜੀ ਸਟੂਡੈਂਟ ਵੀਜ਼ੇ ਵਾਲੇ ਏਰੀਆ ਵਾਲੇ ਨੂੰ ਫਾਈਨੈਂਸ਼ੀਅਲੀ ਸਪੋਰਟ ਦੇਣ ਲੱਗ ਗਏ, ਇਹਦਾ ਮਤਲਬ ਜੀ ਇੱਥੇ ਪੜ੍ਹਾਈ ਪੜ੍ਹਾਈ ਤਾਂ ਕਰਨ ਨਹੀਂ ਆਏ ਜੀ ਆਪਣੇ
ਜੀ ਜੀ,
ਕਿਉਂਕਿ ਹੁਣ ਭਾਜੀ ਸਟੂਡੈਂਟ ਵੀਜ਼ੇ ਦੇ ਵਿੱਚ ਇੱਕ ਥੋੜਾ ਜਿਹਾ ਕੇਸ ਥੋੜਾ ਜਿਹਾ ਦੂਰ ਫੇਰ ਜਾਂਦਾ ਜੀ, ਸੋਰੀ ਟੂ ਸੇ ਭਾਜੀ। ਅਸਲ ਦੇ ਵਿੱਚ ਕੀ ਹੈ ਕਿ ਵੀ ਜਿਹੜੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਆਫਿਸਰ ਨੇ ਨਾ ਭਾਜੀ, ਇਹ ਜੀ ਏਜੰਟ ਭਾਜੀ ਇੰਨੀ ਕੁ ਬੇਇੱਜ਼ਤੀ ਕਰਾਉਂਦੇ ਆ ਸਾਡੀ ਕਲਾਇੰਟਾਂ ਤੋਂ ਨਾ ਭਾਜੀ, ਉਹਦਾ ਰਹਿ ਰੱਖਦਾ ਨਾ ਜੀ।
ਅੱਛਾ ਜੀ,
ਉਹਦਾ ਰੀਜ਼ਨ ਇਹ ਆ ਭਾਜੀ ਕਿ ਇੰਨੇ ਕੁ ਅਨਪੜ੍ਹ ਕੇਸ ਆਫਿਸਰ ਨੇ ਭਾਜੀ, ਦੇ ਡੋਂਟ ਨੋ ਐਨੀਥਿੰਗ। ਮੈਂ ਤਾਂ ਇਹ ਟੈਕਨੀਕਲ ਭਾਜੀ ਮੈਂ ਉਹਨਾਂ ਦੇ ਸੈਮੀਨਾਰ ਚ ਵੀ ਕਹਿੰਦਾ ਉਹਨਾਂ ਗੱਲ ਜੀ, ਠੀਕ ਆ ਜੀ। ਤੇ ਕਈ ਵਾਰੀ ਤਾਂ ਤੁਹਾਡੇ ਇਹੋ ਜਿਹੇ ਰਿਸ਼ਤੇ ਤੁਸੀਂ ਲੋਸਟ ਕਰ ਦੇਣਾ ਭਾਜੀ, ਜਿਹੜੇ ਕਿ ਮੇਰੇ ਨਾਲ ਹੋਇਆ ਭਾਜੀ ਸਿੱਧੂ ਭਾਜੀ, ਤੁਸੀਂ ਪਰਸਨਲੀ ਵੀ ਸ਼ਾਇਦ
ਜਾਣਦੇ
ਜੀ, ਕਿਉਂਕਿ ਜਦੋਂ ਐਜ ਏਜੰਟ ਅਸੀਂ ਐਡਵਾਈਸ ਕਰਦੇ ਨਾ ਭਾਜੀ, ਅਸੀਂ ਕਰਦੇ ਆ ਵੀ ਜੇ ਕਰ ਕਲਾਇੰਟ ਹੈ ਜਿਹੜਾ ਸਾਡਾ, ਜਿਹੜਾ ਕੇਸ ਆਫਿਸਰ ਆ, ਇਹਦੇ ਮਗਰ ਹੱਥ ਧੋ ਕੇ ਪੈ ਜੇ ਵੀ ਮੈਂ ਤੈਨੂੰ ਕੰਟਰੀ ਚੋਂ ਬਾਹਰ ਕੱਢਣਾ ਹੀ ਕੱਢਣਾ, ਉਸ ਲੈਵਲ ਤੱਕ ਅਸੀਂ ਇਹਨੂੰ ਪ੍ਰੋਟੈਕਟ ਕਰ ਸਕੀਏ ਜੀ, ਅਸੀਂ ਉਹਦੇ ਹਿਸਾਬ ਨਾਲ ਲੀਗਲ ਜਾਣਾ ਹੁੰਦਾ ਜੀ। ਜਿੰਨੇ ਵੀ ਲਾਅ ਲਿਖੇ ਆ ਹਰੇਕ ਚੀਜ਼ ਨੂੰ ਅਸੀਂ ਕੰਪਲਾਇੰਟ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਕਿਸੇ ਵੀ ਰੈਗੂਲੇਸ਼ਨ ਨੂੰ ਜਾਂ ਲੈਜਿਸਲੇਸ਼ਨ ਜਿਹੜਾ ਲਾਅ ਬਣਿਆ ਉਹ ਆਪ ਕੀ ਕਹਿੰਦੇ ਵੀ ਡੋਂਟ ਕੇਅਰ ਜੀ, ਇਮੀਗ੍ਰੇਸ਼ਨ ਜੋ ਕਹੇ ਕੋਈ ਲਾਅ ਨਹੀਂ ਹੈ ਜੀ, ਪਰ ਜੋ ਲਾਅ ਕਹਿੰਦਾ ਜੀ, ਅਸੀਂ ਆਪਣੇ ਕਲਾਇੰਟ ਨੂੰ ਲਾਅ ਦੇ ਨੇੜੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਆਲ ਦੀ ਟਾਈਮ, ਵੀ ਕੋਈ ਵੀ ਕੋਈ ਕੰਡੀਸ਼ਨ ਵਾਇਲੇਟ ਨਾ ਹੋਵੇ ਜਾਂ ਕੋਈ ਲੈਜਿਸਲੇਸ਼ਨ ਹੈ ਉਹ ਕੰਟਰਾਡਿਕਟ ਨਾ ਹੋਣ ਫਿਊਚਰ ਦੇ ਵਿੱਚ ਜਾ ਕੇ ਜੀ। ਪਰ ਆਉਂਦੀ ਅਦਰ ਸਾਈਡ ਭਾਈ ਜਿਹੜੇ ਕੇਸ ਆਫਿਸਰ ਆ, ਕਈ ਵਾਰ ਤਾਂ ਨਵੇਂ ਹੁੰਦੇ ਉਹਨਾਂ ਨੂੰ ਨੌਲੇਜ ਨਹੀਂ ਕਹਿ ਸਕਦਾ ਭਾਈ ਹੈਗੀ ਹੈ ਜੀ। ਦੂਸਰੀ ਗੱਲ ਇਹ ਆ ਜਾਂਦੀ ਹੈ ਕਿ ਕਈ ਵਾਰੀ ਉਹ ਲਾਅ ਨੂੰ ਪ੍ਰੋਪਰ ਅਪਲਾਈ ਨਹੀਂ ਕਰਦੇ ਜੀ, ਇੱਕ ਵਿਚਾਰੇ ਨੂੰ ਵੀਜ਼ਾ ਦੇ ਦਿੰਦੇ ਆ, ਫਿਰ ਦੂਸਰੇ ਵਾਰੀ ਇੱਕ ਕੇਸ ਆਫਿਸਰ ਆਇਆ ਉਹਨੇ ਜਾ ਕੇ ਵੀਜ਼ਾ ਗ੍ਰਾਂਟ ਕਰਤਾ ਜੀ, ਅਨਸੈਸਰੀ ਲਾਅ ਨੂੰ ਫਾਲੋ ਨਹੀਂ ਕੀਤਾ ਜੀ, ਉਹਦੇ ਚਾਰ ਦੋਸਤ ਦੂਸਰੇ ਵਿਚਾਰੇ ਨੂੰ ਦੇਖ ਕੇ ਅਪਲਾਈ ਕਰ ਦਿੰਦੇ, ਚਾਰਾਂ ਦਾ ਰਿਫਿਊਜ਼ ਹੋ ਜਾਂਦਾ ਰਹਿੰਦੇ, ਸਾਡੇ ਦੋਸਤ ਦਾ ਤਾਂ ਹੋ ਗਿਆ ਸੀ। ਸੇਮ ਵੇ ਜੀ ਸਟੂਡੈਂਟ ਵੀਜ਼ੇ ਦੇ ਵਿੱਚ ਭਾਜੀ, ਹੁਣ ਇੱਕ ਤਾਂ ਪਹਿਲੀ ਗੱਲ ਹੈ ਵੀ ਪਹਿਲਾਂ ਮੰਡੇਟਰੀ ਵੀਜ਼ਾ ਕੈਂਸਲੇਸ਼ਨ ਹੋਇਆ ਕਰਦੀ ਸੀਗੀ, ਮੰਡੇਟਰੀ ਦਾ ਮਤਲਬ ਵੀ ਕੁਝ ਹਾਲਾਤਾਂ ਦੇ ਵਿੱਚ ਕੇਸ ਆਫਿਸਰ ਮਸਟ ਕੈਂਸਲ ਦੀ ਵੀਜ਼ਾ।
ਅੱਛਾ ਜੀ,
ਉਹਦੇ ਚ ਅਮੈਂਡਮੈਂਟ ਕਰਤੀ ਲੈਜਿਸਲੇਸ਼ਨ ਵੈਰੀ ਰੀਸੈਂਟਲੀ, ਉਹ ਚ ਕਰਤਾ ਵੀ ਨਹੀਂ ਯਾਰ ਤੁਸੀਂ ਮਤਲਬ ਤੁਹਾਨੂੰ ਪਾਵਰਾਂ ਦੇ ਦਿੱਤੀਆਂ ਗਈਆਂ ਵੀ ਤੁਸੀਂ ਮਸਟ ਨਹੀਂ ਕਰਨਾ ਕੈਂਸਲ ਵੀਜ਼ਾ, ਵੀ ਮਤਲਬ ਜੇ ਆ ਜੇ ਤਾਂ ਕੈਂਸਲ ਕਰਨਾ ਹੀ ਕਰਨਾ ਨਾ, ਤੁਸੀਂ ਉਹਨਾਂ ਨੂੰ ਸੁਣੋ, ਸੁਣ ਕੇ ਉਹਨਾਂ ਦੀ ਪ੍ਰੋਬਲਮ ਦੇਖੋ, ਜੇ ਉਹ ਬੰਦੇ ਬਾਕੀ ਰੀਅਲੀ ਕਿਸੇ ਪ੍ਰੋਬਲਮ ਦੇ ਵਿੱਚ ਆ ਤਾਂ ਯੂ ਮਸਟ ਨੋਟ ਕੈਂਸਲ ਦੀ ਵੀਜ਼ਾ, ਤੁਹਾਡੀ ਡਿਸਕ੍ਰੇਸ਼ਨਰੀ ਪਾਵਰ ਹੈ, ਹੁਣ ਤੁਸੀਂ ਉਹਨਾਂ ਨੂੰ ਛੱਡ ਸਕਦੇ ਹੋ। ਇੱਕ ਬਹੁਤ ਵਧੀਆ ਲਾਅ ਦੇ ਵਿੱਚ ਚੇਂਜ ਸੀਗੀ ਜੀ, ਬੜੀ ਆਪਾਂ ਰੇਡੀਓ ਤੇ ਡਿਸਕਸ ਵੀ ਕੀਤੀ, ਸੋ ਰਿਸ਼ੀ ਭਾਜੀ ਨਾਲ ਪ੍ਰੋਗਰਾਮ ਹੋਇਆ ਕਰਦੇ ਸੀ ਆਪਣੇ ਉਸ ਟਾਈਮ ਤੇ ਜੀ, ਤੇ ਚਲੋ ਰਿਸ਼ੀ ਭਾਜੀ ਨੂੰ ਅੱਜ ਮੈਂ ਦੇਖ ਮਿਸ ਕਰ ਰਿਹਾ ਭਾਈ ਅੱਜ ਜੀ,
ਕੋਈ ਨੀ ਕੋਈ ਨੀ।
ਤੇ ਪੁਆਇੰਟ ਇਸ ਬਣ ਕੇ ਭਾਜੀ ਕਿ ਉਹਦੇ ਕਰਕੇ ਭਾਜੀ ਕਾਫੀ ਐਡਵੈਂਟ ਹੈ, ਹੁਣ ਉਹਦੇ ਵਿੱਚ ਭਾਜੀ ਡਿਸਕ੍ਰੇਸ਼ਨਰੀ ਪਾਵਰ ਦੇ ਬਜਾਏ ਹੁਣ ਇੱਕ ਭਾਜੀ ਹੋਰ ਸੈਕਸ਼ਨ ਇਨਸਰਟ ਕੀਤਾ ਗਿਆ, ਐਜ਼ ਪਰ ਦੈਟ ਜਿਸ ਕਿਸੇ ਵੀ ਸਟੇਜ ਤੇ ਕੇਸ ਆਫਿਸਰ ਨੂੰ ਲੱਗੇ ਕਿ ਵੀ ਸਟੂਡੈਂਟ ਜੈਨੂਅਨ ਸਟੂਡੈਂਟ ਨਹੀਂ ਆ, ਜੈਨੂਅਨ ਸਟੂਡੈਂਟ ਦੀ ਕੋਈ ਡੈਫੀਨੇਸ਼ਨ ਨਹੀਂ ਨਾ ਕਿ ਭਾਜੀ ਉਹਨੂੰ ਕਿੰਨਾ ਮਰਜ਼ੀ ਵਧਾਈ ਚਲੋ ਜੀ, ਠੀਕ ਹੈ ਜੀ, ਉਹ ਤਾਂ ਸਾਡਾ ਬਠਿੰਡਾ ਮਾਨਸਾ ਘੱਗਰ ਦਰਿਆ ਜੀ, ਕਿਹੋ ਜਿਹਾ ਮਰਜ਼ੀ ਪਾਣੀ ਸਿੱਟੀ ਚਲੋ ਵਿਚਾਰੀ ਜੇ ਜਾਣੀ ਜਾਣਾ ਜੀ, ਜਿਹੜਾ ਕੋਈ ਮੇਨ ਤੋਲਾ ਜੀ, ਮੇਰੇ ਕੋਲ ਜੈਨੂਅਨ ਸਟੂਡੈਂਟ ਦੀ ਤਾਂ ਕੋਈ ਡੈਫੀਨੇਸ਼ਨ ਹੀ ਨਹੀਂ ਹੈਗੀ ਨਾ ਭਾਜੀ, ਉਹਦੇ ਬੇਸ ਤੇ ਉਹ ਕਦੋਂ ਵੀ ਵੀਜ਼ਾ ਕੈਂਸਲ ਕਰ ਸਕਦੇ ਆ। ਫਾਰ ਐਗਜ਼ਾਮਪਲ ਇੱਕ ਮੈਂ ਤੁਹਾਨੂੰ ਸਿੰਪਲ ਜੀ ਐਗਜ਼ਾਮਪਲ ਦੇਊਂਗਾ ਜੀ, ਜੇ ਮੰਨ ਲਓ ਮੈਂ ਇਮੀਗ੍ਰੇਸ਼ਨ ਦਾ ਆਫਿਸਰ ਹਾਂ ਜੀ, ਮੈਨੂੰ ਕੋਈ ਸਟੂਡੈਂਟ ਮਿਲਦਾ ਹੈ ਰਾਤ ਦੇ 2 ਜਾਂ 3 ਵਜੇ, ਡਰੰਕ ਹੈ, ਬ੍ਰਿਸਬਨ ਦੀ ਕੁਈਨ ਸਟ੍ਰੀਟ ਤੇ ਫਿਰਦਾ ਜੀ, ਮਤਲਬ ਉਹ ਆਪਦਾ ਨਿਕਲਿਆ ਤੇ ਚਲੋ ਸੰਡੇ ਦੀ ਨਾਈਟ ਆ, ਵੈਸੇ ਸੰਡੇ ਨੂੰ ਕਲੱਬ ਜ਼ਿਆਦਾ ਨਹੀਂ ਹੁੰਦੇ ਪਰ ਮੰਨ ਲਓ ਹੈਗਾ ਹਫ਼ਤੇ ਚ ਨਿਕਲਿਆ ਨਾ ਜੀ, ਤੇ ਦੂਸਰੇ ਦਿਨ ਉਧਰੋਂ ਭਾਈ ਕਾਲਜ ਦੇ ਵਿੱਚ ਪੜ੍ਹਦਾ ਕਿਸੇ ਚ ਜੀ, ਮੰਨ ਲਓ ਕੋਈ ਵਧੀਆ ਕਾਲਜ ਕਿਸੇ ਪਿੰਚੂਰ ਵਗੈਰਾ ਚ ਪੜ੍ਹਦਾ ਜੀ, ਤਾਂ ਲਾਈਕ ਸਵੇਰੇ ਉਹਦਾ ਐਗਜ਼ਾਮ ਹੈ, ਦੂਸਰੇ ਦਿਨ ਪ੍ਰੋਪਰ ਕਲਾਸ ਹੈ ਜੀ, ਉਹ ਰਾਤ ਦੇ 3 ਵਜੇ ਤੱਕ ਟੱਲੀ ਹੋ ਕੇ ਸਟ੍ਰੀਟ ਤੇ ਫਿਰਦਾ ਜੀ, ਤੇ ਸਵੇਰੇ 8 ਵਜੇ ਉਹਦੀ ਕਲਾਸ ਹੈ ਜੀ, ਠੀਕ ਹੈ ਜੀ, ਜੇ ਸਕੂਲ ਨਾਲ ਚੈੱਕ ਕਰਨ ਤੇ ਉਹਦੀ ਉੱਥੇ ਕਲਾਸ ਹੋਵੇ, ਇਹਦਾ ਮਤਲਬ ਬੰਦਾ ਜਿਹਨਾਂ ਨੂੰ ਸਟੂਡੈਂਟ ਤਾਂ ਹੈ ਨੀ ਜੀ, ਉਹ ਪੜ੍ਹਨ ਪੁਣ ਵਾਲਾ ਬੰਦਾ ਨੀ, ਰਾਤ ਨੂੰ ਟੱਲੀ ਹੋ ਕੇ ਸੜਕਾਂ ਤੇ ਤੁਰਿਆ ਫਿਰਦਾ, ਸਵੇਰੇ ਕਲਾਸ ਕਿਵੇਂ ਲਾਊਗਾ ਜੀ ਉਹ 4 ਘੰਟੇ ਬਾਅਦ, ਉਹ ਉਸ ਗਰਾਊਂਡ ਤੇ ਵੀ ਉਹਦਾ ਵੀਜ਼ਾ ਕੈਂਸਲ ਕਰ ਸਕਦੇ ਨੇ, ਪ੍ਰੋਵੀਜ਼ਨ ਲੈਜਿਸਲੇਸ਼ਨ ਲਾਅ ਦੇ ਵਿੱਚ ਇਹ ਪ੍ਰੋਵੀਜ਼ਨ ਨੇ, ਉਹਨੂੰ ਕੌਣ ਕਿੰਨਾ ਕੁ ਇੰਪਲੀਮੈਂਟ ਕਰਦਾ ਉਹ ਡਿਪਾਰਟਮੈਂਟ ਤੇ ਹੈ ਜੀ। ਹੁਣ ਆਪਾਂ ਆ ਗਏ ਜੀ ਬਾਕੀ ਵੀਰ ਜੀ ਬਾਰੇ ਜੀ, ਮਾਤਾ ਜੀ ਦੇ ਵਾਸਤੇ ਫੰਡ ਸ਼ੋ ਕਰਨਾ ਚਾਹੁੰਦੇ ਆ ਜੀ, ਜੇ ਆਪ ਸਟੂਡੈਂਟ ਵੀਜ਼ੇ ਤੇ ਆ 20 ਘੰਟੇ 40 ਘੰਟੇ ਤੁਸੀਂ 15 ਦਿਨ ਯਾਨੀ ਕਿ ਹਫ਼ਤੇ ਦੇ 20 ਘੰਟੇ ਕੰਮ ਕਰਦਾ, ਤੇ ਆਪਦੀਆਂ ਫੀਸਾਂ ਵੀ ਭਰਨੀਆਂ ਨੇ, ਸਕੂਲ ਨੂੰ ਵੀ ਕਮਿਟਮੈਂਟ ਆ ਤੁਹਾਡੀ ਫੈਮਿਲੀ ਦੇ, ਜੇਕਰ ਨਾਲ ਤੁਸੀਂ ਜੇ ਮਾਤਾ ਜੀ ਵਾਲੇ ਆਫਕੋਰਸ ਫੈਮਿਲੀ ਵਾਲੇ ਬੰਦੇ ਹੋਣਗੇ ਜੀ, ਉਹਦੀ ਵੀ ਕੋਈ ਹੋਊਗੀ, ਤੇ ਜੇ ਤੁਸੀਂ ਇੱਥੋਂ ਫੰਡ ਜਨਰੇਟ ਕਰੀਏ ਨਾ, ਮਤਲਬ ਤੁਸੀਂ ਘੰਟੇ ਫਾਲਤੂ ਲਾ ਰਹੇ ਹੋ ਕਿਤੇ ਨਾ ਕਿਤੇ ਜੀ।
ਸੋ ਕੁੱਲ ਮਿਲਾ ਕੇ ਇਹ ਹੈ ਵੀ ਫੰਡ ਜੇ ਇੰਡੀਆ ਤੋਂ ਹੀ ਹੋਣ ਤਾਂ ਜ਼ਿਆਦਾ ਵਧੀਆ।
ਦੂਸਰਾ ਪੁਆਇੰਟ ਉਹਨਾਂ ਦੇ ਜਿਹੜੇ ਤੁਹਾਡੇ ਕੱਲ ਨੂੰ ਸਟੂਡੈਂਟ ਵੀਜ਼ਾ ਐਕਸਟੈਂਡ ਕਰਨਾ ਪੈ ਗਿਆ ਤਾਂ ਤੁਹਾਨੂੰ ਫਾਈਨੈਂਸ਼ੀਅਲ ਦੀ ਜ਼ਰੂਰਤ ਹੋਊਗੀ, ਅੱਜ ਤਾਂ ਤੁਸੀਂ ਮਾਤਾ ਦੇ ਖੁਦ ਸਪੋਂਸਰ ਬਣ ਗਏ, ਤੇ ਦੂਸਰੇ ਪਾਸੇ ਆਪਣਾ ਕੱਲ ਨੂੰ ਜੇ ਆਪਦਾ ਵੀਜ਼ਾ ਵਧਾਓਗੇ ਤਾਂ ਸਪੋਂਸਰ ਕਿਹਨੂੰ ਬਣਾਓਗੇ ਜੀ। ਸੋ ਦਿਸ ਇਜ਼ ਦੀ ਸੈਕੰਡ ਪੁਆਇੰਟ। ਇਸ ਕਰਕੇ ਭਾਜੀ ਦੀ ਹੋਲਿਸਟਿਕ ਅਸੈਸਮੈਂਟ ਕਰੋ, ਪ੍ਰੋਪਰ ਅਨਾਲਿਸਿਸ ਕਰੋ ਵੀ ਤੁਹਾਨੂੰ ਕਦੇ ਆਪਦਾ ਵੀਜ਼ਾ ਵਧਾਉਣ ਦੀ ਜ਼ਰੂਰਤ ਪਏਗੀ, ਪਹਿਲਾ ਪੁਆਇੰਟ। ਦੂਸਰੀ ਗੱਲ ਰਹੀ ਕਿ ਲਾਈਕ ਤੁਸੀਂ ਆਪਦਾ ਕੱਲ ਨੂੰ ਕੋਈ ਆਂਸਰ ਆ ਜਾਏ ਤਾਂ ਜਵਾਬ ਦੇ ਸਕਦੇ ਹੋ। ਲਾਸਟ ਥਿੰਗ, ਮਾਤਾ ਦਾ ਵੀਜ਼ਾ ਲਾਉਣ ਲਈ ਉਹਦੀ ਮਾਤਾ ਦੀਆਂ ਪਰਸਨਲ ਸਰਕਮਸਟਾਂਸ ਦੇਖਣੀਆਂ ਕਿ ਉਹ ਕੰਟਰੀ ਚ ਵਾਪਸ ਜਾਣਗੇ ਜਾਂ ਨਹੀਂ ਜਾਣਗੇ ਜੀ। ਇਸ ਕਰਕੇ ਉਥੋਂ ਦੀ ਜਿੰਨੀ ਵੱਧ ਤੋਂ ਵੱਧ ਡਾਕੂਮੈਂਟੇਸ਼ਨ ਅਟੈਚ ਕਰ ਸਕਦੇ ਹੋ ਮਾਤਾ ਦੀ, ਥੋੜੀ ਤਾਂ ਬਹੁਤ ਲਿਮਿਟਡ ਹੋਣੀ ਚਾਹੀਦੀ ਹੈ। ਕੋਈ ਸਕੂਲ ਤੋਂ ਲੈਟਰ ਲੈ ਲਈ, ਅਸੀਂ ਜਨੂਨ ਸਟੂਡੈਂਟ ਹੈ, ਸਾਡੇ ਕੋਲ ਚਾਰ ਪੈਸੇ ਜੀ, ਅਸੀਂ ਫੀਸਾਂ ਟਾਈਮ ਤੇ ਪੇ ਕਰਦੇ ਹਾਂ ਜੀ ਆਪਦੀਆਂ, ਉਥੋਂ ਤੁਹਾਡੇ ਫੰਡ ਹੋਣ ਸਾਰੇ ਜੀ, ਉਥੇ ਮਾਤਾ ਦੇ ਨਾਲ ਫਾਦਰ ਸਾਹਿਬ ਜਾਂ ਕਿਸੇ ਡਾਕੂਮੈਂਟ ਲਾਏ ਜਾਣ, ਜ਼ਰੂਰੀ ਨਹੀਂ ਕਿ ਮਾਤਾ ਦੇ ਆਪਦੇ ਹੋਣ। ਤੇ ਰਹੀ ਤੀਸਰੀ ਗੱਲ, ਤਿੰਨ ਤਿੰਨ ਮਹੀਨਿਆਂ ਲਈ ਕੋਈ ਕੰਡੀਸ਼ਨ ਨਹੀਂ ਹੈਗੀ ਜੀ, ਹੁਣ ਤਾਂ ਸਟੂਡੈਂਟ ਵੀਜ਼ੇ ਚ ਵੀ ਨਹੀਂ ਹੈਗੀ ਐਨੀਮੋਰ, ਪਰ ਐਜ਼ ਲੌਂਗ ਐਜ਼ ਯੂ ਹੈਵਿੰਗ ਐਕਸੈਸ ਟੂ ਦੀ ਫੰਡਸ, ਤੇ ਉਹ ਐਕਸੈਪਟ ਹੈ ਜੀ।
ਅੱਛਾ ਚਲੋ, ਇਹਨਾਂ ਦਾ ਦੂਸਰਾ ਕੁਐਸਚਨ ਥੋੜਾ ਲੰਬਾ, ਉਹ ਬਾਅਦ ਚੋਂ ਕਰਦੇ ਹਾਂ। ਇੱਕ ਨਾ ਇੰਪੋਰਟੈਂਟ ਕੁਐਸਚਨ ਇਹ ਸੀਗਾ ਵੀ ਮਨਦੀਪ ਸਿੰਘ ਹੋਣਾ ਨੇ ਭੇਜਿਆ ਕਿ 5 ਸਾਲ ਤੋਂ ਕਹਿੰਦੇ ਅਸੀਂ ਆਸਟ੍ਰੇਲੀਆ ਚ ਰਹਿ ਰਹੇ ਹਾਂ ਤੇ ਨਿਊਜ਼ੀਲੈਂਡ ਸਿਟੀਜ਼ਨ ਹੈ ਤੇ ਅਸੀਂ ਇੱਕੋ ਥਾਂ ਤੇ ਕੰਮ ਕਰ ਰਹੇ ਹਾਂ 5 ਸਾਲ ਤੋਂ ਤੇ 60,000 ਈਚ ਅਸੀਂ ਮੈਂ ਤੇ ਮੇਰੀ ਵਾਈਫ ਕਹਿੰਦੇ ਕੰਮ ਕਰ ਰਹੇ ਹਾਂ ਤੇ ਵੀ ਵਾਂਟ ਟੂ ਅਪਲਾਈ ਫਾਰ ਰੈਜੀਡੈਂਸੀ ਇਨ ਆਸਟ੍ਰੇਲੀਆ ਤੇ ਸਾਡਾ ਬੌਸ ਵੀ ਹੈਪੀ ਆ ਸਪੋਰਟ ਲੈਟਰ ਦੇਣ ਨੂੰ, ਕੀ ਚਾਂਸਿਸ ਨੇ?
ਇੱਕ ਇਹਦੇ ਭਾਈ ਦੋ ਫੈਕਟ ਨੇ। ਇੱਕ ਤਾਂ ਭਾਈ ਨਵਾਂ ਜਿਹੜਾ ਨਿਊਜ਼ੀਲੈਂਡ ਲਈ ਜਿਹੜਾ ਪਰਮਾਨੈਂਟ ਵੀਜ਼ਾ 2017 ਚ ਆਉਣਾ ਸੀਗਾ ਜੀ, ਮੇਰਾ ਖਿਆਲ ਆ ਜੀ, ਮੈਂ ਐਗਜੈਕਟ ਡੇਟ ਨਹੀਂ ਕਲੀਅਰ ਹੈਗੀ, ਤੇ ਉਹ ਆਪਸ਼ਨ ਦੀ ਵੇਟ ਹੀ ਨਾ ਕਰਨਾ ਭਾਜੀ, ਮੈਂ ਤਾਂ ਇਹਨਾਂ ਨੂੰ ਇਹ ਰਿਕਮੈਂਡ ਕਰੂੰਗਾ ਜੀ, ਕਿਉਂਕਿ ਇਹਦੇ ਚ ਜ਼ਿਆਦਾ ਪੰਗੇ ਆ ਜੀ, ਠੀਕ ਹੈ ਜੀ। ਦੂਸਰੇ ਪਾਸੇ ਜੇ ਨਿਊਜ਼ੀਲੈਂਡ ਤੋਂ ਭਾਜੀ, ਪਹਿਲੀ ਗੱਲ ਤਾਂ ਮੇਰੀ ਨੌਲੇਜ ਦੇ ਵਿੱਚ ਕਹਿੰਦੀ ਚੈੱਕ ਸਪੈਸ਼ਲ ਲੈਜਿਸਲੇਸ਼ਨ ਫੋਰ ਦੈਮ, ਉਹੀ ਪ੍ਰੋਫਾਈਲ ਬਣਾ ਕੇ ਜਿਵੇਂ ਬਣਾਈਦਾ ਜੀ, ਪਰ ਇਹਨਾਂ ਨੂੰ ਸਕਿੱਲ ਅਸੈਸਮੈਂਟ ਦੀ ਲੋੜ ਨਹੀਂ ਆ
ਜੀ, ਜੀ
ਨਿਊਜ਼ੀਲੈਂਡ ਨੂੰ ਐਗਜ਼ੈਂਪਟਡ ਆ ਭਾਈ ਕਾਫੀ ਕੇਸਿਸ ਦੇ ਵਿੱਚ।
ਅੱਛਾ ਜੀ,
ਤੇ ਇਹ ਆਪਦੇ ਇੰਪਲਾਇਰ ਦੀ ENS ਪਾ ਦੇਣ, ਜੇ ਇਹਨਾਂ ਕੋਲ 3 ਸਾਲ ਦਾ ਐਕਸਪੀਰੀਅੰਸ ਹੈਗਾ ਨਾ ਜੀ,
ਜੀ
ਚਾਹੇ ਨਿਊਜ਼ੀਲੈਂਡ ਦਾ ਹੋਵੇ ਚਾਹੇ ਇੱਥੋਂ ਦਾ ਹੋਵੇ, ਇਹ ਆਇਲਸ ਨੂੰ ਦੇਣ ਦੀ ਲੋੜ ਨਹੀਂ, ਐਗਜ਼ੈਂਪਟ ਹੈ,
5 ਸਾਲ ਹੋ ਗਏ ਨਾ
ਬਸ, ਜੇ ਉਹ ਸਿੱਧੀ ENS ਦੀ ਫਾਈਲ ਲਾਉਣ ਇੰਪਲਾਇਰ ਕੋਲ ਜੀ।
ਅੱਛਾ ਜੀ,
ਜੇ ਰੀਜਨਲ RSMS ਦੀ ਲਾ ਦੇਣ ਜੀ।
ਅੱਛਾ ਜੀ,
ਰੈਦਰ ਦੈਨ ਉਹ ਆਪਦਾ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਤਾਸਮਾਨ ਐਕਸਟੈਂਸ਼ਨ ਦੈਟ ਜਿਹੜਾ ਆਉਣਾ ਜੀ ਉਹਨੂੰ ਫਾਲੋ ਕਰਨ ਜੀ, ਉਹ ਮੇਰੇ ਲਈ ਲੀਸਟ ਪ੍ਰਾਇਓਰਟੀ ਹੈ ਜੀ, ਪਰ ਐਨੀਵੇ ਜੀ ਲਾਈਕ ਜੇ ਇੰਪਲਾਇਰ ਹੈਪੀ ਹੈ ਜੀ, 60,000 ਤਾਂ ਟੂ ਮੱਚ ਇਹਨਾਂ ਕੋਲ ਜੀ, ਨੋ ਪ੍ਰੋਬਲਮ, ਇਹਨਾਂ ਨੂੰ ENS ਲਾਉਣੀ ਚਾਹੀਦੀ ਹੈ ਜਾਂ RSMS ਜਿਹੜੀ ਵੀ ਇਹਨਾਂ ਨੂੰ ਸੂਟੇਬਲ। RSMS ਦੇ ਪ੍ਰੋਸੈਸਿੰਗ ਟਾਈਮ ਵੀ ਘੱਟ ਹੈ ਥੋੜਾ ਜਿਹਾ, ਤੇ ਥੋੜਾ ਜਿਹਾ ਭਾਈ ਸਕਸੈਸ ਰੇਟ ਆ, ਤਾਂ ਇਹਨਾਂ ਨੂੰ ਫਿਰ ਨਿਊਜ਼ੀਲੈਂਡ ਸਿਟੀਜ਼ਨ ਛੱਡਣ ਵੀ ਪ੍ਰੋਬਲਮ ਭਾਜੀ, ਆਲ ਕੇਸ
ਜੀ,
ਇਹਨਾਂ ਨੂੰ ENS ਲਾਉਣੀ ਚਾਹੀਦੀ ਹੈ ਜੀ, ਇਹਨਾਂ ਨੂੰ ਉਹ ਜਿਹੜਾ ਲੈਜਿਸਲੇਸ਼ਨ ਅਮੈਂਡ ਹੋ ਕੇ ਆਉਣਾ ਜੀ, ਉਹਦੀ ਵੇਟ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਚ ਇੰਨਾ ਕੋਈ ਜ਼ਿਆਦਾ ਖਾਸ ਨਹੀਂ ਹੈਗਾ ਕਿ ਉਹਨੂੰ ਇਹ ਵੇਟ ਕਰਨ ਉਹਦੀ
ਜੀ। ਚਲੋ, ਉਮੀਦ ਰੱਖਦੇ ਹਾਂ ਕਿ ਤੁਹਾਨੂੰ ਆਂਸਰ ਮਿਲ ਗਿਆ ਹੋਗਿਆ, ਪਰ ਜੇ ਮਤਲਬ ਗੱਲ ਇਹ ਹੈ ਵੀ ਕਿਸੇ ਵੀ ਮਾਈਗ੍ਰੇਸ਼ਨ ਏਜੰਟ ਤੋਂ ਲਾਇਰ ਤੋਂ ਸਲਾਹ ਲੈਣੀ ਹੈ, ਜਿਸ ਤਰ੍ਹਾਂ ਸੰਧੂ ਸਾਹਿਬ ਨੇ ਕਿਹਾ ਸੀ ਕਿ ਭਈ ਥੋੜੀ ਜਿਹੀ ਇਨਫੋਰਮੇਸ਼ਨ ਦੇ ਨਾਲ ਪੂਰੀ ਸਲਾਹ ਨਹੀਂ ਦਿੱਤੀ ਜਾ ਸਕਦੀ, ਸੋ ਤੁਸੀਂ ਜਿਹੜੀ ਅੱਜ ਸਲਾਹਾਂ ਵੀ ਮਿਲ ਰਹੀਆਂ ਜਾਂ ਦੇ ਰਹੇ ਇਹਨੂੰ ਵੀ ਕੰਪਲੀਟ ਨਹੀਂ ਸਮਝਣਾ, ਇੱਕ ਇੰਡੀਕੇਸ਼ਨ ਹੈ, ਇਹ ਕੱਲ ਨੂੰ ਇੱਦਾਂ ਨਾ ਹੋਵੇ ਵੀ ਸੰਧੂ ਸਾਹਿਬ ਨੂੰ ਤੁਸੀਂ ਕਿਹੜੀ ਸੁਣੋ। ਅਗਰ ਤੁਸੀਂ ਕੰਪਲੀਟ ਇਨਫੋਰਮੇਸ਼ਨ ਲੈਣੀ ਹੈ ਤਾਂ ਸੰਧੂ ਸਾਹਿਬ ਉਹਨਾਂ ਨੇ ਬਹੁਤ ਵਧੀਆ ਸਿਸਟਮ ਸੈਟਅਪ ਕੀਤਾ ਹੋਇਆ, ਘੰਟਾ ਦੋ ਘੰਟੇ, ਘੰਟਾ ਨਹੀਂ ਮਤਲਬ ਘੰਟਾ ਕੇ ਲੱਗਦਾ ਆਲਮੋਸਟ, ਕਿ ਤੁਸੀਂ ਆਪਣੀ ਕੰਪਲੀਟ ਪ੍ਰੋਫਾਈਲ ਇਹਨਾਂ ਦੇ ਬਣਾ ਲਿਓ ਫੋਨ ਕਰਕੇ, ਤੇ ਫਿਰ ਤੁਹਾਨੂੰ ਇਹ 5 ਮਿੰਟ ਚ ਬਹੁਤ ਵਧੀਆ ਸਲਾਹ ਦੇ ਸਕਣਗੇ। ਸੰਧੂ ਸਾਹਿਬ, ਇਹਦੀ ਫੀਸ ਵਗੈਰਾ ਵੀ ਦੱਸੋਗੇ ਜਾਂ ਕੀ?
ਨਹੀਂ ਭਾਜੀ, ਉਹਦੀ ਫੀਸ ਆ ਭਾਈ ਜੀ, ਜੇ ਤਾਂ ਤੁਸੀਂ ਦਫ਼ਤਰ ਜਾ ਕੇ ਬਣਾਉਣੀ ਹੈ।
ਅੱਛਾ ਜੀ,
ਫਿਰ ਤਾਂ ਲੈਣੇ ਅਸੀਂ $550 ਜੀ।
ਅੱਛਾ ਜੀ,
ਪਰ ਜੇ ਤੁਸੀਂ ਫੋਨ ਚ ਘਰੇ ਬੈਠ ਕੇ 24 ਆਵਰ ਤੁਸੀਂ ਦੱਸ ਦੋ ਵੀ ਸਾਨੂੰ ਕਿਹੜੇ ਟਾਈਮ ਤੇ ਅਸੀਂ ਫ੍ਰੀ ਹਾਂ, ਤੁਹਾਨੂੰ ਕੁੜੀ ਕਾਲ ਕਰ ਲੋਗੀ, ਉਹ ਫ੍ਰੀ ਹੈ।
ਅੱਛਾ, ਕਿਆ ਬਾਤ ਹੈ,
ਉਹਦਾ ਰੀਜ਼ਨ ਭਾਜੀ ਇਹ ਆ ਕਿ ਥੈਂਕਸ ਸਾਡੇ ਜਿਹੜੇ ਹਰਮਨ ਰੇੜੀ ਦੇ ਟੈਕਨੀਕਲ ਡਾਇਰੈਕਟਰ ਨੇ ਸਰਬਜੀਤ ਸਿੰਘ ਜੀ, ਉਹਨਾਂ ਨੇ ਬੇਚਾਰਿਆਂ ਨੇ 2.5 ਸਾਲ ਲਾਏ ਨੇ ਮੇਰੇ ਨਾਲ ਜੀ, ਅਸੀਂ ਇੱਕ ਸਿਸਟਮ ਕੀਤਾ ਜਿਹੜਾ ਕਿ ਸਾਰੇ ਕਲੌਡ ਵੇਸਟ ਹੈ ਜੀ, ਤੇ ਉਹ ਲਾਈਕ ਅਸੀਂ ਉਹਨਾਂ ਨੇ ਹੁਣ ਕਾਪੀਆਂ, ਜਿੰਨੇ ਵੀ ਮਾਈਗ੍ਰੇਸ਼ਨ ਏਜੰਟ ਵੀਰ ਸੁਣ ਰਹੇ ਨੇ ਸਾਰਿਆਂ ਨੂੰ, ਅਸੀਂ ਕਾਪੀ ਫ੍ਰੀ ਚ ਦੇਣ ਨੂੰ ਤਿਆਰ ਹਾਂ ਜੀ, ਉੱਤੇ $30-35 ਲਾਇਆ, ਪਰ ਅਸੀਂ ਫ੍ਰੀ ਚ ਕਾਪੀ ਦੇਣ ਨੂੰ ਤਿਆਰ ਹਾਂ, ਕਦੋਂ ਮਰਜ਼ੀ ਲੈ ਲਓ ਜਦੋਂ ਚਾਹੀਦਾ ਹੋਵੇ। ਤੇ ਉਹਦੇ ਚ ਭਾਜੀ ਸਾਡਾ ਸਿਸਟਮ ਹੈ ਕਿ ਵੀ ਸਾਡਾ ਬੈਕ ਐਂਡ ਜਿਹੜਾ ਅਸੀਂ ਨਿਊ ਦਿੱਲੀ ਦਾ ਆਫਿਸ ਆ ਭਾਜੀ, ਆਕਲੈਂਡ ਦਾ ਜੀ, ਉੱਥੇ ਭਾਜੀ ਕਿਉਂਕਿ ਤੁਹਾਨੂੰ ਪਤਾ ਜੀ ਵੇਜ ਰੇਟ ਸਾਨੂੰ ਆਸਟ੍ਰੇਲੀਆ ਦੇ ਹਿਸਾਬ ਨਾਲ ਨਹੀਂ ਦੇਣੇ ਪੈਂਦੇ ਜੀ,
ਉੱਥੇ
ਜੇ ਕੋਈ ਕੁੜੀ ਨੂੰ 10,000 ਦਿੰਦਾ ਅਸੀਂ 20 ਦੇ ਦਿੰਦੇ ਹਾਂ ਜੀ, ਨਾਲੇ ਕੁੜੀ ਨੂੰ ਡਬਲ ਰੇਟ ਮਿਲ ਗਿਆ,
ਸਲਾਹ ਲੈਣਾ ਚਾਹੁੰਦੇ ਹੋ ਸੰਧੂ ਸਾਹਿਬ ਹੋਣਾ ਕੋਲੋਂ ਤਾਂ ਪਲੀਜ਼ ਫ੍ਰੀ ਸਰਵਿਸ ਹੈ, ਤੁਸੀਂ ਇਹ ਯੂਜ਼ ਕਰ ਸਕਦੇ ਹੋ। ਇਨ੍ਹਾਂ ਦੇ ਨੰਬਰ ਜਿਹੜੇ ਨੇ ਉਹ jaspalsandhu.com ਜਾਂ 5 ਵਾਟਰ ਕੰਸਲਟੈਂਟਸ ਦੇ ਉੱਤੇ ਜਾ ਕੇ ਲੈ ਸਕਦੇ ਹੋ, ਸਾਰੇ ਲਿੰਕ ਵਗੈਰਾ ਅਵੇਲੇਬਲ ਨੇ, ਫੋਨ ਕਰ ਸਕਦੇ ਹੋ ਤੁਸੀਂ ਸਾਨੂੰ ਕਰ ਸਕਦੇ।
ਉੱਥੇ ਉੱਥੇ ਅੱਜ ਦੀ ਡੇਟ ਭਾਜੀ ਕੋਲੈਬੋਰੇਸ਼ਨ ਦਾ ਛੱਡਿਆ ਹੋਇਆ, ਉਹਦਾ ਰੀਜ਼ਨ ਭਾਜੀ ਇਹ ਸੀ ਕਿ ਮੈਂ ਲਾਈਕ ਇਹਨੂੰ ਅਸੀਂ 6-7 ਮਹੀਨਾ ਤੋਂ ਦੱਸੀ ਜਾਣੇ ਜੀ, ਲੋਕ ਯੂਜ ਨਹੀਂ ਕਰਦੇ ਜੀ। ਉਹਦਾ ਰੀਜ਼ਨ ਆ ਭਾਜੀ ਲੋਕ ਇਹ ਪ੍ਰੂਵ ਨਹੀਂ ਕਰ ਪਾਉਂਦੇ ਕਿ ਅਸੀਂ ਸੀਰੀਅਸ ਆਪਦੇ ਕੇਸ ਨੂੰ ਲੈ ਕੇ ਖੁਦ ਆ। ਉਸ ਸਟੇਜ ਦੇ ਵਿੱਚ ਫਿਰ ਭਾਜੀ ਜਦੋਂ ਮੇਰਾ ਹੁਣ ਰੱਬ ਦੀ ਮਿਹਰ ਨਾਲ ਭਾਜੀ ਫੇਰ ਪੜ੍ਹੀ ਆ, ਸਾਰੀ ਜ਼ਿੰਦਗੀ ਧੱਕੇ ਖਾਧੇ ਆ, ਨੌਲੇਜ ਲਈ ਆ, ਜੇ ਮਾਈਗ੍ਰੇਸ਼ਨ ਦਾ ਕੇਸ ਨਹੀਂ ਲਾਵਾਂਗੇ ਤਾਂ ਉਹਦੀ ਥਾਂ ਹੋਰ ਕੰਮ ਕਰਾਂਗੇ ਜੀ,
ਠੀਕ
ਆ ਜੀ। ਹੁਣ ਭਾਜੀ ਇੱਥੋਂ ਕਪਾਹ ਖਰੀਦ ਕੇ ਕਾਟਨ ਖਰੀਦ ਖਰੀਦ ਕੇ ਇੰਡੀਆ ਨੂੰ ਐਕਸਪੋਰਟ ਕਰਨ ਤੇ ਲੱਗੇ ਹੋਏ ਆ, ਠੀਕ ਆ ਜੀ। ਉਹ ਵੀ ਹੁਣ ਇੱਕ ਵਧੀਆ ਪ੍ਰੋਜੈਕਟ ਆ ਜੀ, ਅਰਨਿੰਗ ਆ ਜੀ।
ਨਹੀਂ ਦੇਖੋ ਉਹ ਤਾਂ ਹੋਰ ਲੈਵਲ ਦਾ, ਪਰ ਜਿਹੜਾ ਤੁਹਾਡਾ ਸਕਿੱਲ ਬੇਸ ਆ, ਤੁਹਾਡੇ ਕੋਲ ਨੌਲੇਜ ਆ, ਜੇ ਉਹਦਾ ਲਾਹਾ ਸਾਰੇ ਉਠਾਣ ਫ੍ਰੀ ਸਰਵਿਸ ਹੈ ਤਾਂ ਵਾਈ ਨਾਟ।
ਉਹਦੇ ਲਈ ਭਾਜੀ ਉਹਦੇ ਲਈ ਮਸਟ ਆ ਭਾਈ, ਯੂ ਮਸਟ ਪ੍ਰੂਵ ਕਿ ਤੁਸੀਂ ਸੀਰੀਅਸ ਹੋ। ਜੇ ਤੁਸੀਂ ਸੀਰੀਅਸ ਹੋ ਸਾਨੂੰ ਪੈਸੇ ਡਜ਼ਨ ਮੈਟ।
ਜੀ ਜੀ, ਪਰ ਇਹ ਜਿਹੜੀਆਂ ਸਲਾਹ, ਮੇਰੇ ਕਹਿਣ ਦਾ ਮਤਲਬ ਸੀ, ਇਹ ਜਿਹੜੀਆਂ ਸਲਾਹਾਂ ਇਹ ਜਨਰਲ ਹੈ, ਇਹ 100%
ਬਿਲਕੁਲ ਜਨਰਲ ਨੇ।
ਹਾਂਜੀ, ਇਹ ਜਨਰਲ ਸਲਾਹਾਂ ਨੇ। ਅਗਰ ਤੁਸੀਂ ਮਤਲਬ ਜੈਨੂਅਨ ਟੋਟਲ ਜੈਨੂਅਨ ਸਲਾਹ ਲੈਣਾ ਚਾਹੁੰਦੇ, ਫ੍ਰੀ ਸਲਾਹ ਲੈਣਾ ਚਾਹੁੰਦੇ ਹੋ ਤਾਂ ਫੋਨ ਚੱਕੋ ਤੇ ਸੰਧੂ ਸਾਹਿਬ ਦੇ ਫ੍ਰੀ ਨੰਬਰ ਤੇ ਸਰਵਿਸ ਤੇ ਕਾਲ ਕਰੋ, ਤੇ ਉੱਥੇ ਤੁਸੀਂ ਆਪਣੀ ਪ੍ਰੋਫਾਈਲ ਬਣਾਓ ਤੇ ਤੁਹਾਨੂੰ ਫਿਰ ਪ੍ਰੋਪਰ ਸਲਾਹ ਦੇਵਾਂਗੇ।
ਤੇ ਉਹਦਾ ਬਈ ਸਟੈਪ ਹੈ, ਉਹਦਾ ਸਟੈਪ ਹੈ ਬਈ ਜਦੋਂ ਕਾਲ ਕਰਨ
ਜੀ,
ਉਹਨਾਂ ਕਰਨ ਦੀ ਮੈਡਮ ਜੀ ਪਲੀਜ਼ ਮੈਂ ਆਪਣਾ ਪ੍ਰੋਫਾਈਲ ਬਣਾਉਣਾ ਸਲਾਹ ਲੈਣ ਲਈ।
ਜੀ ਜੀ,
ਤੇ ਲਾਈਕ ਤੁਸੀਂ ਦੱਸੋ ਜੀ, ਉਹ ਬੇਸਿਕਲੀ ਫ੍ਰੀ ਹੁੰਦੇ ਆ ਜੀ, ਪਰ ਨਹੀਂ ਉਹਦੇ ਉਹ ਟਾਈਮ ਦੇ ਕੇ ਆਪ ਕਾਲ ਕਰ
ਲੈਣ। ਠੀਕ,
ਉਸ ਤੋਂ ਬਾਅਦ ਫਿਰ ਤੁਸੀਂ ਪਹਿਲਾਂ ਆਪਣੀ ਸਾਰੀ ਸਟੋਰੀ ਦੱਸੋ ਜੀ, ਮੈਂ ਕਦੋਂ ਪੈਦਾ ਹੋਇਆ, ਕਿੱਥੇ ਪੈਦਾ ਹੋਇਆ ਜੀ, ਮੈਂ ਕਦੋਂ ਉਸ ਜ਼ਿੰਦਗੀ ਚ ਕੀ ਕੀਤਾ, ਕਿਹੜਾ ਵੀਜ਼ਾ ਲਾਇਆ, ਉਹਦੇ ਜਿੰਨੇ ਸਪੋਰਟਿੰਗ ਡਾਕੂਮੈਂਟ ਹੈ, ਕੋਈ ਵੀਜ਼ਾ ਰਿਫਿਊਜ਼ ਹੋਇਆ ਸੀ, ਕੈਂਸਲ ਹੋਇਆ ਸੀ, ਕੋਈ ਸਟੱਡੀ ਕੀਤੀ ਸੀ, ਕਿਹੜੇ ਡਾਕੂਮੈਂਟ ਕੀਤੇ, ਕਿਉਂਕਿ ਹੁਣ ਭਾਜੀ ਐਜੂਕੇਸ਼ਨਲ ਡਾਕੂਮੈਂਟ ਆ ਜਿਹੜੇ ਭਾਜੀ, ਉਹਦੇ ਚ ਕੀ ਹੁੰਦਾ ਕਿ ਜੁਨਟ ਦੇ ਜਿਹੜੀ ਕੁਆਲੀਫਿਕੇਸ਼ਨ ਚੇਂਜ ਹੁੰਦੀ ਰਹਿੰਦੀ ਹੈ ਟਾਈਮ ਟੂ ਟਾਈਮ
ਭਾਜੀ,
ਜਿਵੇਂ ਕੁੱਕਰੀ ਆ ਸਾਰੀ ਚੇਂਜ ਹੋ ਗਿਆ ਭਾਈ, ਪਹਿਲਾਂ ਓਲਡ ਪੈਕੇਜ ਹੁੰਦਾ ਸੀ, ਨਵਾਂ ਹੁਣ ਐਸ ਆਈ ਟੀ ਪੈਕੇਜ ਆ ਗਿਆ ਜੀ, ਠੀਕ ਹੈ ਜੀ। ਡਿਪਲੋਮਾ ਮੈਨੇਜਮੈਂਟ ਸੀ, ਡਿਪਲੋਮਾ ਲੀਡਰਸ਼ਿਪ ਐਂਡ ਮੈਨੇਜਮੈਂਟ ਬਣ ਗਿਆ, ਉਹਦੇ ਚ ਜੁਨਟ ਡਿਫਰੈਂਟ ਆ ਗਈ, ਕਿਹੜੀ ਸਟੱਡੀ ਕੀਤੀ ਸੀ, ਫਿਰ ਤੁਸੀਂ ਅੱਗੇ ਤੁਹਾਡਾ ਇੰਪਲਾਇਰ ਹੈ ਜੀ, ਕੌਣ ਇੰਪਲਾਇਰ ਹੈ, ਉਹ ਕਿਸ ਪੋਜੀਸ਼ਨ ਲਈ ਨੋਮੀਨੇਟ ਕਰਨਾ ਚਾਹੁੰਦਾ ਸੀ, ਦੱਸੋ ਜੀ। ਉਹ ਫਿਰ ਭਾਜੀ ਉਹ ਸਾਰਾ ਲੈ ਕੇ ਭਾਜੀ ਉਹਨੂੰ ਸਮਰਾਈਜ਼ ਕਰ ਦਿੰਦੇ ਆ ਜੀ,
ਉਹ
ਜਨੈਰਿਕ ਉਹ ਨੋਨ ਮਾਈਗ੍ਰੇਸ਼ਨ ਨੇਚਰ ਦੀ ਐਡਵਾਈਸ ਹੈ ਜੀ, ਤੁਸੀਂ ਕਹੋ ਸਾਨੂੰ ਸਲਾਹ ਦਿਓ ਤਾਂ ਪਲੀਜ਼, ਉਹ ਨਾ ਹੀ ਕਿ ਉਹਨਾਂ ਨੇ ਤੁਹਾਨੂੰ ਨੋ ਹੀ ਕਹਿਣਾ ਜੀ, ਕਿਉਂਕਿ ਲੀਗਲੀ ਦੇ ਨੋਟ ਅਲਾਓ,
ਉਹ ਸੰਧੂ ਉਹ ਤੁਸੀਂ ਦਊਂਗੇ ਫਿਰ ਉਹਨਾਂ ਨੂੰ।
ਉਹ ਭਾਜੀ ਮੇਰੇ ਕੋਲ 3 ਮਾਈਗ੍ਰੇਸ਼ਨ ਏਜੰਟ ਨੇ ਜੀ,
ਹਾਂਜੀ ਉਹ ਦੇਣਗੇ,
ਤੇ ਫਿਰ ਉਦੋਂ ਬਾਅਦ ਫਿਰ ਭਾਜੀ ਲਾਈਕ ਫਿਰ ਉਹਨਾਂ ਨੇ ਸਟੈਪ ਬਾਈ ਡਿਪੈਂਡਿੰਗ ਪਾਉਣ ਕਿ ਉਹ ਕਾਹਦਾ ਕੀਤਾ
ਜੀ। ਸੰਧੂ ਸਾਹਿਬ, ਸਵਾਲ ਹੋਰ ਬਹੁਤ ਆ ਰਹੇ ਨੇ, ਪਰ ਆਪਾਂ ਆਖਰੀ ਸਵਾਲ ਲੈਣਾ। ਸਵਾਲ ਹੈ ਆਪਣੇ ਇੱਕ ਸੱਜਣ ਜੱਸੀ ਭੰਗੂ ਹੋਣਾ ਦਾ ਵੀ ਆ, ਉਹ ਆਪਾਂ ਐਤਕੀ ਛੱਡਣਾ ਪੈਣਾ ਕਿਉਂਕਿ ਟਾਈਮ ਬਸ 3 ਮਿੰਟ ਰਹਿੰਦੇ ਨੇ। ਤੇ ਹੈਪੀ ਗਿੱਲ ਹੋਣਾ ਦਾ ਲੈਣਾ, ਇਹਨਾਂ ਦਾ ਅੱਧਾ ਘੰਟਾ ਪਹਿਲਾਂ ਸਵਾਲ ਆਇਆ ਸੀ ਕਿ MBA ਜੇਮਸ ਕੁੱਕ ਯੂਨੀਵਰਸਿਟੀ ਦੇ ਵਿਚ ਕਰ ਰਹੇ ਆ, ਤੇ ਪੁੱਛਣਾ ਚਾਹੁੰਦਾ ਕਿ ਮਾਸਟਰ ਡਿਗਰੀ ਦਾ ਕੋਈ ਸਕੋਪ ਹੈ ਜੀ ਫਿਊਚਰ ਚ, PR ਵਿਚ ਜਾਂ ਜੋਬ ਵਿਚ ਕੀ ਸਕੋਪ ਹੈ, ਕੈਨ ਆਈ ਅਪਲਾਈ ਆਫਟਰ MBA, ਆਈ ਹੈਵ 6 ਬੈਂਡ ਈਚ।
ਭਾਜੀ ਕਿਸੇ ਵੀ ਕੁਆਲੀਫਿਕੇਸ਼ਨ ਦਾ ਕੋਈ ਸਕੋਪ ਨਹੀਂ ਹੁੰਦਾ, ਸਕੋਪ ਬੰਦੇ ਦਾ ਹੁੰਦਾ ਜੀ, ਉਹਦੇ ਕੋਲ ਸਕਿੱਲਸ ਕੀ ਨੇ ਜੀ। ਮੇਰੇ ਗਵਾਂਢ ਚ ਬੈਠਾ ਜੀ, ਆ ਜੀ ਬਾਈ ਜੀ ਨਾਲ ਇੱਕ ਬਿਲਡਿੰਗ ਛੱਡ ਕੇ ਦੂਸਰੀ ਬਿਲਡਿੰਗ ਚ ਆ ਜੀ, ਮੈਂ 77 ਨੰਬਰ ਕਲੀਨ ਸਟੇਟ ਤੇ ਜੀ।
ਅੱਛਾ,
ਤੇ ਭਾਜੀ ਇੱਥੇ ਬੰਦੇ ਆ ਜੀ ਕੱਲਾ ਡਿਪਲੋਮਾ ਮੈਨੇਜਮੈਂਟ ਕਰਕੇ ਆਪਦੇ ਦਮ ਤੇ ਭਾਜੀ ਉਹਨਾਂ ਨੇ ਲੱਗੀਆਂ ਹੋਈਆਂ ਨੇ
ਜੀ,
ਤੇ ਦੂਸਰੇ ਪਾਸੇ ਤੇ ਭਾਜੀ ਲੋਕ PhD ਕਰਕੇ ਵੀ ਭਾਜੀ ਅਗਲੇ ਕਹਿੰਦੇ ਭਾਜੀ ਵੀਜ਼ਾ ਲਾਉਣਾ ਜੀ, ਕਿਉਂਕਿ ਭਾਜੀ ਅਗਲੇ ਦਾ ਉਹ ਹੈ ਕਿ ਤੁਸੀਂ ਕਿਹੜੀ ਨੌਲੇਜ ਲੈਂਦੇ ਹੋ, ਤੁਹਾਡੇ ਲਈ ਕਿੰਨੀ ਕੁ ਰੈਲੇਵੈਂਟ ਆ ਜੀ ਉਹ ਪਹਿਲੀ ਗੱਲ, ਦੂਸਰੀ ਗੱਲ ਫਿਰ ਤੁਸੀਂ ਕਿੰਨੀ ਕੁ ਅੰਡਰਸਟੈਂਡਿੰਗ ਆ, ਕੋਈ ਇੰਪਲਾਇਰ ਤੁਹਾਨੂੰ ਸਪੋਰਟ ਕਰਦਾ ਜੀ। ਤੇ ਰਹੀ ਗੱਲ MBA ਭਾਜੀ, MBA ਦੇ ਵਿੱਚ ਬਿਲਕੁਲ ਜੀ, ਜੇਕਰ ਤੁਸੀਂ ਅਕਾਊਂਟੈਂਟ ਚ ਕਨਵਰਟ ਕਰਨਾ ਚਾਹੁੰਦੇ ਆਪਣੇ ਐਸ ਸੱਚ, ਬਾਕੀ ਡਿਪੈਂਡ ਕਰਦਾ ਤੁਹਾਡਾ ਬੈਕਗ੍ਰਾਉਂਡ ਕੋਈ ਕੀ ਆ, ਤੋਂ ਕੀ ਐਕਸਪੀਰੀਅੰਸ ਲਈ ਸਰਦੇ ਆਪਦੇ ਨਾਲ ਭਾਈ, ਠੀਕ ਹੈ ਨਾ, ਉਹ ਸਾਰੇ ਫੈਕਟਰ ਦੇ ਬੇਸਿਸ ਤੇ ਭਾਜੀ ਐਲੀਜੀਬਿਲਟੀ ਬਣਦੀ ਆ। ਬਟ ਮੈਂ ਸਿੰਪਲ ਗੱਲ ਕਰੂੰਗਾ ਜੀ, ਕੋਸ਼ਿਸ਼ ਕਰੋ ਭਾਜੀ ਤੁਸੀਂ ਮੈਲਬਰਨ, ਸਿਡਨੀ, ਹੁਣ ਭਾਈ ਬ੍ਰਿਸਬਨ ਚ ਮੇਰਾ ਆਪਦਾ ਕਾਲਜ ਵੀ ਆ, ਪਰ ਮੈਂ ਆਲਸੇ ਬ੍ਰਿਸਬਨ ਨੂੰ ਵੀ ਭੁੱਲ ਕੇ 3 ਸ਼ਹਿਰਾਂ ਨੂੰ ਛੱਡ ਕੇ ਕਿਤੇ ਪੜ੍ਹਾਈ ਤੋਂ ਬਾਅਦ ਜੇਕਰ
ਜੀ ਜੀ,
ਜੇ ਤੁਸੀਂ ਵੀਜ਼ੇ ਦੇ ਐਂਗਲ ਤੋਂ ਦੇਖਦੇ ਹੋ,
ਨਹੀਂ ਹੁਣ ਇਹਨਾਂ ਨੇ ਕੇਨਸ ਤਾਂ ਕੀਤੀ ਹੋਈ ਨਾ,
ਗੁਰਦੀਪ ਪਾਣੀ ਜੀ, ਬੈਕਗ੍ਰਾਉਂਡ ਹੈਗੀ ਹੈ ਤਾਂ 1904-89 ਨੂੰ ਟਾਰਗੇਟ ਕਰ ਸਕਦੇ ਆ। ਅਦਰਵਾਈਜ਼ ਭਾਜੀ ਕੀ ਹੁੰਦਾ, ਇੱਥੇ ਯੂਨੀਸਾ ਭਾਜੀ ਓਪਨ ਯੂਨੀਵਰਸਿਟੀਜ਼ ਆਸਟ੍ਰੇਲੀਆ ਦੀਆਂ 8-10 ਯੂਨੀਵਰਸਿਟੀਆਂ ਦੀ ਭਾਜੀ ਨੇ ਕੋਲੈਬੋਰੇਸ਼ਨ ਜੀ ਬਣਾਈ ਹੋਈ ਆ, ਉਹ ਤੋਂ ਐਡ ਆਨ ਜੁਇੰਟ ਕਰਕੇ ਭਾਜੀ ਅਕਾਊਂਟਿੰਗ ਚ ਵੀ ਆਪਦੀ ਕੁਆਲੀਫਿਕੇਸ਼ਨ ਕਨਵਰਟ ਕਰ ਸਕਦੇ, 3 ਜੁਇੰਟ ਹੋਰ ਕਰਨੇ ਪੈਂਦੇ ਆ ਜੀ, ਉਹ ਐਜ ਏ ਅਕਾਊਂਟੈਂਟ ਅਸੈਸਮੈਂਟ ਹੋ ਜਾਂਦੀ ਹੈ ਜੀ।
ਜੀ, ਸੋ ਸੰਧੂ ਸਾਹਿਬ, ਮੈਨੂੰ ਲੱਗਦਾ ਕਿ ਆਪਾਂ ਨੂੰ ਸਵਾਲਾਂ ਦਾ ਸਿਲਸਿਲਾ ਇੱਥੇ ਹੀ ਖਤਮ ਕਰਨਾ ਪੈਣਾ। ਅਮਰੀਕ ਸਿੰਘ ਮਹਿਰਾ ਵੀ ਸਾਡੇ ਨਾਲ ਦੁਆਰਾ ਜੁੜੇ ਨੇ, ਵਰਕਿੰਗ ਕੁੱਕ ਹੈ ਕਹਿੰਦੇ, ਤੇ ਆਸਟ੍ਰੇਲੀਆ ਦੀ ਫਾਈਲ ਕਿੱਦਾਂ ਲਾ ਸਕਦੇ ਆ, ਪਲੱਸ ਟੂ ਸਟੱਡੀ ਆ ਤੁਸੀਂ ਜੀ? ਸੰਧੂ ਸਾਹਿਬ ਨੇ ਤਰੀਕਾ ਦੱਸਿਆ, ਫੋਨ ਕਰਕੇ ਆਪਣੀ ਪ੍ਰੋਫਾਈਲ ਦੱਸੋ, ਸਾਰੇ ਸਰਟੀਫਿਕੇਟ ਭੇਜ ਦਿਓ, ਤੇ ਉਸ ਤੋਂ ਬਾਅਦ ਕੰਪਲੀਟ ਸਲਾਹ ਤੁਹਾਨੂੰ ਦੇ ਸਕਦੇ ਨੇ, ਇਹ ਸਾਰਾ ਕੁਛ ਫ੍ਰੀ ਆਫ ਚਾਰਜ ਆ। ਸੋ ਸੰਧੂ ਸਾਹਿਬ, ਹੋਰ ਕਈ ਜਿਹੜੇ ਵੀਜ਼ਾ ਚੇਂਜ ਦੇ ਆਪਾਂ ਕੁਐਸਚਨ ਪੁੱਛਣੇ ਸੀ, ਇਹ ਆਪਾਂ ਨੂੰ ਰਹਿ ਗਏ, ਤੇ ਆਉਣ ਵਾਲੇ ਸ਼ਨਿਚਰਵਾਰ ਫੇਰ ਆਪਾਂ ਜੁੜਨਾ, ਇਕ ਘੰਟਾ ਜੁੜਿਆ ਕਰਾਂਗੇ, ਤੇ ਕਾਫੀ ਇਨਫਾਰਮੇਸ਼ਨ ਹੈ ਜਿਹੜੀ ਆਪਾਂ ਸ਼ੇਅਰ ਕਰਨ ਵਾਲੀ ਹੈ। ਬਹੁਤ ਸਾਰੇ ਸਰੋਤੇ ਪੁੱਛਦੇ ਵੀ ਰਹਿੰਦੇ ਨੇ ਵੀ ਕਦੋਂ ਸ਼ੁਰੂ ਕਰਨਾ, ਕਦੋਂ ਸ਼ੁਰੂ ਕਰਨਾ। ਸੋ ਜਾਂਦੇ ਜਾਂਦੇ ਜੀ, ਤੁਹਾਨੂੰ ਜਨਮ ਦਿਨ ਦੀਆਂ ਫੇਰ ਮੁਬਾਰਕਾਂ ਬਹੁਤ ਬਹੁਤ, ਤੇ ਰੱਬ ਤੁਹਾਡੀ ਲੰਬੀ ਉਮਰ ਕਰੇ, ਅਸੀਸਾਂ ਤੁਹਾਨੂੰ ਬਹੁਤ ਮਿਲਦੀਆਂ ਨੇ।
ਸ਼ੁਕਰੀਆ ਸਿੱਧੂ ਵੀਰ ਜੀ, ਤੇ ਸਾਰੇ ਹਰਮਨ ਛੋੜੇ ਵੀਰਾਂ ਭੈਣਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੁਣਿਆ ਤੇ ਬਰਥਡੇ ਵਿਸ਼ਿਜ਼ ਲਈ, ਤੇ ਜੋ ਕਿ ਵੱਧ ਘੱਟ ਗਿਆ ਉਹਦੇ ਲਈ ਮਾਫੀ, ਕਿਉਂਕਿ ਕੋਈ ਬੰਦਾ ਪਰਫੈਕਟ ਨਹੀਂ ਹੁੰਦਾ ਜੀ।
ਪ੍ਰੋਗਰਾਮ ਚੱਲਦੇ ਰਹਿਣਗੇ, ਹਰਮਨ ਰੇਡੀਓ ਦੇ 24 ਘੰਟੇ ਸੱਤੋ ਦਿਨ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ। ਕੱਲ ਨੂੰ ਫੇਰ ਮੈਂ ਸੁਬਹਾ 9 ਵਜੇ ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗਾ। ਮਿੰਟੂ ਬਰਾੜ ਮੇਰੇ ਨਾਲ ਹੋਣਗੇ, ਰਵੀ ਸਿੰਘ ਹੋਣਾ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਇੰਨਾ ਕੁਝ ਕਹਿੰਦੇ ਹੋਏ ਜੀ, ਇਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਗੀਤ ਸੰਗੀਤ ਤੇ ਹੋਰ ਪ੍ਰੋਗਰਾਮ ਚੱਲਦੇ ਰਹਿਣਗੇ।